ਤੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ, ਪ੍ਰੋਗਰਾਮ ਲੈ ਕੇ ਲਹਿਰਾ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ। ਗਰਮ ਗਰਮ ਪ੍ਰੋਗਰਾਮ ਆ ਜੀ ਅੱਜ, ਪੂਰੀ ਭਾਫਾਂ ਛੱਡਦਾ ਤੇ ਗਰਮ ਗਰਮ ਪ੍ਰੋਗਰਾਮ ਦੇ ਵਿਚ ਤੁਹਾਨੂੰ ਵੀ ਜੀ ਆਇਆਂ ਨੂੰ ਅੱਜ, ਜਿੱਥੇ ਕਹਿੰਦੇ ਰੱਬ ਗਰਮੀ ਕੱਢ ਰਿਹਾ ਤੇ ਆਪਾਂ ਵੀ ਗਰਮੀ ਕੱਢ ਲਈਏ। ਸੋ ਗਰਮੀ ਅੱਜ ਆਪਣੇ ਪੀਕ ਤੇ ਆ ਜੀ, ਆਪਣੇ ਜੋਬਨ ਤੇ ਆ, ਤੇ ਗਰਮੀ ਨੇ ਅੱਜ ਜਿਹੜੀ ਇੱਕ ਲੀਕ ਕੀਤੀ ਆ ਤੇ ਤਕਰੀਬਨ ਜਿਹੜੀ 43 ਡਿਗਰੀ ਟੈਂਪਰੇਚਰ ਤਾਂ ਇੱਥੋਂ ਦਾ ਦਿਖਾਈ ਦੇ ਰਿਹਾ, ਪਰ ਕਹਿੰਦੇ ਆ ਵੀ ਅੱਜ 45 ਤੋਂ ਉੱਤੇ ਟੈਂਪਰੇਚਰ ਚਲਾ ਜਾਣਾ। ਸੋ ਗਰਮੀ ਦੇ ਇਸ ਮੌਸਮ ਦੇ ਵਿੱਚ ਗਰਮ ਗਰਮ ਗੱਲਾਂ, ਗਰਮ ਗਰਮ ਪ੍ਰੋਗਰਾਮ, ਗਰਮ ਗਰਮ ਖਬਰਾਂ ਤੇ ਗਰਮ ਗਰਮ ਸੁਨੇਹੇ ਅੱਜ ਆਉਣਗੇ ਜੀ। ਤੇ ਫਿਰ ਕਿਉਂਕਿ ਕਹਿੰਦੇ ਨੇ ਨਾ, ਗਰਮੀ ਨੂੰ ਗਰਮੀ ਕੱਟਦੀ ਆ, ਲੋਹੇ ਨੂੰ ਲੋਹਾ ਕੱਟਦਾ, ਸੋ ਫਿਰ ਹਰ ਚੀਜ਼ ਦਾ ਆਪੋ ਆਪਣਾ ਹੱਲ ਹੁੰਦਾ। ਬਾਕੀ ਨਜ਼ਰੀਆ ਹੁੰਦਾ ਜੀ, ਨਜ਼ਰੀਆ ਜੋ ਮਰਜ਼ੀ ਤੁਸੀਂ ਧਾਰ ਲਓ ਤੇ ਉਹੀ ਤੁਹਾਡੇ ਤੁਹਾਡਾ ਉਹੇ ਜਿਹਾ ਹੀ ਦਿਨ ਮਾਹੌਲ ਟਾਈਮ ਬਣ ਜਾਂਦਾ। ਸੋ ਨਜ਼ਰੀਆ ਇਹ ਆ ਜੀ, ਅੱਜ ਦੀ ਗਰਮੀ ਦੇ ਤੋਂ ਮੈਂ ਬੜਾ ਉਤਸ਼ਾਹਿਤ ਆ, ਮੈਂ ਬੜੇ ਇੰਤਜ਼ਾਰ ਕਰ ਰਿਹਾ ਸੀ ਗਰਮੀ ਦਾ। ਤੇ ਤੁਸੀਂ ਹੁਣ ਕਹੋਗੇ, ਦੇਖੋ ਵੀ ਦੁਨੀਆਂ ਤਾਂ ਕਹਿੰਦੀ ਆ ਵੀ ਅੱਜ ਤਾਂ ਇੰਨੀ ਗਰਮੀ ਆ, ਮਚਾ ਤੇ ਸਾੜ ਤੇ ਤਾਂ ਹੋ ਗਿਆ, ਉਹ ਹੋ ਗਿਆ, ਜ਼ਿਮੀਦਾਰ ਅੱਡ ਕਰ ਲਾਊਗਾ ਵੀ ਖੇਤ ਨੂੰ ਪਾਣੀ ਲਾਉਣਾ ਜੀ, ਫਸਲ ਬਚਾਉਣੀ ਆ ਜੀ ਇੰਨੀ ਗਰਮੀ ਤੋਂ, ਬਹੁਤ ਕੁਛ ਕਹੂਗਾ। ਪਰ ਮੈਂ ਜਿਹੜਾ ਗਰਮੀ ਤੋਂ ਅੱਜ ਬੜਾ ਉਤਸ਼ਾਹਿਤ ਆ, ਕਿਉਂਕਿ ਮੈਂ ਰਾਤ ਇੱਕ ਬੜਾ ਅਜੀਬ ਜਿਹਾ ਤਜਰਬਾ ਦੇਖਿਆ, ਕਿਉਂਕਿ ਬਜ਼ੁਰਗਾਂ ਦੀ ਗੱਲ ਚੇਤੇ ਆਈ ਜਦੋਂ ਮੌਸਮ ਦੀ ਗੱਲ ਹੁੰਦੀ ਇੰਡੀਆ ਦੇ ਵਿੱਚ, ਉਦੋਂ ਕਿਹੜੇ ਮੌਸਮ ਦੇ ਜਿਹੜੇ ਵਿਭਾਗ ਸੀ, 7:30 ਵਾਲੀਆਂ ਖ਼ਬਰਾਂ ਦੇ ਵਿੱਚ ਜਿਹੜੀ ਗੱਲ ਦਾ ਮਾੜਾ ਮੋਟਾ ਪਤਾ ਲੱਗਦਾ ਸੀ, ਤੇ ਨਾ ਹੀ ਇੰਨੇ ਯੂਜ਼ ਟੂ ਸੀ, ਸਿਰਫ ਹਵਾ ਦਾ ਰੁੱਖ ਦੇਖ ਕੇ ਦੱਸ ਦਿੰਦੇ ਸੀ ਤੇ ਅੱਜ ਪੁਰਾ ਵਗਦਾ ਤੇ ਅੱਜ ਪੱਛੋਂ ਵਗਦੀ ਆ ਤੇ ਅੱਜ ਇਹ ਹੋਣਾ ਤੇ ਅੱਜ ਉਹ ਹੋਣਾ, ਤੇ ਉਹ ਕਦੇ ਵੀ ਭਵਿੱਖਬਾਣੀ ਕਦੇ ਗਲਤ ਨਹੀਂ ਹੋਈ ਸੀ। ਪਰ ਹੁਣ ਸਾਡੇ ਕੋਲੇ ਸੂਖਮ ਸਾਧਨ ਆ ਗਿਆ ਜੀ, ਤੇ ਉਹਦੇ ਨਾਲ ਅਸੀਂ ਬਹੁਤ ਸਾਰੀਆਂ ਬਰੀਕੀਆਂ ਦਾ ਪਤਾ ਲਾ ਲੈਂਦੇ ਹਾਂ। ਹੁਣ ਜੇ ਮੈਂ ਪਰਸੋਂ ਦੀ ਗੱਲ ਕਰਾਂ ਤਾਂ ਪਰਸੋਂ ਜਿਹੜੀ ਮੈਂ ਬਰੀਕੀ ਨਾਲ ਦੇਖਿਆ ਵੀ ਜਦੋਂ ਮੈਂ ਇੱਥੇ ਇੱਕ ਬਿਜਲੀ ਦੀ ਟਿਊਬ ਦੇਖੀ ਤਾਂ ਟਿਊਬ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਮੱਛਰ ਸੀ। ਆਪਾਂ ਉਹਨਾਂ ਨੂੰ ਮੱਛਰ ਹੀ ਕਹਿੰਦੇ ਹਾਂ, ਪਰ ਵੈਸੇ ਉਹਨਾਂ ਦੀਆਂ ਗਾਂ ਵੀ ਗਾਂ ਹੋਰ ਬਹੁਤ ਸਾਰੀਆਂ ਸਪੀਸੀਜ਼ ਹੁੰਦੀਆਂ, ਸਾਰੇ ਮੱਛਰ ਨਹੀਂ ਹੁੰਦੇ, ਹੋਰ ਵੀ ਬਹੁਤ ਪਰਵਾਨੇ ਹੁੰਦੇ ਆ ਜਿਹੜੇ ਬਿਜਲੀ ਤੇ ਆਉਂਦੇ ਆ। ਤਾਂ ਪਰਸੋਂ ਜਿਹੜੀ ਟਿਊਬ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ, ਗਿਣਤੀ ਨਹੀਂ ਕੀਤੀ ਜਾ ਸਕਦੀ ਇੰਨੇ ਸੀ, ਪਰ ਕੱਲ 38 ਡਿਗਰੀ ਟੈਂਪਰੇਚਰ ਹੋਣ ਨਾਲ, ਤੇ ਜਦੋਂ ਕੱਲ ਸ਼ਾਮ ਨੂੰ ਅਸੀਂ ਇਹੀ ਚੀਜ਼ ਵਰਤਾਰਾ ਮੈਂ ਦੁਬਾਰਾ ਨੋਟ ਕੀਤਾ ਉਸੇ ਟਿਊਬ ਦੇ ਉੱਤੇ, ਤਾਂ ਮੈਨੂੰ ਉਸੇ ਸੇਮ ਸਿਚੁਏਸ਼ਨ ਸੇਮ ਟਾਈਮ ਸੇਮ ਟਿਊਬ ਦੇ ਉੱਤੇ ਇੱਕਾ ਦੁੱਕਾ ਮੱਛਰ ਜਾਂ ਇੱਕਾ ਦੁੱਕਾ ਜਾਨਵਰ ਦਿਖਾਈ ਦਿੱਤੇ, ਗਿਣਤੀ ਦੇ 100-150 ਜਿਹਨੂੰ ਕਹਿ ਸਕਦੇ ਹਾਂ। ਤਾਂ ਉਹ ਇੱਕ ਕਲੀਅਰ ਕੱਟ ਇਸ਼ਾਰਾ ਸੀ ਵੀ ਜਿਹੜੀ ਗਰਮੀ ਪਈ ਸੀ ਉਹ ਗਰਮੀ ਦਾ ਕਾਰਨ ਉਹ ਰੱਬ ਦੀ ਜਿਹੜਾ ਕੰਮ ਸੀ, ਰੱਬ ਨੇ ਜਿਹੜੀ ਆਪਣੀ ਡਿਊਟੀ ਸੀ ਉਹ ਇਹ ਸੀ ਕਿ ਜਿਹੜੀਆਂ ਫਾਲਤੂ ਦੀਆਂ ਬਿਮਾਰੀਆਂ ਜਾਂ ਫਾਲਤੂ ਦੀਆਂ ਉਹ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਤੰਗ ਕਰਨੀ ਆ ਜਾਂਦੀਆਂ ਉਹਨਾਂ ਦਾ ਸਫਾਇਆ ਕਰਨਾ। ਜਾਂ ਕੁਦਰਤ ਦੇ ਵਿੱਚ ਕਈ ਵਾਰੀ ਹੁਣ ਜੇ ਇੰਨਾ ਮੱਛਰ ਮੱਖੀ ਆ ਉਹ ਕੁਦਰਤ ਨੂੰ ਇਕੱਲੇ ਇਨਸਾਨ ਨੂੰ ਨਹੀਂ ਖਾਂਦੀ, ਉਹ ਨਾਲ ਨਾਲ ਕੁਦਰਤ ਦੀਆਂ ਬਣਾਈਆਂ ਸਾਰੀਆਂ ਚੀਜ਼ਾਂ ਨੂੰ ਵੀ ਜਿਹੜੀ ਹਾਰਮ ਕਰਦੀ ਆ। ਪਰ ਉਹਨਾਂ ਦੀ ਵੀ ਇੱਕ ਡਿਊਟੀ ਲੱਗੀ ਆ ਕੁਦਰਤ ਵੱਲੋਂ ਤੇ ਉਹ ਉਹਨਾਂ ਦਾ ਇੱਕ ਸ਼ਾਰਟ ਪੀਰੀਅਡ ਹੁੰਦਾ। ਉਹ ਕੱਲ ਕਾਫੀ ਸਫਾਇਆ ਹੋਇਆ ਪਰ ਅੱਜ 43 ਡਿਗਰੀ ਟੈਂਪਰੇਚਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਕਲੀਨ ਕਰ ਦੂਗਾ ਜਿਹੜੀਆਂ ਚੀਜ਼ਾਂ ਸਾਨੂੰ ਅੱਖੀ ਨਹੀਂ ਦਿਖਦੀਆਂ, ਜਿਹੜੀਆਂ ਚੀਜ਼ਾਂ ਸਾਨੂੰ ਪਤਾ ਨਹੀਂ ਲੱਗਦਾ ਵੀ ਆਹ ਚੀਜ਼ ਸਾਡੇ ਨੁਕਸਾਨ ਦੇ ਆ ਜਾਂ ਇਹ ਚੀਜ਼ ਸਾਡੇ ਲਈ ਸਾਨੂੰ ਨੁਕਸਾਨ ਕਰ ਰਹੀ ਹੈ ਚੁੱਪ ਚਪੀ ਤੇ। ਪਰ ਜਦੋਂ 43 ਡਿਗਰੀ ਟੈਂਪਰੇਚਰ ਜਾਂ 40 ਤੋਂ ਉੱਤੇ ਟੈਂਪਰੇਚਰ ਜਾਂਦਾ ਤਾਂ ਉਦੋਂ ਇਹਨਾਂ ਚੀਜ਼ਾਂ ਦਾ ਜਿਹੜਾ ਸਫਾਇਆ ਹੋਣਾ ਲਾਜ਼ਮੀ ਹੋ ਜਾਂਦਾ। ਸੋ ਇਹ ਨਾ ਦੇਖਿਆ ਕਰੋ ਜਦੋਂ ਤੁਹਾਨੂੰ ਲੱਗ ਰਿਹਾ ਹੁੰਦਾ ਨਾ ਵੀ ਸਾਡਾ ਨੁਕਸਾਨ ਹੋ ਰਿਹਾ, ਬੜੀ ਗਰਮੀ ਪੈ ਰਹੀ ਹੈ, ਉਦੋਂ ਨੁਕਸਾਨ ਨਹੀਂ ਅਸਲ ਚ ਹੋ ਰਿਹਾ ਹੁੰਦਾ, ਉਦੋਂ ਕੁਦਰਤ ਤੁਹਾਡਾ ਫਾਇਦਾ ਕਰ ਰਹੀ ਹੁੰਦੀ ਹੈ। ਜਿਹੜਾ ਕੰਮ ਤੁਸੀਂ ਹੋ ਸਕਦਾ ਹਜ਼ਾਰ ਲੱਖਾਂ ਰੁਪਈਆਂ ਦੀ ਸਪਰੇ ਲਾ ਕੇ ਤਾਂ ਕਰ ਸਕੋ, ਘੰਟਿਆਂ ਬੱਧੀ ਕੰਮ ਕਰਕੇ ਨਾ ਕਰ ਸਕੋ, ਉਹ ਕੰਮ ਕੁਦਰਤ ਕੁਝ ਕੁ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਕਰਕੇ ਫਰੇ ਜਾਂਦੀ ਹੈ। ਸੋ ਕੁਦਰਤ ਮਹਾਨ ਹੈ ਜੀ। ਸੋ ਇਸ ਕੁਦਰਤ ਨੂੰ ਸਲਾਮ ਕਰਨਾ ਬਣਦਾ, ਇਸ ਕੁਦਰਤ ਨੂੰ ਜਿਹੜਾ ਸਲੂਟ ਕਰਨਾ ਬਣਦਾ ਤੇ ਇਸ ਕੁਦਰਤ ਨੂੰ ਯਾਦ ਕਰਦੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਹੋਈ ਗੀਤ ਸੰਗੀਤ ਖਬਰਾਂ ਤੇ ਇਤਿਹਾਸ ਤੇ ਇਤਨੀਆਂ ਉਤਨੀਆਂ ਗੱਲਾਂ। ਜੇ ਤੁਸੀਂ ਆਪਣੀ ਕੋਈ ਫੋਨ ਕਾਲ ਕਰਕੇ ਆਪਣੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਉਹ ਵੀ ਸਵਾਗਤ ਹੋਵੇਗਾ ਜੀ ਤੁਹਾਡਾ। ਪਰ ਫਿਲਹਾਲ ਆਪਾਂ ਇੱਕ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਰੱਬਾ ਕੱਲ ਨੂੰ ਕਚਹਿਰੀ ਵਿੱਚ ਜਾਣ ਨਾ ਏ ਡੋਲ, ਰੱਬਾ ਕੱਲ ਨੂੰ ਕਚਹਿਰੀ ਵਿੱਚ ਜਾਣ ਨਾ ਏ ਡੋਲ। ਤੁਹਾਡੇ ਦਾਦਾ ਜੀ ਨੇ ਚਾਦਰ ਏ ਹਿੰਦ ਦੀ, ਨੌਵੇਂ ਗੁਰੂ ਜੀ ਦੀਵਾਰ ਤਾਂ ਸੁਣਾਉਂਦੀ ਆ, ਤੁਸੀਂ ਸ਼ੇਰ ਪੁੱਤ ਗੁਰੂ ਤੇ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਜਿੱਤ ਕੇ ਵੀ ਹਾਰ ਗਿਆ ਅੱਜ ਸੂਬਾ ਪਾਪੀ ਸਾਰਾ ਦੇਖਦਾ ਰਿਹਾ ਸੀ ਸਰਹਿੰਦ ਜੀ ਬਿੱਟੂ ਬੋਪਾਰਾ ਏ ਕਲਾਂ ਵਿੱਚ ਪੜੇ ਇਤਿਹਾਸ ਬਿੱਟੂ ਬੋਪਾਰਾ ਏ ਕਲਾਂ ਵਿੱਚ ਪੜੇ ਇਤਿਹਾਸ ਜਸੀ ਐਵੇਂ ਤਾਂ ਨੀ ਦੁਨੀਆਂ ਏ ਗਾਉਂਦੀਆਂ
ਮਹੀਨਾ ਤੇ ਪੋਹਦੇ ਮਹੀਨੇ ਦੇ ਵਿੱਚ ਜੇ ਮਾਤਾ ਗੁਜਰੀ ਦੀ ਗੱਲ ਨਾ ਕੀਤੀ ਜਾਵੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਨਾ ਕੀਤੀ ਜਾਵੇ ਤਾਂ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣੇ ਜਿਹੜੇ ਇਤਿਹਾਸ ਨੂੰ ਭੱਜਣ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਉਸ ਇਤਿਹਾਸ ਤੇ ਸਾਡੇ ਉਹਨਾਂ ਕੁਰਬਾਨੀਆਂ ਤੋਂ ਅਸੀਂ ਭੱਜਣ ਵਾਲੀ ਗੱਲ ਕਰ ਜਾਂਦੇ ਹਾਂ ਜਦੋਂ ਅਸੀਂ ਪੋਹਦੇ ਮਹੀਨੇ ਦੇ ਵਿੱਚ ਇਹ ਗੱਲਾਂ ਚੇਤੇ ਚ ਨਹੀਂ ਰੱਖਦੇ। ਉਹਦਾ ਮਹੀਨਾ ਉਸ ਟਾਈਮ ਦੇ ਵਿੱਚ ਜਿਹੜਾ ਲੋਕਾਂ ਦੇ ਦਿਨ ਲੋਕਾਂ ਨੇ ਹੁਣ ਤਾਂ ਇਹ ਜਿਹਾ ਹੋਇਆ ਵੀ ਮੀਡੀਆ ਦੇ ਜ਼ਰੀਏ ਜਿਹੜੀਆਂ ਗੱਲਾਂ ਪਬਲਿਕ ਹੁੰਦੀਆਂ ਪਹਿਲਾਂ ਕੀ ਸੀ ਅਸੀਂ ਸਾਡਾ ਬਚਪਨ ਸੀ ਸਾਨੂੰ ਦਾਦੇ ਦਾਦੀਆਂ ਨੇ ਜੋ ਕਹਾਣੀ ਸੁਣਾ ਦੇਣੀ ਜਾਂ ਕਿਤੇ ਪ੍ਰਚਾਰਕ ਨੇ ਸੁਣਾ ਦੇਣੀ ਜਿੰਨੀ ਕੁ ਸਾਨੂੰ ਉੰਨੀ ਕੁ ਗੱਲ ਦਾ ਪਤਾ ਲੱਗਣਾ ਸੀ ਪਰ ਹੁਣ ਕੀ ਆ ਹੁਣ ਅੱਜ ਦੇ ਬੱਚੇ ਨੂੰ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਦਾ ਪਤਾ ਤੇ ਉਹ ਅੱਜ ਕੱਲ ਇਹੋ ਜਿਹੀਆਂ ਬੜੀਆਂ ਜਿਹੜੀਆਂ ਵਾਰਤਾ ਜਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਾਂ ਇਹੋ ਜਿਹੀਆਂ ਜਿਹੜੇ ਘਟਨਾ ਕ੍ਰਮ ਹੁੰਦੇ ਆ ਉਹਨਾਂ ਨੂੰ ਪਲ ਬਾਈ ਪਲ ਜਿਹੜਾ ਉਹ ਬਣਾ ਦਿੱਤਾ ਜਾਂਦਾ ਸ਼ੇਅਰ ਕਰ ਦਿੱਤਾ ਜਾਂਦਾ ਪਰ ਮੈਂ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਇਸ ਗੱਲ ਤੋਂ ਨਾਰਾਜ਼ ਵੀ ਹੁੰਦਾ ਜਦੋਂ ਕੁਛ ਮਨ ਮਤ ਘੁਸੇੜ ਦਿੱਤੀ ਜਾਂਦੀ ਹੈ ਜਾਂ ਵਿੱਚ ਕੁਛ ਆਪਣੇ ਪੱਲਿਓਂ ਕੁਛ ਪਾ ਦਿੱਤਾ ਜਾਂਦਾ। ਹਾਂ ਜੇ ਤੁਸੀਂ ਟੋਟਲ ਜਿਹੜਾ ਘਟਨਾ ਕ੍ਰਮ ਸਾਖੀਆਂ ਕਹਿੰਦੀਆਂ ਜਿਹੜਾ ਸੱਚ ਸੁਣਾਉਂਦੀਆਂ ਸਾਖੀਆਂ ਉਸ ਟਾਈਮ ਦੇ ਜਿਹੜੇ ਪ੍ਰਤੱਖ ਦਰਸ਼ੀ ਦੱਸਦੇ ਆ ਵੀ ਕਿਹੜੇ ਕਿਹੜੇ ਟਾਈਮ ਚ ਕੀ ਘਟਨਾ ਕ੍ਰਮ ਵਾਪਰੇ ਸਨ ਪੋਹਦੇ ਮਹੀਨੇ ਦੇ ਵਿੱਚ ਸੋ ਬਹੁਤ ਜਿਹੜਾ ਇਹ ਸਖ਼ਤ ਸਮਾਂ ਸੀ ਜੀ ਉਹ ਸਿੱਖ ਕੌਮ ਦੇ ਉੱਤੇ ਪਰ ਉਸ ਅੱਗ ਦੇ ਵਿੱਚੋਂ ਨਿਕਲੀ ਆ ਜੀ ਉਹ ਸਿੱਖ ਕੌਮ ਉਸ ਅੱਗ ਚੋਂ ਨਿਕਲਣ ਕਾਰਨ ਹੀ ਅੱਜ ਜਿਹੜੀ ਅਡੋਲ ਆ ਤੇ ਡਾਵਾਡੋਲ ਨਹੀਂ ਹੁੰਦੀ ਨਿੱਕੀਆਂ ਮੋਟੀਆਂ ਗੱਲਾਂ ਤੇ ਸੋ ਇਸੀ ਇੱਕ ਜਿਹੜੀ ਨਿਉ ਹੁੰਦੀ ਆ ਜਦੋਂ ਨਿਉ ਡਿੱਗੀ ਆ ਸਾਡੀ ਉਹ ਸਾਡੇ ਸਾਹਿਬਜ਼ਾਦੇ ਜਿਹੜੇ ਬੱਚੇ ਉਹ ਨਿਉ ਚ ਨਹੀਂ ਟਿਕੇ ਸੀ ਉਹ ਨਿਉ ਇੱਕ ਸਿੱਖ ਕੌਮ ਦੀ ਨਿਉ ਟਿੱਕੀ ਗਈ ਆ ਤੇ ਦੇਖੋ ਹੁਣ ਇਹੋ ਜਿਹੀ ਨਿਉ ਦੇ ਉੱਤੇ ਜੇ ਖੜ ਕੇ ਅਸੀਂ ਡੋਲ ਲਾਂਗੇ ਤਾਂ ਫਿਰ ਕਿਤੇ ਨਾ ਕਿਤੇ ਸਾਨੂੰ ਵੀ ਦਤਕਾਰ ਆ ਸੋ ਸਾਨੂੰ ਚੇਤੇ ਰੱਖਣਾ ਚਾਹੀਦਾ ਜੀ ਤੇ ਚੇਤੇ ਰੱਖਦੇ ਵੀ ਆ ਤੇ ਪਰ ਬਹੁਤ ਸਾਰੇ ਲੋਕ ਚੇਤੇ ਰੱਖਣ ਤੇ ਰਖਾਉਣ ਦੀ ਥਾਂ ਤੇ ਤਾਨੋ ਮਿਹਣੀ ਇੱਕ ਦੂਜੇ ਨੂੰ ਮਾੜਾ ਚੰਗਾ ਕਹੀ ਜਾਣਾ ਹੋਰ ਕਰਨਾ ਉਹ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਦਿਲੋਂ ਸਾਨੂੰ ਸਤਿਕਾਰ ਕਦੇ ਨੀ ਭੁਲਾਉਣਾ ਚਾਹੀਦਾ ਕਿਤੇ ਨੀ ਗਵਾਉਣਾ ਚਾਹੀਦਾ। ਪਰ ਮੈਂ ਦੇਖਿਆ ਸੀ ਕੱਲ ਪਰਸੋਂ ਕੋਈ ਫੇਸਬੁੱਕ ਤੇ ਇਹੋ ਜਿਹੀ ਬਹਿਸ ਚੱਲੀ ਜਾਂਦੀ ਸੀ ਵੀ ਕੋਈ ਬੰਦਾ ਕਹਿ ਰਿਹਾ ਸੀ ਵੀ ਪੋਹਦਾ ਮਹੀਨਾ ਤੇ ਅਸੀਂ ਕੋਈ ਵੀ ਜਸ਼ਨ ਜਾਂ ਕੋਈ ਵੀ ਵਿਆਹ ਸ਼ਾਦੀ ਜਾਂ ਕੁਛ ਨੀ ਰੱਖ ਸਕਦੇ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਇਹ ਆ ਵੀ ਪੋਹ ਮਾਘ ਦੇ ਵਿੱਚ ਮੈਨੂੰ ਜੋ ਸੁਰਤ ਸੰਭਾਲੀ ਆ ਉਦੋਂ ਤੋਂ ਮੈਂ ਦੇਖਦਾ ਆ ਰਿਹਾ ਵੀ ਵਿਆਹਾਂ ਦਾ ਸੀਜ਼ਨ ਹੁੰਦਾ ਸੋ ਇਹ ਇੱਕ ਜਿਹੜੀ ਬਹਿਸ ਸੀ ਮੈਨੂੰ ਨੀ ਲੱਗਦਾ ਕੋਈ ਸਹੀ ਬਹਿਸ ਸੀ। ਹਾਂ ਤੁਸੀਂ ਕਾਗਜ਼ਾਂ ਦੇ ਵਿੱਚ ਵਿਆਹ ਸ਼ਾਦੀਆਂ ਨਾ ਕਰੋ ਤੇ ਪਰ ਉਹ ਸਤਿਕਾਰ ਨਾ ਕਰੋ ਉਹਨਾਂ ਸ਼ਹੀਦੀਆਂ ਦਾ ਉਹਨਾਂ ਕੁਰਬਾਨੀਆਂ ਦਾ ਤਾਂ ਕੀ ਉਹਦਾ ਫਾਇਦਾ। ਦੇਖੋ ਦੁਨੀਆਦਾਰੀ ਚੱਲਦੀ ਰਹਿੰਦੀ ਹੈ ਸ਼ੋਅ ਮਸਟ ਗੋ ਆਉਣ ਵਾਲੀ ਗੱਲ ਹੁੰਦੀ ਆ ਹੁੰਦੇ ਆ ਚੱਲਦੇ ਰਹਿੰਦੇ ਆ ਕੋਈ ਦਿਨ ਤਿਉਹਾਰ ਸਿੱਖ ਏਦਾਂ ਨਹੀਂ ਹੋ ਸਕਦਾ ਵੀ ਉਸ ਨੂੰ ਬਿਲਕੁਲ ਹੀ ਉਸ ਚੋਂ ਬਲੌਕ ਕੀਤਾ ਜਾ ਸਕੇ ਕਿਉਂਕਿ ਬਹੁਤ ਸਾਰੀਆਂ ਦੁਨੀਆਦਾਰੀ ਦੀਆਂ ਜਿਹੜੀਆਂ ਇਹ ਮਜਬੂਰੀਆਂ ਹੁੰਦੀਆਂ ਪਰ ਸਾਨੂੰ ਸਤਿਕਾਰ ਇੱਜ਼ਤ ਇਹਦੇ ਨਾਲ ਕੋਈ ਘਟਦਾ ਨਹੀਂ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਕੱਲ ਮੈਂ ਦੇਖਿਆ ਬੜੀ ਬੇਲੋੜੀ ਬਹਿਸ ਇਸ ਚੀਜ਼ ਦੇ ਉੱਤੇ ਬਹੁਤ ਭੱਜ ਭੱਜ ਕੇ ਹੋ ਰਹੀ ਸੀ ਤੇ ਪਰ ਮੈਂ ਹੁਣ ਉਹਨਾਂ ਨੂੰ ਇਹੋ ਜਿਹੇ ਸਵਾਲ ਗਾਂ ਲੋਕ ਵੀ ਕਰ ਰਹੇ ਸੀ ਜਿਹੜੇ ਸਵਾਲ ਭਾਵੇਂ ਭੈੜੇ ਲੱਗਦੇ ਸੀ ਇਹੋ ਜਿਹੇ ਕਰਨੇ ਨਹੀਂ ਬਣਦੇ ਸੀ ਪਰ ਉਸ ਸਮੇਂ ਦੀ ਲੋੜ ਚ ਉਹਨਾਂ ਨੇ ਮਜਬੂਰੀ ਚ ਕਰੇ ਜਾ ਰਹੇ ਸਨ। ਸੋ ਬਹੁਤ ਕੁਛ ਇਹੋ ਜਿਹਾ ਹੁੰਦਾ ਜੀ ਜਿਹੜੀਆਂ ਚੀਜ਼ਾਂ ਅਸੀਂ ਦੁਨੀਆਦਾਰੀ ਨੂੰ ਰੋਕ ਨਹੀਂ ਸਕਦੇ ਦੁਨੀਆਦਾਰੀ ਏਦਾਂ ਚੱਲਦੀ ਰਹਿੰਦੀ ਆ ਸਭ ਕੁਛ ਹੁੰਦਾ ਪਰ ਸਾਨੂੰ ਉਹ ਚੀਜ਼ਾਂ ਅੰਦਰੋਂ ਦਿਲੋਂ ਨਹੀਂ ਵਿਸਾਰਨੀਆਂ ਚਾਹੀਦੀਆਂ। ਜਦੋਂ ਤੁਸੀਂ ਦਿਲੋਂ ਵਿਸਾਰ ਜਾਂਦੇ ਹੋ ਉਦੋਂ ਤੁਹਾਡੇ ਇਹ ਚੀਜ਼ਾਂ ਜਿਹੜੀਆਂ ਤੁਹਾਡਾ ਨੁਕਸਾਨਦੇਹ ਹੁੰਦੀਆਂ ਨਾ ਕਿ ਕੋਈ ਵਿਆਹ ਸ਼ਾਦੀ ਰੱਖਣ ਨਾਲ ਜਾਂ ਉਸ ਦਿਨ ਟਾਈਮ ਚ ਕੁਛ ਹੋਰ ਕਰਨ ਨਾਲ ਇਹ ਕੁਛ ਭੁੱਲਦੇ ਆ ਜਾਂ ਵਿਸਰਦੇ ਆ, ਵਿਸਰਨਾ ਮਾੜਾ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲੀਏ ਤਾਂ ਮੈਸੇਜ ਆਉਣੇ ਸ਼ੁਰੂ ਹੋ ਗਿਆ। ਗੀਤ ਵੀ ਜਿਹੜਾ ਬਿੱਟੂ ਬੋਪਾ ਰਾਏ ਹੋਰਾਂ ਦਾ ਲਿਖਿਆ ਸੀਗਾ ਜਿਹੜਾ ਸੁਣਿਆ, ਪਰ ਸਾਡੇ ਬਿੱਟੂ ਬੋਪਾ ਰਾਏ ਮਲਦੂਰਾ ਵਾਲੇ ਜਿਹੜੇ ਕਿ ਵੈਦਰ ਸਪੈਸ਼ਲਿਸਟ ਆ, ਤੇ ਉਹਨਾਂ ਨੇ ਆਪਣਾ ਵੈਦਰ ਦਾ ਜਿਹੜਾ ਭੇਜਤਾ ਜੀ, ਤੇ ਉਹਨਾਂ ਨੇ ਅੱਜ ਜਿਹੜਾ ਵੈਦਰ ਆ 42 ਡਿਗਰੀ ਮਲਦੂਰੇ ਦਾ। ਸੋ ਜੇ ਤੁਹਾਡੇ 42 ਆ ਜੀ, ਸਾਡੇ 43 ਆ, ਫਿਰ ਤੁਹਾਡੇ ਨਾਲ ਅਸੀਂ ਮੂਹਰੇ ਆ ਤੇ ਤੁਹਾਨੂੰ ਲੰਡੀ ਚੋ ਹੀ ਦੇਤੀ ਹੈ ਜੀ ਅਸੀਂ ਅੱਜ ਵੈਦਰ ਦੇ ਵਿੱਚ। ਪਰ ਧਿਆਨ ਰੱਖਿਓ ਜੀ, ਤੁਸੀਂ ਮਲਦੂਰੇ ਵਾਲੇ ਸਾਰੇ ਤਕਰੀਬਨ ਆਊਟਡੋਰ ਕੰਮ ਕਰਦੇ ਹੋ, ਸੋ ਕੋਸ਼ਿਸ਼ ਕਰੋ ਜੀ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ। ਕਰਤਾਰ ਸਿੰਘ ਮਾਨ ਜੁੜਿਆ ਜੀ, ਸਤਿ ਸ੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਸਭ ਠੀਕ ਹੋਵੋਗੇ। ਪਿਛਲੇ ਹਫਤੇ ਤੋਂ 4-5 ਮਹੀਨੇ ਬਾਅਦ ਦੁਬਾਰਾ ਹਰਮਨ ਰੇਡੀਓ ਸੁਣਨਾ ਸ਼ੁਰੂ ਕੀਤਾ, ਬੈਸਟ ਆ ਜੀ ਹਰਮਨ ਰੇਡੀਓ, ਖੁੱਲੀਆਂ ਗੱਲਾਂ, ਕੋਈ ਜਿੱਦ ਬਹਿਸ ਨਹੀਂ, ਟੂ ਗੁੱਡ। ਪਰ ਕਾਫੀ ਦੇਰ ਬਾਅਦ ਸੁਣਨ ਕਾਰਨ ਕੁਝ ਬਦਲਾਅ ਜ਼ਰੂਰ ਲੱਗਿਆ, ਉਹ ਵੀ ਹਾਂ ਪੱਕੀ। ਸੋ ਹਾਂ ਚਲੋ ਜੀ, ਮਿਹਰਬਾਨੀ ਜੀ ਮਾਨ ਸਾਹਿਬ, ਦੇਖੋ ਬਦਲਾਅ ਸਮੇਂ ਦੀ ਲੋੜ ਆ, ਤੇ ਬੰਦੇ ਇੱਕ ਬੰਦਾ ਜਿਹੜਾ ਹਰ ਰੋਜ਼ ਪ੍ਰਪੱਕ ਹੁੰਦਾ, ਅੱਜ ਜੋ ਮੈਂ ਗੱਲਾਂ ਕਰ ਰਿਹਾ ਹੋ ਸਕਦਾ ਕੱਲ ਨੂੰ ਮੈਨੂੰ ਕੁਝ ਗੱਲਾਂ ਦਾ ਪਤਾ ਲੱਗੇ ਮੈਂ ਤੇ ਗਲਤ ਸੀ, ਤੇ ਮੈਂ ਕੱਲ ਨੂੰ ਜੇ ਉਹਨਾਂ ਨੂੰ ਬਦਲਿਆ ਹੀ ਨਾ ਤਾਂ ਫਿਰ ਮੈਂ ਇਨਸਾਨ ਨਹੀਂ ਆ, ਫਿਰ ਮੈਂ ਅੜੀਅਲ ਟੱਟੂ ਆ। ਸੋ ਅੜੀਅਲ ਟੱਟੂ ਨਹੀਂ ਹੋਣਾ ਚਾਹੀਦਾ, ਬਦਲਾਅ ਕਰਦੇ ਰਹਿਣਾ ਚਾਹੀਦਾ। ਹਾਂ ਜੇ ਪਾਸਟ ਚ ਕੀਤੀਆਂ ਗਲਤੀਆਂ ਤੋਂ ਤੁਸੀਂ ਸਿੱਖ ਕੇ ਕੋਈ ਬਦਲਾਅ ਨਹੀਂ ਕੀਤਾ ਤਾਂ ਮੈਨੂੰ ਨੀ ਲੱਗਦਾ ਵੀ ਫਿਰ ਤੁਸੀਂ ਆਪਣੇ ਆਪ ਨੂੰ ਕਹੋ ਵੀ ਮੈਂ ਸੁਧਾਰ ਵੱਲ ਕਰਾਂ ਜਾਂ ਸੁਧਾਰ ਚਾਹੁਣਾ ਜਾਂ ਮੈਂ ਦੂਜਿਆਂ ਨੂੰ ਸੁਧਾਰ ਕਰਨ ਦੇ ਲੈਕਚਰ ਦਿੰਦਾ। ਸੋ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਹਰ ਰੋਜ਼ ਸਿੱਖਿਆ ਜਾਵੇ ਤੇ ਹਰ ਰੋਜ਼ ਨਵੀਆਂ ਤੋਂ ਨਵੀਆਂ ਗੱਲਾਂ ਲੈਂਦੀਆਂ ਜਾਣ। ਸੋ ਆਪ ਜੀ ਵੀ ਗੈਰ ਹਾਜ਼ਰੀ ਰੜਕੀ ਸੀ ਜੀ, ਤੁਸੀਂ ਪਤਾ ਨੀ ਕਿਉਂ ਗੈਰ ਹਾਜ਼ਰ ਸੀ ਨਹੀਂ ਪਤਾ, ਪਰ ਚਲੋ ਵਾਪਸੀ ਦੇ ਜੀ ਆਇਆਂ ਨੂੰ ਫੇਰ ਸਵਾਗਤ ਆ ਤੁਹਾਡਾ, ਤੇ ਉਮੀਦ ਹੈ ਜੀ ਤੁਸੀਂ ਇਹ ਸਫ਼ਰ ਆ ਜਿਹੜਾ ਸਾਡਾ ਜਿੰਨਾ ਵੀ ਨਵੇਰਾ ਹੋ ਸਕੇ ਉਨੇ ਥੋੜਾ। ਦੋਸਤੋ ਗੱਲਬਾਤ ਆਪਾਂ ਜੇ ਕਰੀਏ ਤਾਂ ਅੱਜ ਇੱਕ ਬੜੀ ਚੰਗੀ ਖਬਰ ਆ ਰਹੀ ਆ, ਬਹੁਤ ਘੱਟ ਖਬਰਾਂ ਆਉਂਦੀਆਂ ਅਖਬਾਰਾਂ ਦੇ ਵਿੱਚ ਚੰਗੀਆਂ, ਪਰ ਇੱਕ ਚੰਗੀ ਖਬਰ ਇਹ ਆ ਰਹੀ ਹੈ। ਤੁਸੀਂ ਹੁਣ ਇਹ ਨਾ ਕਿਹਾ ਕਿ ਚੰਗੀ ਖਬਰ ਮੈਂ ਕਾਂਗਰਸ ਨੂੰ ਦੇਖੀ ਨੂੰ ਕਹਿ ਰਿਹਾ, ਕਾਂਗਰਸ ਜਿੱਤੇ, ਬੀਜੇਪੀ ਜਿੱਤੇ, ਅਕਾਲੀ ਜਿੱਤਣ, ਇਹ ਕਿਤੇ ਚੰਗੀ ਖਬਰ ਨਹੀਂ ਹੁੰਦੀ, ਇਹ ਸਾਰੇ ਇੱਕੋ ਥਾਲੀ ਦੇ ਚੱਕੇ ਬੱਤੇ ਆ, ਸਿਰਫ ਐਵੇਂ ਥੋੜਾ ਬਹੁਤ ਨਾਮਾਂ ਦੀ ਫਰਕ ਆ। ਪਰ ਜਿਹੜੀ ਚੰਗੀ ਖਬਰ ਆ ਰਹੀ ਹੈ ਜੀ, ਖਾਸ ਕਰਕੇ ਸਾਡੇ ਐਮਐਲਏ ਲਈ, ਖਾਸ ਕਰਕੇ ਸਾਡੇ ਮਾਈਗ੍ਰੈਂਟ ਲੋਕਾਂ ਲਈ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਚੰਗੇ ਭਵਿੱਖ ਦੀ ਆਸ ਚ ਆਏ ਸੀ। ਪਹਿਲੀ ਪੀੜ੍ਹੀ ਨੂੰ ਬਹੁਤ ਰੋਲਣਾ ਪਿਆ, ਰੋਲ ਰਹੀ ਆ, ਅੱਜ ਹਜੇ ਵੀ ਰੋਲ ਰਹੀ ਆ, ਪਰ ਦੂਜੀ ਪੀੜ੍ਹੀ ਜਿਹੜੀ ਇੱਥੋਂ ਦੇ ਸਿਸਟਮ ਦੇ ਵਿੱਚ ਆਪਣੀ ਪੈਂਠ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਤੇ ਉਹਨਾਂ ਨੂੰ ਅਪਰੋਚ ਮਿਲ ਗਈ, ਉਹਨਾਂ ਨੂੰ ਸਾਧਨ ਮਿਲ ਗਏ। ਜੋ ਸਾਧਨਾ ਚ ਸਾਡੀ ਪਹਿਲੀ ਪੀੜ੍ਹੀ ਨੇ ਔਖੇ ਸੌਖੇ ਆਪਦੇ ਕੰਮਾਂ ਕਾਰਾਂ ਦੇ ਦੌਰਾਨ ਵੀ ਆਪਣੇ ਬੱਚਿਆਂ ਨੂੰ ਜਿਹੜੇ ਉਹਨਾਂ ਨੂੰ ਕਿਤੇ ਸਵਿਮਿੰਗ ਤੇ ਲੈ ਕੇ ਜਾ ਰਿਹਾ, ਕਿਤੇ ਕੁਛ ਸ਼ੁਰੂ ਹੁੰਦਾ ਬੱਚਿਆਂ ਨੇ ਜਿਹੜੇ ਕਿੱਡੀ ਚ ਲੈ ਕੇ ਜਾਣਾ, ਕਿੰਡੀ ਚੋਂ ਸ਼ੁਰੂ ਹੁੰਦਾ ਹੁੰਦਾ ਦੌਰ ਫੇਰ ਹੋ ਜਾਂਦਾ ਜੀ, ਅੱਜ ਬੱਚੇ ਦੀ ਫਲਾਨੀ ਕਲਾਸ, ਅੱਜ ਤਿੰਨ ਚੀ ਕਲਾਸ ਆ। ਕਈ ਵਾਰ ਜਦੋਂ ਇਹਦੀਆਂ ਗੱਲਾਂ ਅਸੀਂ ਕਰਦੇ ਹਾਂ ਆਪਣੇ ਸਕੇ ਸੰਬੰਧੀਆਂ ਨਾਲ, ਇੰਡੀਆ ਦੀ ਕਰਦੇ ਹਾਂ ਤੇ ਹੋਰ, ਤਾਂ ਉਹ ਬੜੇ ਹੱਸਦੇ ਆ ਵੀ ਯਾਰ ਦੇਖੋ ਕਿੰਨੇ ਕੰਮ ਬਣਾਏ ਹੋਏ ਆ, ਤੁਹਾਨੂੰ ਐਡੀ ਕਿੱਡੀ ਕੁ ਲੋੜ ਆ ਜਵਾਕ ਨੂੰ 4 ਸਾਲਾਂ ਦਾ ਅਜੇ ਸਵੀਮਿੰਗ ਲਿਜਾਣ ਦੀ, ਐਡੀ ਕਿਹੜੀ ਕੁ ਲੋੜ ਆ ਵੀ ਜਵਾਕ ਨੂੰ ਉੱਥੇ ਲਿਜਾਣ ਦੀ। ਤਾਂ ਪਰ ਇਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਆ ਜੀ, ਅਸੀਂ ਤਕੜੇ ਸੰਘਰਸ਼ ਤੋਂ ਬਾਅਦ ਬੜੀ ਕੋਸ਼ਿਸ਼ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਟਰੈਕ ਤੇ ਚੜ੍ਹਾਉਣ ਦੀ, ਜਿਹੜੀ ਸਾਡੀ ਭਵਿੱਖ ਦੀ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਚੰਗੀ ਹੋਵੇ, ਉਹਦੇ ਚ ਅਸੀਂ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਹਾਂ। ਸਾਡੇ ਨੌਜਵਾਨ ਹਰ ਦੂਜੇ ਚੌਥੇ ਦਿਨ ਕਿਤੇ ਨਾ ਕਿਤੇ ਮੱਲ ਮਾਰਦੇ ਜਦੋਂ ਸੁਣਦੇ ਆ, ਤੇ ਬੜਾ ਰੂਹ ਖੁਸ਼ ਹੋ ਜਾਂਦੀ ਹੈ ਜੀ। ਪਹਿਲਾਂ ਹਰਿੰਦਰ ਸੰਧੂ ਸਾਡਾ ਫਰੀਦਕੋਟ ਦਾ ਜਵਾਨ ਸੀ ਜੀ, ਤੇ ਉਹਨੇ ਜਦੋਂ ਟੀਮ ਦੇ ਵਿੱਚ ਆਪਣੀ ਥਾਂ ਬਣਾਈ ਆਸਟ੍ਰੇਲੀਅਨ ਟੀਮ ਦੇ ਵਿੱਚ, ਤਾਂ ਬੜਾ ਚੰਗਾ ਲੱਗਿਆ। ਤੇ ਉਸ ਤੋਂ ਬਾਅਦ ਜਿਹੜਾ ਹੁਣ ਅਗਲਾ ਸਟੈਪ ਆ, ਅਗਲੇ ਸਟੈਪ ਚ ਸਾਡੇ 2 ਹੋਰ ਨੌਜਵਾਨ ਆਏ ਆ ਜੀ ਜਿਹੜੇ ਟੀਮ ਦੇ ਵਿੱਚ, ਤੇ ਉਹਨਾਂ ਚੋਂ ਇੱਕ ਨੌਜਵਾਨ ਦੀ ਮੈਂ ਅੱਜ ਫੇਸਬੁੱਕ ਤੇ ਫੋਟੋ ਵੀ ਸ਼ੇਅਰ ਕੀਤੀ ਹੈ ਜੀ ਹੁਣੇ ਥੋੜੀ ਦੇਰ ਪਹਿਲਾਂ, ਤੇ ਉਹ ਆ ਜੀ ਜਸਕੀਰਤ ਸਿੰਘ ਸੰਘਾ। ਜਸਕੀਰਤ ਨੂੰ ਜਿਹੜੇ ਪਿਆਰ ਨਾਲ ਜਾਣਨ ਵਾਲੇ ਜੈਸਨ ਦੇ ਨਾਂ ਦੇ ਉੱਤੇ ਜਾਣਦੇ ਆ, ਜੈਸਨ ਸੰਘਾ ਦੇ ਨਾਂ ਦੇ ਉੱਤੇ ਉਹ ਆਸਟ੍ਰੇਲੀਅਨ ਕ੍ਰਿਕਟ ਦੇ ਵਿੱਚ ਇਸ ਟਾਈਮ ਆਪਣੀ ਪੈਂਠ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜੀ, ਮਹਿਜ 18 ਸਾਲ ਦੀ ਉਮਰ ਹੈ ਜੀ। ਤੇ ਪਰ ਕੱਲ ਉਹਨਾਂ ਨੂੰ ਜਿਹੜਾ ਕੈਪਟਨ ਚੁਣਿਆ ਗਿਆ ਜੀ, ਆਸਟ੍ਰੇਲੀਅਨ ਅੰਡਰ 19 ਟੀਮ ਦਾ ਕੈਪਟਨ। ਸੋ ਬੜੇ ਮਾਣ ਨਾਲ ਸਾਡਾ ਸੀਨਾ ਚੌੜਾ ਹੋ ਗਿਆ ਜੀ, ਭਾਰਤ ਦਾ, ਪੰਜਾਬ ਦਾ, ਤੇ ਸਾਡੇ ਬਠਿੰਡੀਆਂ ਦਾ। ਬਠਿੰਡੇ ਵਾਲੇ ਵੀ ਬੜੇ ਮਾਣ ਮਹਿਸੂਸ ਕਰ ਰਹੇ ਆ ਜੀ, ਕੱਲ ਦੇ ਹਵਾ ਚ ਉੜਦੇ ਫਿਰਦੇ ਆ, ਭਾਵੇਂ ਇਹਨਾਂ ਨੂੰ ਕੋਈ ਨਹੀਂ ਪਤਾ ਕੁਲਦੀਪ ਸਿੰਘ ਦਾ, 80 ਦੇ ਬਠਿੰਡੇ ਨੂੰ ਛੱਡ ਕੇ ਆਏ ਹੋਏ ਆ, ਪਰ ਫੇਰ ਵੀ ਜਿਹੜਾ ਇੱਕ ਜੜਾਂ ਹੁੰਦੀਆਂ, ਇੱਕ ਰੂਟਸ ਹੁੰਦੇ ਆ, ਉਹ ਕਿਤੇ ਨਾ ਕਿਤੇ ਉਹ ਜੁੜ ਜਾਂਦੇ ਆ ਤੇ ਉਹ ਫਿਰ ਆਪਣੀ ਜਿਹੜੀ ਖੁਸ਼ੀ ਆ ਉਹ ਜਰੂਰ ਇੱਕ ਦੂਜੇ ਨਾਲ ਸਾਂਝੀ ਕਰਦੇ ਆ। ਸੋ ਜਸਕੀਰਤ ਸਿੰਘ ਸਮੇਂ ਸਿੰਘਾ ਕੱਲ ਅੰਡਰ 19 ਟੀਮ ਦੇ ਕੈਪਟਨ ਚੁਣੇ ਗਏ ਆ ਤੇ ਮੈਂ ਉਹਨਾਂ ਬਾਰੇ ਦੱਸਿਆ ਜੀ 1999 ਦਾ ਉਹਨਾਂ ਦਾ ਜਨਮ ਆ ਤੇ ਨਿਊ ਕੌਸਲ ਦੇ ਵਿੱਚ ਉਹ ਰਹਿੰਦੇ ਆ ਤੇ ਉਹ ਪਹਿਲਾਂ ਪਿਛਲੇ ਤਕਰੀਬਨ 16 ਵਾਲੇ ਵਰਲਡ ਕੱਪ ਦੇ ਵਿੱਚ ਅੰਡਰ 16 ਸੀ ਜਦੋਂ ਉਦੋਂ ਵੀ ਉਹਨਾਂ ਦੇ ਜਿਹੜੀ ਚਾਂਸ ਬਣੇ ਸਨ ਅੱਜ ਕੋਈ ਕਾਰਨਾਂ ਕਰਕੇ ਉਦੋਂ ਟੀਮ ਨਹੀਂ ਜਾਣ ਕਾਰਨ ਉਹ ਰਹਿ ਗਏ ਸਨ। ਪਰ ਹੁਣ ਕੀ ਹੋਇਆ ਹੁਣ ਉਹਨਾਂ ਨੇ ਇੱਕ ਵਰਲਡ ਰਿਕਾਰਡ ਦੇ ਨੇੜੇ ਪਹੁੰਚੇ ਸੀਗੇ ਜਿਹਦਾ ਉਹਨਾਂ ਨੂੰ ਜਿਹੜਾ ਨਤੀਜੇ ਆ ਜਿਹੜੇ ਉਹਨਾਂ ਨੂੰ ਮਿਲੇ ਆ ਜਿਹਨਾਂ ਦੇ ਉਹਨਾਂ ਨੂੰ ਜਿਹੜਾ ਰਿਵਾਰਡ ਉਹਨਾਂ ਨੂੰ ਕੀਤਾ ਗਿਆ। ਸਚਿਨ ਤੇਂਦੁਲਕਰ ਤੋਂ ਬਾਅਦ ਉਹ ਦੂਜੇ ਜੰਗ ਜਿਹੜੇ ਕਿ ਜਿਹਨਾਂ ਨੇ ਸੈਂਚਰੀ ਬਣਾਈ ਆ ਜੀ ਇੰਟਰਨੈਸ਼ਨਲ ਸੈਂਚਰੀ। ਸੋ ਉਹਨਾਂ ਨੇ ਇੰਗਲੈਂਡ ਦੇ ਵਿੱਚ ਪਿਛਲੀ ਜਿਹੜੀ ਅੰਡਰ 19 ਦੇ ਵਿੱਚ ਇੱਕ ਏਸ਼ੀਆ ਸੀਰੀਜ਼ ਸੀਗੀ ਉਹਦੇ ਵਿੱਚ ਉਹਨਾਂ ਨੇ ਸੈਂਚਰੀ ਬਣਾਈ ਸੀ ਜੀ ਦੂਜੇ ਮੈਚ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆਲਰਾਊਂਡਰ ਪ੍ਰਦਰਸ਼ਨ ਆ ਉਹ ਜਾਰੀ ਰਿਹਾ। ਉਹ ਐਜ ਏ ਬੈਟਸਮੈਨ ਤੇ ਨਾਲ ਲੈਗ ਬ੍ਰੇਕ ਬੋਲਰ ਦੇ ਤੌਰ ਦੇ ਉੱਤੇ ਟੀਮ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਸੀ ਪਰ ਟੀਮ ਨੂੰ ਲੱਗਿਆ ਉਹਨਾਂ ਦੀ ਸੂਝਬੂਝ ਤੋਂ ਲੱਗਿਆ ਜਿਹੜੀ ਚੋਣ ਕਰਤਾ ਨੂੰ ਕਿ ਉਹ ਕੈਪਟਨ ਬਣਨ ਦੇ ਲਾਇਕ ਆ ਤਾਂ ਉਹ ਕੈਪਟਨ ਬਣਿਆ ਜੀ। ਤੇ ਸਭ ਤੋਂ ਬੜੀ ਖੁਸ਼ੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਕ੍ਰਿਕਟ ਦੇ ਵਿੱਚ ਦਬਦਬਾ ਰਿਹਾ ਕਿਸੇ ਟਾਈਮ ਦੇ ਵਿੱਚ ਬਹੁਤ ਲੰਬਾ ਟਾਈਮ ਦਬਦਬਾ ਰਿਹਾ ਉਸ ਟੀਮ ਦਾ ਜਿਹੜਾ ਉਸਦੀ ਜਿਹੜੀ ਯੰਗਸਟ ਟੀਮ ਆ ਰਹੀ ਟੀਮ ਦੇ ਕੈਪਟਨ ਬਣਨਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਜੀ। ਤੇ ਨਾਲ ਉਸ ਟੀਮ ਦੇ ਵਿੱਚ ਜੇ ਤੁਸੀਂ ਟੀਮ ਨੂੰ ਦੇਖੋਗੇ ਜਾਂ ਪੜ੍ਹੋਗੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਟੀਮ ਦੇ ਵਿੱਚ ਸਟੀਵ ਵੋਗ ਜਿਹੜੇ ਕਿ ਆਸਟ੍ਰੇਲੀਆ ਦੇ ਕੈਪਟਨ ਰਹੇ ਲੰਮਾ ਟਾਈਮ ਤੇ ਮੇਰੇ ਬਹੁਤ ਸਭ ਤੋਂ ਫੇਵਰੇਟ ਪਲੇਅਰਾਂ ਚੋਂ ਇੱਕ ਨੇ ਸਟੀਵ ਵੋਗ ਤੇ ਉਹ ਸਟੀਵ ਵੋਗ ਦਾ ਬੇਟਾ ਵੀ ਇਹਨਾਂ ਦੇ ਅੰਡਰ ਇਹਨਾਂ ਦੀ ਕੈਪਟਨਸ਼ਿਪ ਦੇ ਵਿੱਚ ਖੇਡ ਰਿਹਾ ਆਸਟਿਨ ਵੋਗ। ਬੜੀ ਇੱਕ ਮਾਣ ਵਾਲਾ ਅੱਜ ਸੁਬਹਾ ਸੁਬਹਾ ਜਿਹੜੀ ਸਾਨੂੰ ਖ਼ਬਰ ਮਿਲੀ ਆ ਮਾਣ ਵਾਲਾ ਜਿਹੜਾ ਸਾਡੇ ਲਈ ਦਿਨ ਉਸ ਅਸੀਂ ਸਾਰੇ ਜਾਣੇ ਹਰਮਨ ਰੇਡੀਓ ਵੱਲੋਂ ਅਸੀਂ ਜਿਹੜੀ ਵਧਾਈ ਦਿੰਦੇ ਹਾਂ ਜੀ ਸੰਘਾ ਪਰਿਵਾਰ ਨੂੰ। ਕੁਲਦੀਪ ਸਿੰਘ ਸੰਘਾ ਜਿਹੜੇ ਕਿ ਖੁਦ ਇੱਕ ਚੰਗੇ ਅਥਲੀਟ ਸਨ ਤੇ ਉਹ ਉਹਨਾਂ ਨੇ ਆਪਣੀ ਜਿਹੜੀ ਖੇਡਣ ਦੀ ਜਿਹੜੀ ਰੁਚੀ ਸੀ ਉਸ ਨੂੰ ਉਹਨਾਂ ਨੇ ਅੱਗੇ ਲੈ ਕੇ ਆਂਦੀ ਤੇ ਉਸ ਨੂੰ ਅੱਗੇ ਲਿਆਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੇ ਬੇਟੇ ਦੇ ਰੂਪ ਦੇ ਵਿੱਚ ਆਪਣੇ ਸ਼ੌਂਕ ਆ ਜਿਹੜੇ ਉਹ ਹੁਣ ਪੂਰੇ ਕਰ ਰਹੇ ਆ। ਸੋ ਬਹੁਤ ਹੀ ਵਧੀਆ ਖਬਰ ਆਈ ਆ ਤੇ ਨਾਲ ਨਾਲ ਇੱਕ ਹੋਰ ਨੌਜਵਾਨ ਆ ਜੀ ਪਰਮ ਉੱਪਲ ਜਿਹੜੇ ਨੇ ਕਿ ਆਪ ਬਹੁਤ ਸੋਹਣੀ ਜਿਹੜੀ ਕਾਰਗੁਜ਼ਾਰੀ ਜਿਹੜੀ ਕੀਤੀ ਆ ਕ੍ਰਿਕਟ ਦੇ ਵਿੱਚ ਤੇ ਉਹ ਵੀ ਨਿਊ ਕੌਸਲ ਤੋਂ ਹੀ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਵੀ ਜਿਹੜਾ ਟੀਮ ਦੇ ਵਿੱਚ ਜਗ੍ਹਾ ਮਿਲੀ ਆ ਪਰਮ ਉੱਪਲ ਹੋਰਾਂ ਨੂੰ ਵੀ। ਸੋ ਇਹਨਾਂ ਦੋਨਾਂ ਨੌਜਵਾਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਹਾਂ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਉਹ ਜਿੱਥੇ ਆਸਟ੍ਰੇਲੀਆ ਦਾ ਨਾਂ ਰੋਸ਼ਨ ਕਰਨਗੇ ਉੱਥੇ ਉਹ ਆਪਣੇ ਨੇਤੇ ਆਪਣੇ ਪਿਛੋਕੜ ਨੂੰ ਵੀ ਯਾਦ ਰੱਖਦੇ ਹੋਏ ਆਪਣੇ ਪਿਛੋਕੜ ਨੂੰ ਵੀ ਨਾਲ ਲੈ ਕੇ ਅੱਗੇ ਚੱਲਣਗੇ। ਸੋ ਇਹੀ ਆਸਾ ਉਮੀਦਾਂ ਨਾਲ ਅਸੀਂ ਜਿਹੜਾ ਇਹਨਾਂ ਸਾਰੇ ਸੱਜਣਾਂ ਮਿੱਤਰਾਂ ਨੂੰ ਵਧਾਈ ਦਿੰਦੇ ਹਾਂ ਜੀ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਬਹੁਤ ਹੀ ਮਾਣਮਤੀ ਜਿਹੜੀ ਸ਼ਖਸੀਅਤ ਬਣਨ ਜਾ ਰਹੀ ਹੈ ਸਾਡੇ ਆਸਟ੍ਰੇਲੀਆ ਦੀ। ਸੋ ਦੋਸਤੋ ਸੁਨੇਹੇ ਬਹੁਤ ਆਉਣੇ ਸ਼ੁਰੂ ਹੋ ਰਹੇ ਆ ਨਾਲ ਨਾਲ ਆਪਾਂ ਸੁਨੇਹ ਵੀ ਲੈਂਦੇ ਜਾਈਏ ਤੇ ਸੁਨੇਹਿਆਂ ਦੇ ਵਿੱਚ ਸਾਡੇ ਕੋਲ ਆਇਆ ਜੀ ਸੁਨੇਹਾ ਕੁਲਦੀਪ ਕੌਰ ਹੋਰਾਂ ਦਾ। ਕੁਲਦੀਪ ਕੌਰ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਕੀ ਹਾਲ ਚਾਲ ਹੈ ਜੀ ਸਭ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਰਹੀ ਹੈ ਤੇ ਬਹੁਤ ਵਧੀਆ ਚੱਲ ਰਿਹਾ ਜੀ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਇਹੀ ਅਰਦਾਸ ਹੈ ਜੀ। ਸਿੱਖੀ ਸਰੂਪ ਦਸਤਾਰ ਅਤੇ ਸਰਦਾਰੀ ਡਰਾਈਵਿੰਗ ਵਾਂਗੂ ਵਾਧੂ ਵਿਸ਼ਾ ਨਹੀਂ ਹੁੰਦੀ ਇਹ ਤਾਂ ਪੰਜਾਬੀ ਵਾਂਗੂ ਲਾਜ਼ਮੀ ਵਿਸ਼ਾ ਹੈ। ਸੋ ਬਿਲਕੁਲ ਜੀ ਬਹੁਤ ਖੂਬਸੂਰਤ ਵਿਚਾਰ ਤੁਸੀਂ ਦਿੱਤੇ ਆ ਤੇ ਪਹਿਲੀ ਗੱਲ ਤਾਂ ਹਾਲ ਚਾਲ ਦੀ ਗੱਲ ਆ ਜੀ ਹਾਲ ਬਹੁਤ ਵਧੀਆ ਤੇ ਚਾਲ ਸਾਡੀ ਮਸਤ ਆ ਤੇ ਉਮੀਦ ਆ ਤੁਹਾਡੀ ਵੀ ਹਾਲ ਚਾਲ ਬਹੁਤ ਵਧੀਆ ਹੋਣਗੇ ਤੇ ਦੂਜਾ ਦੇਖੋ ਇਹ ਸਾਡੇ ਕੁਝ ਇੱਕ ਚੀਜ਼ਾਂ ਜਿਹੜੀਆਂ ਸਾਨੂੰ ਵਿਰਸੇ ਮਿਲਦੀਆਂ ਜਿਹੜੀਆਂ ਵਿਰਾਸਤ ਮਿਲਦੀਆਂ ਉਹ ਚੀਜ਼ਾਂ ਕਦੇ ਵੀ ਇਹ ਤਾਂ ਦੇਖਣੀ ਨੀ ਚਾਹੀਦੀਆਂ ਜੀ ਵੀ ਉਹ ਵਾਧੂ ਆ ਜਿਹੜੀ ਚੀਜ਼ ਵਿਰਸੇ ਵਿਰਾਸਤ ਮਿਲੀ ਆ ਉਹ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਹੁੰਦੀ ਆ ਜ਼ਰੂਰੀ ਚੀਜ਼ ਹੁੰਦੀ ਆ। ਸੋ ਵਿਰਸੇ ਵਿਰਾਸਤ ਦੇ ਵਿੱਚ ਸਾਨੂੰ ਦਸਤਾਰਾਂ ਮਿਲੀਆਂ ਸਾਨੂੰ ਰੂਪ ਸਰੂਪ ਮਿਲੇ ਆ ਤੇ ਪਰ ਅਸੀਂ ਕੀ ਆ ਅਸੀਂ ਥੋੜਾ ਜਿਹਾ ਇਸ ਤੋਂ ਭੱਜੇ ਹੋਏ ਆ ਤੇ ਮਾਫ਼ੀ ਚਾਹੁੰਦਾ ਜਿਹਨਾਂ ਦੇ ਮੈਂ ਵੀ ਹਾਂ ਤੇ ਮੈਂ ਪਰ ਕੋਈ ਗੱਲ ਨੀ ਜੀ ਵਕਤ ਆਊਗਾ ਤੇ ਵਕਤ ਕਿਵੇਂ ਨਾ ਕਿਵੇਂ ਜ਼ਰੂਰ ਇਹ ਵੀ ਜਿਹੜਾ ਧਾਰਨ ਹੋਜੂਗਾ ਸਭ ਕੁਛ ਬਦਲਾਅ ਦੇ ਵਿੱਚ ਕੋਈ ਟਾਈਮ ਨੀ ਲੱਗਦਾ ਆਉਣ ਦੇ ਤੇ ਜੇ ਬਦਲਾਅ ਕਰਨਾ ਚਾਹੇ ਬੰਦਾ। ਸੋ ਬਹੁਤ ਮਿਹਰਬਾਨੀ ਕੁਲਦੀਪ ਤੁਸੀਂ ਪ੍ਰੋਗਰਾਮ ਚ ਜੁੜੇ ਤੇ ਅੱਗੇ ਸਾਡੇ ਨਾਲ ਜੁੜੇ ਜੀ ਗੁਰਵਿੰਦਰ ਸਿੰਘ ਰਿਵਰ ਲੈਂਡ ਤੋਂ ਤੇ ਗਰਮੀ ਦੇ ਆਨੰਦ ਗੁਰਵਿੰਦਰ ਬਾਈ ਲੈ ਰਹੇ ਹੋ ਤੁਸੀਂ ਵੀ, ਮੈਂ ਤਾਂ ਦੇਖੋ ਪੂਰੀ ਗਰਮੀ ਦਾ ਆਨੰਦ ਮਾਣ ਰਿਹਾ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਉਹਨਾਂ ਨੇ ਨਾ ਇੱਕ ਵੈਦਰ ਦੀ ਫੋਟੋ ਭੇਜੀ ਹੈ ਤੇ ਉਹਨਾਂ ਨੇ ਕਿਹਾ ਜੀ ਸਾਡੇ ਤਾਂ 40 ਆ ਵੇਕਰੀ ਦੇ ਵਿੱਚ, ਅੱਜ 21 ਤੇ 40। ਸੋ ਚਕਰਨ ਵਾਲੇ ਉਹਦੀ ਜਿਹੜਾ 2-3 ਵਾਪਸ ਹੋਇਆ, ਪਰ ਰਾਤੀ ਜਿਹੜੀ ਮੈਂ ਦੇਖ ਰਿਹਾ ਸੀ ਉਹ ਪਹਿਲਾਂ 43 ਦਿਖਾਈ ਦੇ ਰਿਹਾ ਸੀ ਤੇ ਫਿਰ ਬਾਅਦ ਚ ਇਹ ਵੀ ਕਿਹਾ ਜਾ ਰਿਹਾ ਸੀ ਵੀ 45 ਤੱਕ ਜਾ ਸਕਦਾ। ਚਲੋ ਜੀ, ਕੁੱਝ ਨਾ ਕੁੱਝ ਜਿਹੜੀ ਬੱਦਲਬਾਈ ਜੀ ਹੋਈ ਹੈ ਇਹਦਾ ਨਤੀਜੇ ਤਾਂ ਆਉਣੇ ਆ, ਤੇ ਉਮੀਦ ਆ ਵੀ ਥੋੜਾ ਜਿਹਾ ਵੈਦਰ ਅਸਾ ਹੀ ਹੋਏਗਾ। ਚਹਿਲ ਸਾਹਿਬ ਜੁੜਿਆ ਜੀ ਤੋਂ ਬਾਅਦ ਸਾਡੇ ਨਾਲ, ਤੇ ਉਹਨਾਂ ਨੇ ਸਾਨੂੰ ਕੁੱਝ ਇੱਕ ਲਿੰਕ ਸ਼ੇਅਰ ਕੀਤੇ ਜੀ। ਇੱਕ ਤਾਂ ਵਿਰਾਟ ਕੋਹਲੀ ਦੀ ਕਮਾਈ ਦਾ ਲਿੰਕ ਸ਼ੇਅਰ ਕੀਤਾ ਜੀ, ਤੇ ਕੁੱਝ ਐਕਸੀਐਸ ਦੀ ਵੀ ਇੱਕ ਵੀਡੀਓ ਸਾਂਝੀ ਕੀਤੀ ਜੀ। ਹੁਣ ਅਸੀਂ ਚੱਲਦੇ ਹੋਏ ਨਹੀਂ ਦੇਖ ਸਕਦੇ ਲੈਂਗੁਏਜ ਦੇ ਮਾਮਲੇ ਦੇ ਵਿੱਚ ਵੀਡੀਓ, ਪਰ ਬਹੁਤ ਮਿਹਰਬਾਨੀ ਜੀ, ਤੁਸੀਂ ਜ਼ਰੂਰ ਅਸੀਂ ਇਹਨੂੰ ਦੇਖਾਂਗੇ ਤੇ ਸ਼ੇਅਰ ਵੀ ਕਰਾਂਗੇ। ਤੋ ਅੱਗੇ ਜਿਹੜੀ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਹੁਣ ਇੱਕ ਗੀਤ ਹੋਰ ਸੁਣ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ, ਤੇ ਗੀਤ ਤੋਂ ਬਾਅਦ ਮੈਨੂੰ ਲੱਗਦਾ ਬ੍ਰੇਕ ਵੀ ਥੋੜਾ ਬਹੁਤ ਹੋਣਾ, ਤੇ ਫਿਰ ਮੈਂ ਆਉਣਾ ਜੀ ਇੱਕ ਅਹਿਮ ਹੋਰ ਮਸਲਾ ਸਾਡੇ ਨਾਲ ਜਸਵੰਤ ਸਿੰਘ ਕੈਂਦਰਾ ਹੋਰਾਂ ਨੇ ਕੱਲ ਸ਼ੇਅਰ ਕੀਤਾ ਸੀ, ਤੇ ਉਸ ਵਿਸ਼ੇ ਤੇ ਵੀ ਆਪਾਂ ਥੋੜੀ ਬਹੁਤ ਗੱਲ ਕਰਾਂਗੇ, ਤੇ ਕੋਸ਼ਿਸ਼ ਕਰਾਂਗੇ ਜੇ ਉਹ ਆ ਕੇ ਆਪਣੀ ਗੱਲਬਾਤ ਕਹਿਣੀ ਚਾਹੁਣ ਤਾਂ ਉਹਨਾਂ ਨੂੰ ਵੀ ਉਮੀਦ ਆ ਵੀ ਫੋਨ ਜ਼ਰੀਏ ਵੀ ਆਪਾਂ ਉਹਨਾਂ ਦੀ ਗੱਲ ਸੁਣਾਂਗੇ। ਸੋ ਫਿਲਹਾਲ ਇੱਕ ਗੀਤ ਸੁਣਦੇ ਆ, ਤੇ ਗੀਤ ਮੈਂ ਦੇਖ ਰਿਹਾ ਸੀਗਾ ਵੀ ਕਿਤੇ ਤਾਂ ਅਸੀਂ ਫੈਨ ਭਗਤ ਸਿੰਘ ਦੇ ਕਹਿੰਦੇ ਆ, ਤੇ ਪਰ ਅੱਜ ਇੱਕ ਗੀਤ ਮੇਰੀ ਨਜ਼ਰ ਹੀ ਪਿਆ, ਕਹਿੰਦੇ ਅਸੀਂ ਫੈਨ ਗੁਰੂ ਬੀਬੇ ਨਾਨਕੀ ਦੇ ਵੀਰਦੇ ਆ। ਸੋ ਗੱਲਾਂ ਬੜੀਆਂ ਵਧੀਆ ਕਹੀਆਂ ਨੌਜਵਾਨ ਨੇ, ਤੇ ਚਲੋ ਸੁਣ ਲੈਣ ਜੇ ਗੀਤ।
ਪਾਲਰਾਂ ਚ ਕਦੋਂ ਸ਼ੇਰ ਸੱਜਦਾ, ਖੋ ਕੇ ਖਾਣ ਵਾਲਾ ਵੀ ਕਦੇ ਨੀ ਰੱਜਦਾ। ਬਿਊਟੀ ਪਾਲਰਾਂ ਚ ਕਦੋਂ ਸ਼ੇਰ ਸੱਜਦਾ, ਖੋ ਕੇ ਖਾਣ ਵਾਲਾ ਵੀ ਕਦੇ ਨੀ ਰੱਜਦਾ। ਹੱਥੀ ਨਾ ਦਿਨਾਂ ਨੇ ਕੰਮ ਕਰਨੇ ਉਹੀ ਰੌਲਾ ਪਾਉਂਦੇ ਤਕਦੀਰ ਦਾ। ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਤੂੰ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਉਹ ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਝੋਲੀ ਚੁੱਕ ਬੰਦੇ ਕੰਮ ਲੋਟ ਕਰੀ ਬੈਠੇ, ਕਰ ਡਿਗਰੀਆਂ ਖੂੰਜੇ ਕਈਆਂ ਲਾਤੀਆਂ। ਝੋਲੀ ਚੁੱਕ ਬੰਦੇ ਕੰਮ ਲੋਟ ਕਰੀ ਬੈਠੇ, ਕਰ ਡਿਗਰੀਆਂ ਖੂੰਜੇ ਕਈਆਂ ਲਾਤੀਆਂ। ਸੱਸ ਕਹਿੰਦੀ ਨੂੰ ਤੋਂ ਮੈਨੂੰ ਚਾਹੀਦਾ ਏ ਮੁੰਡਾ, ਚੱਕ ਬਾਬਾ ਜੀ ਨੇ ਪੂੜੀਆਂ ਬਣਾ ਦੀਆਂ। ਅੱਜ ਦੇ ਸਮੇਂ ਦੇ ਵਿੱਚ ਜੀ ਤੂੰ ਹੈ ਨੀ ਨੋਟ, ਅੱਜ ਦੇ ਸਮੇਂ ਦੇ ਵਿੱਚ ਜੀ ਤੂੰ ਹੈ ਨੀ ਨੋਟ, ਕਦੇ ਰਾਂਝਾ ਬਣ ਸਕਦਾ ਨੀ ਹੀਰ ਦਾ। ਨੀਤੂ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀਤੂ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਆ ਬਹੁਤੇ ਲਾਡਾ ਚਾਵਾਂ ਵਿੱਚ ਪਾਲੋ ਨਾ ਜਵਾਕ, ਪੁੱਠੇ ਕੰਮਾਂ ਤੋਂ ਨੀ ਜਾਂਦਾ ਕਦੇ ਹਟਿਆ। ਬਹੁਤੇ ਲਾਡਾਂ ਚਾਵਾਂ ਨਾਲ ਪਾਲੋ ਨਾ ਜਵਾਕ, ਪੁੱਠੇ ਕੰਮਾਂ ਤੋਂ ਨੀ ਜਾਂਦਾ ਕਦੇ ਫਟਿਆ। ਐਸੇ ਲੱਖਾਂ ਨਾਲੋਂ ਇੱਕ ਫੌਜੀ ਬੰਦਾ ਚੰਗਾ, ਜਿਹੜਾ ਬਾਰਡਰਾਂ ਦੇ ਉੱਤੇ ਰਹਿੰਦਾ ਡਟਿਆ। ਬਾਪੂ ਕੋ ਜੀ ਆਖੇ ਮੁੰਡਾ ਵੱਢ ਖਾਣ ਪੈਂਦਾ, ਬਾਪੂ ਕੋ ਜੀ ਆਖੇ ਮੁੰਡਾ ਵੱਢ ਖਾਣ ਪੈਂਦਾ, ਉਂਝ ਝੰਡਾ ਚੁੱਕੀ ਫਿਰਦਾ ਈ ਪੀਰ ਦਾ। ਨੀਤੂ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀਤੂ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਨੀਤੂ ਆਸਾਂ ਲਾਈ ਫਿਰਦੀ ਏ ਆਸਾਂ ਰਾਮ ਤੇ, ਮੁੰਡਾ ਫੈਨ ਨਾਨਕੀ ਦੇ ਵੀਰ ਦਾ। ਪਰਦੇਸਾਂ ਵਿੱਚ ਪਿੰਡ ਨਾ ਭੁਲਾ ਦੀ, ਵਿਆਹ ਕਰਨਾ ਏ ਅਜੇ ਤੈਥੋਂ ਛੋਟੀ ਦਾ। ਜਾ ਕੇ ਪਰਦੇਸਾਂ ਵਿੱਚ ਪਿੰਡ ਨਾ ਭੁਲਾ ਦੀ, ਵਿਆਹ ਕਰਨਾ ਏ ਅਜੇ ਤੈਥੋਂ ਛੋਟੀ ਦਾ। ਸ਼ਿਫਟਾਂ ਦੇ ਉੱਤੇ ਜਦੋਂ ਚਾਹੁੰਦਾ ਏ ਪਸੀਨਾ,
ਇਹਨਾਂ ਪਿੱਛੋਂ ਮਜ਼ਾ ਬੜਾ ਆਉਂਦਾ ਖਾਧੀ ਰੋਟੀ ਦਾ। ਵੱਜਦੇ ਸਪੀਕਰਾਂ ਤੇ ਲਵਲੀ ਦੇ ਗਾਣੇ, ਵੱਜਦੇ ਸਪੀਕਰਾਂ ਤੇ ਲਵਲੀ ਦੇ ਗਾਣੇ, ਗੱਲਾਂ ਸੱਚੀਆਂ ਨਾ ਜਾਂਦਾ ਹੈ ਪੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ, ਮੁੰਡਾ ਫੈਨ ਨਾਨਕੀ ਦੇ ਪੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ, ਮੁੰਡਾ ਫੈਨ ਨਾਨਕੀ ਦੇ ਪੀਰ ਦਾ। ਨੀ ਤੂੰ ਆਸਾਂ ਲਾਈ ਫਿਰਦੀਏ ਆਸਾਂ ਰਾਮ ਦੇ, ਮੁੰਡਾ ਫੈਨ ਨਾਨਕੀ ਦੇ ਪੀਰ ਦਾ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ, ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ। ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।
ਜਾਗੋ ਹੋਲੀ ਦੀਵਾਲੀ ਨਾਲ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਲੋ, ਬਾਕੀ ਵਸਿਆ ਅਤੇ ਵਿਸਾਖੀ ਘੋੜੀਆਂ ਫੜਕ ਵਜਾਣੇ। ਲੈ ਲੋ
ਹਰਮਨ ਰੇਡੀਓ।
ਲੋ ਜੀ, ਕਹਿੰਦੇ ਕੁੜੀ ਆਸਾਂ ਰਾਮ ਤੋਂ ਆਸਾਂ ਲਾਈ ਬੈਠੀ ਹੈ, ਮੁੰਡਾ ਜਿਹੜਾ ਫੈਨ ਆ ਨਾਨਕੀ ਦੇ ਵੀਰ ਦਾ। ਸੋ ਭਾਵੇਂ ਹਲਕਾ ਫੁਲਕੀ ਗੱਲ ਤੇ ਬਹੁਤ ਵੱਡੀ ਗੱਲ ਕਹਿਦੀ ਹੈ, ਤੇ ਕਈ ਵਾਰ ਅਸੀਂ ਇਸ ਨੂੰ ਇਹਦਾ ਨਜ਼ਰੀਆ ਇਹ ਵੀ ਲਾ ਲੈਂਦੇ ਹਾਂ ਵੀ ਇਹ ਕੋਈ ਕੰਪੇਅਰ ਕਰਨ ਦੀ ਚੀਜ਼ ਹੀ ਨਹੀਂ ਹੈਗੀ। ਗੁਰੂ ਨਾਨਕ ਦੇਵ ਜੀ ਨੂੰ ਅਸੀਂ ਕਿਸੇ ਚੀਜ਼ ਨਾਲ ਕੰਪੇਅਰ ਨਹੀਂ ਕਰ ਸਕਦੇ। ਸੋ ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੀ, ਸਾਰੀਆਂ ਗੱਲਾਂ ਨੂੰ ਅਸੀਂ ਕੰਟਰੋਵਰਸਲ ਨਹੀਂ ਬਣਾ ਸਕਦੇ ਇਹਦੇ ਹਲਕੇ ਫੁਲਕੇ ਅੰਦਾਜ਼ ਚ ਲਈਏ। ਬਿਲਕੁਲ ਸੱਚ ਆ ਜੀ, ਕਈ ਲੋਕ ਆ ਜਿਹੜੇ ਉਹਨਾਂ ਦੁਨਿਆਵੀ ਲੋਕਾਂ ਤੋਂ ਆਸਾਂ ਲਾਈ ਬੈਠੇ ਆ, ਜਿਹੜੇ ਖੁਦ ਹੀ ਜਿਹੜੀਆਂ ਸਲਾਖਾਂ ਦੇ ਪਿੱਛੇ ਆ। ਸੋ ਥੋੜੀ ਜਿਹੀ ਤਾਂ ਸ਼ਾਂਤੀ ਆਈ ਹੋਈ ਆ, ਮੈਨੂੰ ਲੱਗਦਾ ਤੁਸੀਂ ਵੀ ਮੰਨੋਗੇ, ਜਿਉਂ ਆਸਾ ਰਾਮ ਹੋਇਆ, ਬਾਬਾ ਸਪਸੇ ਵਾਲਾ ਹੋਇਆ, ਤੇ ਜਾਂ ਇੱਕ ਉੱਥੋਂ ਵਾਲਾ ਹੋਇਆ ਆਪਣੇ ਜਿਹੜੇ ਬਰਫ ਜੀ ਚਲਾਉਣ ਵਾਲਾ ਤੇ ਹੋਰ ਉਹ ਸਾਰੇ ਬਾਬਿਆਂ ਦੀ ਜਦੋਂ ਦਾ ਟਿਕਾ ਹੋਇਆ, ਕੁਛ ਤਾਂ ਅੱਗੇ ਨੂੰ ਸ਼ਾਂਤੀ ਹੈ ਤੇ ਤੁਹਾਨੂੰ ਮੰਨਣਾ ਪੈਣਾ। ਤੇ ਉਮੀਦ ਆ ਜਿਹੜਾ ਹੋਰ ਸਫਾਇਆ ਵੀ ਜਿਹੜਾ ਹੋ ਜੇ ਜ਼ਿਆਦਾ ਬਿਹਤਰ ਆ। ਪਰ ਦੇਖੋ ਹੁਣ ਸਫਾਇਆ ਜੇ ਅਸੀਂ ਕਹੀਏ ਵੀ ਕੋਈ ਆ ਕੇ ਰੋਬਿਨ ਹੁੱਡ ਕਰਕੇ ਜਾਊਗਾ ਤਾਂ ਇਹ ਸਾਡਾ ਵਹਿਮ ਆ। ਸਫਾਇਆ ਸਾਨੂੰ ਹੀ ਕਰਨਾ ਪਊਗਾ, ਸਾਡੇ ਆਲੇ ਦੁਆਲੇ ਦਾ ਸਫਾਇਆ ਕਰਨਾ ਪਊ। ਤੇ ਸਾਨੂੰ ਇਹਨਾਂ ਜਿਹੜੇ ਲੋਕ ਜਦੋਂ ਪਣਪਦੇ ਆ ਨਾ, ਇਹ ਲੋਕ ਨਿੱਕੀਆਂ ਨਿੱਕੀਆਂ ਪੁੱਛਾਂ ਦੇਣ ਤੋਂ ਪਣਪਦੇ ਆ, ਤੇ ਪੁੱਛਾਂ ਦੇਣ ਦਾ ਜਿਹੜਾ ਸਿਲਸਿਲਾ ਗਲੀ ਮੁਹੱਲਿਆਂ ਚ ਸ਼ੁਰੂ ਹੁੰਦਾ, ਤੇ ਗਲੀ ਮੁਹੱਲਿਆਂ ਚ ਫਿਰ ਇੱਕ ਦੂਜੇ ਤੋਂ ਦੱਸ ਪਾਈ ਜਾਂਦੀ ਵੀ ਫਲਾਨਾ ਬਾਬਾ ਜਿਹੜਾ ਉਹ ਮੁੰਡੇ ਹੋਣ ਦੀ ਕੁੜੀ ਦਿੰਦਾ ਗਾ। ਸੋ ਉੱਥੇ ਜੇ ਇਹਨਾਂ ਦੇ ਨੱਥ ਪੈ ਜੇ ਤਾਂ ਕਿਉਂ ਇਹ ਆਸਾਂ ਰਾਮ ਦੇ ਡੇੜੇ ਬਾਬੇ ਬਣਨ। ਸੋ ਬਹੁਤ ਜਿਹੜੀ ਸਾਨੂੰ ਇਹਦੀ ਲੋੜ ਆ ਜੀ, ਜਾਗ੍ਰਿਤੀ ਦੀ ਲੋੜ ਆ ਆਲੇ ਦੁਆਲੇ ਦੀ। ਸੋ ਜਾਗਰੂਕ ਹੋਵਾਂਗੇ ਜੀ। ਇੱਧਰ ਸਾਡੇ ਨਾਲ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਹਾਂਗਕਾਂਗ ਤੋਂ ਜੁੜ ਚੁੱਕੇ ਆ, ਤੇ ਉਹਨਾਂ ਨੇ ਜਿਹੜਾ ਇੱਕ ਫੋਟੋ ਮੈਸੇਜ ਭੇਜਤਾ ਜੀ, ਤੇ ਬੜੀਆਂ ਪਿਆਰੀਆਂ ਬਿਲਡਿੰਗਾਂ ਪਿੱਛੇ ਦਿਖ ਰਹੀਆਂ, ਨਕਲੀ ਜਿਹੀਆਂ ਲੱਗਦੀਆਂ ਜਿੱਦਾਂ ਬਿਲਡਿੰਗਾਂ ਫੋਟੋ ਅਸਲੀ ਲੱਗਦੀ ਆ, ਤੇ ਪਹਾੜੀ ਦੇ ਮਗਰਲੇ ਪਾਸੇ ਜਿਹੜੀਆਂ ਬਿਲਡਿੰਗਾਂ ਦਿਖ ਰਹੀਆਂ ਉਹ ਲੱਗਦਾ ਨਕਲੀ ਆ, ਤੇ ਬੱਦਲ ਵੀ ਨਕਲੀ ਲੱਗਦੇ ਆ ਜੀ। ਹੁਣ ਰੱਬ ਜਾਣੇ ਗਿੱਲ ਸਾਹਿਬ ਤੁਹਾਡਾ ਸ਼ਹਿਰ ਆ ਜਿਹੜਾ ਉਹ ਫੁੱਟ ਮੰਜਿਤ ਧਸ ਵੀ ਆਉਣਾ ਚਾਹੀਦਾ, ਨਹੀਂ ਤਾਂ ਚਾਈਨਾ ਦਾ ਸਦਾ ਇਹ ਤਾਂ ਗੱਲ ਨੀ ਹੋਣਾ ਚਾਹੀਦਾ ਵੀ ਚਾਈਨਾ ਦੀ ਚੀਜ਼ ਹਰੇਕ ਨਿਕਲੀ ਹੁੰਦੀ ਆ। ਉਹਨਾਂ ਨੇ ਨਾਲ ਵਿਚਾਰ ਬੜਾ ਖੂਬਸੂਰਤ ਲਿਖਿਆ, ਫੋਟੋ ਬਹੁਤ ਖੂਬਸੂਰਤ ਆ ਪਰ ਫੋਟੋ ਦੇ ਵਿੱਚ ਫੋਟੋ ਸ਼ੋਪ ਹੋਈ ਲੱਗਦੀ ਹੈ, ਪਤਾ ਨੀ ਕਿਉਂ ਲੱਗਦੀ ਹੈ ਰੱਬ ਜਾਣੇ। ਤੇ ਪਰ ਨਾਲ ਉਹਨਾਂ ਨੇ ਬੜਾ ਖੂਬਸੂਰਤ ਲਿਖਿਆ ਜੀ, ਚੈਨ ਦੀ ਜ਼ਿੰਦਗੀ ਜਿਉਣ ਲਈ ਦੋ ਵਕਤ ਦੀ ਰੋਟੀ ਕਾਫੀ ਹੈ, ਬੇਚੈਨੀ ਦੀ ਜ਼ਿੰਦਗੀ ਜਿਉਣ ਲਈ ਦੋ ਫਿਕਸ ਡਿਪੋਜ਼ਿਟ, ਦੂਜਿਆਂ ਦੇ ਕੰਮਾਂ ਵਾਲੇ ਬਾਰੇ ਸੋਚਣਾ ਕਾਫੀ ਹੈ। ਸ਼ੁਭ ਸਵੇਰ ਦੋਸਤੋ। ਸੋ ਇਹਨਾਂ ਨੇ ਜਿਹੜੇ ਵਿਚਾਰ ਦਾ ਥੋੜਾ ਜਿਹਾ ਉਹ ਲੈ ਨੀ ਬੜੀ ਪੜ੍ਹਨ ਦੇ ਵਿੱਚ, ਤਾਂ ਉਹ ਲੈ ਆ ਵੀ ਜੇ ਰੋਟੀ ਜੇ ਤਾਂ ਜ਼ਿੰਦਗੀ ਜਿਉਣੀ ਆ ਤਾਂ ਦੋ ਵਕਤ ਦੀ ਰੋਟੀ ਵਾਧੂ ਆ ਜੀ, ਜਿਹਨੂੰ ਪੇਟ ਭਰ ਕੇ ਮਿਲ ਜੇ ਵਾਧੂ ਆ। ਪਰ ਜਿਹੜੇ ਬੰਦੇ ਨੇ ਜਿਹੜੀ ਜ਼ਿੰਦਗੀ ਨੂੰ ਉਲਝਾਵੇਂ ਨੀ ਪਾਉਣਾ ਹੋਵੇ ਤਾਂ ਫਿਕਸ ਦੋ ਫਿਕਸ ਡਿਪੋਜ਼ਿਟ ਇੱਦਾਂ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿਓ, ਬਸ ਫਿਰ ਤੁਸੀਂ ਆਪਦੀ ਜ਼ਿੰਦਗੀ ਆ ਜਿਹੜੀ ਉਹਨੂੰ ਉਹਨਾਂ ਉਲਝਾਵੇਂ ਦੇ ਵਿੱਚ ਪਾ ਲਓਗੇ। ਸੋ ਬਹੁਤ ਖੂਬਸੂਰਤ ਵਿਚਾਰ ਆ ਜੀ, ਤੇ ਬਿਲਕੁਲ ਸੱਚਾਈ ਆ। ਮੈਂ ਰਾਤੀ ਨਾ ਕਿਸੇ ਸੱਜਣ ਮਿੱਤਰ ਨੇ ਮੈਨੂੰ ਫਿਲਮ ਭੇਜੀ, ਇੱਕ ਮਹਿੰਦਰ ਪਿੰਡਲਾ ਦਾ ਫਿਲਮ ਆਈ ਸੀਗੀ, ਉਹ ਸੀਗੀ ਕਿਹੜਾ ਐਕਸਪੈਕਟ ਸੀ ਕੋਈ ਹੁਣ ਮੇਰੇ ਯਾਦ ਨੀ ਹੈ, ਸ਼ਾਇਦ ਵਾਰਾਣਸੀ ਐਕਸਪ੍ਰੈਸ, ਅੱਧੇ ਘੰਟੇ ਦੀ ਮੂਵੀ ਸੀਗੀ। ਮੈਂ ਨਾ ਚਾਹੁੰਦੇ ਹੋਏ ਵੀ ਰਾਤ ਬਸ ਇੱਕ ਵਾਰੀ ਜੇ ਦੇਖਣੀ ਸ਼ੁਰੂ ਕਰਤੀ ਤੇ ਮੈਂ ਲੇਟ ਬਹੁਤ ਸੀ, ਪਰ ਫਿਰ ਮੈਨੂੰ ਰਿਹਾ ਨੀ ਗਿਆ, ਮੈਨੂੰ ਦੇਖਣੀ ਪਈ ਸਾਰੀ ਅੱਧੇ ਘੰਟੇ ਦੀ ਮੂਵੀ। ਉਸ ਮੂਵੀ ਦੇ ਵਿੱਚ ਜੀਵਨ ਦੀ ਸੱਚਾਈ ਸੀ, ਮੌਤ ਬਾਰੇ ਸੱਚਾਈ ਸੀ, ਤੇ ਇਹੀ ਤੁਹਾਡੇ ਵਿਚਾਰ ਨਾਲ ਰਲਦੀਆਂ ਮਿਲਦੀਆਂ ਗੱਲਾਂ ਸੀ। ਮੈਨੂੰ ਬੜੀ ਵਧੀਆ ਲੱਗੀ ਮੂਵੀ, ਮੈਂ ਜ਼ਰੂਰ ਰਿਕਮੈਂਡ ਕਰੂੰਗਾ, ਤੁਸੀਂ ਵੀ ਦੇਖਿਓ। ਇੱਕ ਸ਼ਾਰਟ ਮੂਵੀ ਆ, ਆਰਟ ਮੂਵੀ ਆ, ਤੇ ਇੱਕ ਜਿਹੜਾ ਯਾਤਰੀ ਆ ਉਹ ਵਾਰਾਣਸੀ ਲਈ ਸਫ਼ਰ ਕਰਦਾ ਦਿਖਾਇਆ ਟ੍ਰੇਨ ਦੇ ਉੱਤੇ, ਤੇ ਉਹਦੀ ਜਿਹੜੀ ਬਾਅਦ ਚ ਪਿਛੋਕੜ ਦਾ ਪਤਾ ਲੱਗਦਾ ਵੀ ਇੱਕ ਬਹੁਤ ਵੱਡਾ ਇੰਡਸਟਰੀਅਲ ਸੀ, ਉਸ ਇੰਡਸਟਰੀਅਲ ਨੂੰ ਅਚਾਨਕ ਜਿਹਨੂੰ ਕੰਮ ਕਾਜ ਦੇ ਵਿੱਚ ਅਮੀਰ ਹੋਈ ਗਿਆ, ਪਤਾ ਨੀ ਲੱਗਿਆ ਉਹਦੇ ਬਾਰੇ ਸੋਚਣ ਦਾ, ਤੇ ਅਚਾਨਕ ਉਹਨੂੰ ਜਦੋਂ ਉਹਦੀ ਡਾਕਟਰ ਨੇ ਦੱਸਤਾ ਵੀ ਤੇਰੇ ਕੋਲ ਸਿਰਫ 2 ਮਹੀਨੇ ਤੇਰੇ ਕੈਂਸਰ ਹੋ ਗਿਆ, ਤੇ ਉਸ ਟਾਈਮ ਉਹਨੇ ਰਾਤੋਂ ਰਾਤ ਚਿੱਠੀ ਲਿਖੀ ਘਰਦਿਆਂ ਨੂੰ, ਕਹਿੰਦਾ ਵੀ ਦੇਖੋ ਮੈਂ ਤੁਹਾਡੇ ਲਈ ਜਾਂ ਦੁਨੀਆਂ ਲਈ ਜਿਉਂਦਾ ਰਿਹਾ, ਤੇ ਮੈਂ ਹੁਣ ਅਗਲੇ ਜਿਹੜੇ 2 ਮਹੀਨੇ ਉਹ ਮੈਂ ਖੁਦ ਆਪਦੇ ਲਈ ਜਿਉਣਾ ਚਾਹੁੰਦਾ, ਤੇ ਉਹਨੇ ਦਵਾਈਆਂ ਉੱਥੇ ਮਾਰੀਆਂ ਚਲਾ ਕੇ, ਤੇ ਉਹ ਟ੍ਰੇਨ ਤੇ ਚੜ ਗਿਆ, ਤੇ ਕਾਸ਼ੀ ਨੂੰ ਹਿੰਦੂ ਧਰਮ ਦੇ ਵਿੱਚ ਮੁਕਤੀ ਦਾ ਸਥਾਨ ਦੱਸਿਆ ਜਾਂਦਾ, ਤੇ ਉੱਥੇ ਲੋਕਾਂ ਨੂੰ ਵਹਿਮ ਆ ਵੀ ਜੇ ਉੱਥੇ ਜਾ ਕੇ ਤੁਸੀਂ ਸਰੀਰ ਤਿਆਗਦੇ ਹੋ ਤਾਂ ਤੁਹਾਨੂੰ ਮੁਕਤੀ ਮਿਲਦੀ ਆ, ਤੇ ਉੱਥੇ ਈਵਨ ਇਹ ਜਿਹੀਆਂ ਧਰਮਸ਼ਾਲਾਵਾਂ ਇਹ ਜਿਹੀਆਂ ਚੀਜ਼ਾਂ ਬਣੀਆਂ ਹੋਈਆਂ ਵੀ ਅਖੀਰੀ ਟਾਈਮ ਦੇ ਵਿੱਚ ਲੋਕ ਉੱਥੇ ਜਾ ਕੇ ਰਹਿੰਦੇ ਆ, ਤੇ ਉੱਥੇ ਫਿਰ ਇਹ ਕੁਛ ਹੁੰਦਾ। ਉਹਦੇ ਚ ਫਿਲਮ ਦੇ ਵਿੱਚ ਦਿਖਾਇਆ ਵੀ ਉਹ ਕਾਸ਼ੀ ਚਲਾ ਗਿਆ, ਕਾਸ਼ੀ ਜਾ ਕੇ ਉਹਨੇ ਉੱਥੇ ਇੱਕ ਰਿਕਸ਼ੇ ਵਾਲੇ ਨਾਲ ਉਹਦੀ ਜਿਹੜਾ ਲੈ ਕੇ ਗਿਆ ਉਹਨੂੰ ਉਸ ਮੁਕਤੀ ਧਾਮ ਦੇ ਉੱਤੇ, ਉਹਦੇ ਨਾਲ ਇਹ ਜਿਹੀ ਦੋਸਤੀ ਹੋਈ, ਉਹ ਦੋਸਤੀ ਹੁੰਦੇ ਹੁੰਦੇ ਉਹਦਾ ਉਹਦੇ ਚ ਬਦਲਾਅ ਆਉਣੇ ਸ਼ੁਰੂ ਹੋਏ, ਤੇ ਇੱਕ ਡੇਢ ਉਹ ਜਿਹੜਾ 2 ਮਹੀਨੇ ਡਾਕਟਰ ਨੇ ਜਿਉਣ ਦੀ ਉਹਨੂੰ ਗੱਲ ਕਹੀ ਸੀ, ਸਾਲ ਡੇਢ ਸਾਲ ਦੇ ਵਿੱਚ ਉਹ ਰੋਗ ਮੁਕਤ ਹੋ ਗਏ ਤੇ ਟੰਡੀ ਵਰਗਾ ਹੋ ਗਿਆ, ਸਭ ਕੁਛ ਉਹਦੀ ਜ਼ਿੰਦਗੀ ਜਿਉਣ ਲੱਗ ਗਿਆ, ਮਜ਼ੇ ਲੈ ਰਿਹਾ ਸੀ, ਸਭ ਕੁਛ ਕਰ ਰਿਹਾ ਸੀ, ਪਰ ਅਚਾਨਕ ਇੱਕ ਦਿਨ ਅਖਬਾਰ ਦੇ ਵਿੱਚ ਉਹਨੇ ਖਬਰ ਪੜ੍ਹੀ ਵੀ ਭਾਈ ਫਲਾਨੀ ਇੰਡਸਟਰੀ ਹੈ ਜਿਹੜੀ ਜਿਹੜੀ ਉਹਨੇ ਐਸਟੈਬਲਿਸ਼ ਕੀਤੀ ਸੀ, ਉਹਦੇ ਮੁੰਡਿਆਂ ਦੀ ਆਪਸ ਵਿੱਚ ਲੜਾਈ ਹੋਣ ਕਰਕੇ ਤੇ ਉਹ ਬੰਦ ਹੋਣ ਦੇ ਕਾਗਾਰ ਤੇ ਪਹੁੰਚ ਗਈ, ਤੇ ਕਹਿੰਦੇ ਤ੍ਰਿਸ਼ਨਾ ਜਿਹੜੀ ਬੰਦੇ ਦੀ ਮਰਦੀ ਨੀ, ਤੇ ਤ੍ਰਿਸ਼ਨਾ ਫੇਰ ਉਹਦੀ ਜਾਗਦੀ, ਤੇ ਤ੍ਰਿਸ਼ਨਾ ਜਾਗਦੀ ਉਹ ਰਿਕਸ਼ੇ ਵਾਲੇ ਨੇ ਉਹਨੂੰ ਬਹੁਤ ਕਿਹਾ ਵੀ ਤੂੰ ਹੁਣ ਨਾ ਜਾ, ਤੈਨੂੰ ਜ਼ਿੰਦਗੀ ਇੱਥੇ ਮਿਲੀ ਆ, ਤੂੰ ਦੁਬਾਰੇ ਮੌਤ ਤੋਂ ਬਾਅਦ ਤੂੰ ਆਪਣੀ ਮੌਤ ਦੀ ਜ਼ਿੰਦਗੀ ਜਿਉਂ ਰਿਹਾ ਤੇ ਤੂੰ ਇੱਥੇ ਰਹਿ, ਪਰ ਉਹ ਨਹੀਂ ਮੰਨਿਆ ਜੀ, ਉਹ ਕਹਿੰਦਾ ਵੀ ਨਹੀਂ, ਇੱਕ ਵਾਰੀ ਮੈਂ ਜਿਹੜੀ ਖੂਨ ਪਸੀਨੇ ਵਾਲੇ ਕੰਪਨੀ ਖੜੀ ਕੀਤੀ ਸੀ, ਮੈਨੂੰ ਜਾਣਾ ਚਾਹੀਦਾ ਤੇ ਮੈਂ ਦੁਬਾਰੇ ਉਹਨਾਂ ਨੂੰ ਮੁੰਡਿਆਂ ਨੂੰ ਰਾਹ ਪਾ ਕੇ ਫੇਰ ਆ ਦੂੰਗਾ, ਪਰ ਉਹ ਜਿਹੜਾ ਫਿਲਮ ਦਾ ਜਿਹੜਾ ਮੂਲ ਹੀ ਇਸ ਚੀਜ਼ ਦੇ ਵਿੱਚ ਆਇਆ ਵੀ ਜਦੋਂ ਬੰਦੇ ਦੇ ਜੋ ਦੇਖ ਕੇ ਟਾਈਮ ਪੀਰੀਅਡ ਦੇਖਿਆ ਇਹ ਲਿਮਿਟ ਆ ਗਈ ਵੀ ਕਿੰਨਾ ਕੁ ਜਿਉਣਾ, ਉਦੋਂ ਉਹਨੇ ਸਭ ਤਿਆਗਤਾ, ਪਰ ਜਦੋਂ ਉਹਨੇ ਫੇਰ ਤ੍ਰਿਸ਼ਨਾ ਠੀਕ ਹੋ ਗਿਆ, ਤੰਦਰੁਸਤੀ ਆ ਗਈ, ਤਾਂ ਤ੍ਰਿਸ਼ਨਾਵਾਂ ਨੇ ਉਹਨੂੰ ਫੇਰ ਆ ਘੇਰਿਆ, ਤੇ ਫਿਰ ਉਹ ਚੱਲ ਪਿਆ ਘਰ ਫਲਦੂ ਵਾਪਸ, ਤੇ ਪਹਿਲਾਂ ਬਿਮਾਰੀ ਦੀ ਹਾਲਤ ਦੇ ਵਿੱਚ ਆਇਆ ਸੀ ਉਸੇ ਟ੍ਰੇਨ ਚ, ਤੇ ਉਸੇ ਟ੍ਰੇਨ ਦੇ ਵਿੱਚ ਹਿੱਸਾ ਘੱਟਾ ਹੋ ਕੇ ਜਦੋਂ ਜਾ ਰਿਹਾ ਸੀ ਨਾ, ਉਸ ਟ੍ਰੇਨ ਦੇ ਇੱਕ ਯਾਤਰੀ ਵੱਲੋਂ ਕਹੀ ਗੱਲ ਵੀ ਸੂਰਤ ਦੇ ਵਿੱਚ ਫਲਾਨੇ ਥਾਂ ਦੇ ਉੱਤੇ ਜੇ ਪਰੌਂਠੇ ਨਾ ਖਾਓ ਤਾਂ ਤੁਸੀਂ ਸੂਰਤ ਆਏ ਨੀ ਹੈ, ਤੇ ਉਹ ਖਾਣ ਲਈ ਉੱਤਰ ਗਿਆ ਤੇ ਉੱਤਰ ਅਨੁਸਾਰ ਟਰੱਕ ਦੀ ਚਪੇਟ ਆ ਕੇ ਦੇਖੋ ਉਹਦੀ ਮੌਤ ਹੋ ਜਾਂਦੀ ਆ। ਸੋ ਬੜੀ ਅਜੀਬ ਤੇ ਬੜੀ ਦਿਲ ਨੂੰ ਛੋਹਣ ਵਾਲੀ ਸਟੋਰੀ ਆ ਜੀ, ਤੇ ਗਿੱਲ ਸਾਹਿਬ ਤੁਹਾਡੇ ਮੈਸੇਜ ਦੇ ਕਾਫੀ ਨੇੜੇ ਆ ਕਿ ਬੰਦੇ ਦੀਆਂ ਜਿਹੜੀਆਂ ਤ੍ਰਿਸ਼ਨਾਵਾਂ ਉਹ ਬੰਦੇ ਨੂੰ ਟਿਕਣ ਨਹੀਂ ਦਿੰਦੀਆਂ, ਚਾਹੇ 43 ਡਿਗਰੀ ਤੋਂ ਤੇ 60 ਡਿਗਰੀ ਟੈਂਪਰੇਚਰ ਹੋ ਜਾਏ। ਮੇਰੀ ਜਦੋਂ ਅੱਜ ਦੀ ਤ੍ਰਿਸ਼ਨਾ ਕਿ ਮੈਂ ਭਾਈ ਆਪਦੇ ਸੰਤਰੇ ਨਾਲ ਮੇਰੇ ਖਰਾਬ ਹੋ ਜਾਣ ਗਰਮੀ ਨਾਲ, ਤੇ ਉਹਨਾਂ ਨੂੰ ਪਾਣੀ ਲਾਉਣਾ, ਤੇ ਮੈਂ 43 ਡਿਗਰੀ ਕੀ 50 ਡਿਗਰੀ ਦੇ ਵਿੱਚ ਵੀ ਪਾਣੀ ਲਾਉਂਗਾ, ਕੋਈ ਰੋਕ ਨੀ ਛੱਡਦਾ ਮੈਨੂੰ, ਕਿਉਂਕਿ ਮੇਰੀ ਤ੍ਰਿਸ਼ਨਾ ਮੇਰੇ ਤੇ ਧਾਰੂ ਹੋਈ ਹੋਈ ਹੈ। ਸੋ ਇਹ ਤ੍ਰਿਸ਼ਨਾਵਾਂ ਤੋਂ ਬਿਨਾਂ ਸਰਦਾ ਵੀ ਨੀ, ਪਰ ਜਿਹੜਾ ਬੰਦਾ ਬੈਲੈਂਸ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ, ਉਹੀ ਇੱਕ ਜਿਹੜੀ ਕਾਮਯਾਬੀ ਮੰਨੀ ਜਾ ਸਕਦੀ ਆ। ਸੋ ਮਸਲਾ ਆਪਾਂ ਗੱਲ ਕਰਨੀ ਸੀ ਜਸਵੰਤ ਸਿੰਘ ਕੈਨਬਰਾ ਦੇ ਇੱਕ ਮਸਲੇ ਦੇ ਉੱਤੇ, ਤੇ ਜਸਵੰਤ ਸਿੰਘ ਕੈਨਬਰਾ ਨੂੰ ਵੀ ਮੈਂ ਬੇਨਤੀ ਕਰਦਾ ਜਿਹਨਾਂ ਕੋਲ ਵਕਤ ਆ ਤਾਂ ਜ਼ਰੂਰ ਕਾਲ ਕਰ ਲੈਣ ਸਾਨੂੰ, ਤੇ ਉਹ ਆਪਣੀ ਗੱਲ ਖੁਦ ਹੀ ਜੇ ਦੱਸ ਦੇਣ ਤਾਂ ਜ਼ਿਆਦਾ ਬਿਹਤਰ ਆ। ਪਰ ਮੈਂ ਬ੍ਰੀਫਲੀ ਦੱਸ ਦਿਆਂ ਜੀ ਵੀ ਜਸਵੰਤ ਸਿੰਘ ਕੈਨਬਰਾ ਜਿਹੜੇ ਕਿ ਸਾਡੇ ਪੁਰਾਣੇ ਰਿਵਰਲੈਂਡ ਹੀ ਹੈ ਜੀ, ਸਾਡੇ ਇੱਥੇ ਬੈਕਰੀ ਰਹਿੰਦੇ ਸੀ, ਅੱਜ ਕੱਲ ਉਹ ਕਾਫੀ ਲੰਮੇ ਚਿਰ ਤੋਂ ਕੈਨਬਰਾ ਹਰਮਨ ਰੇਡੀਓ ਨਾਲ ਕਾਫੀ ਲੰਮੇ ਚਿਰ ਤੋਂ ਜੁੜੇ ਹੋਏ ਆ। ਤੇ ਉਹ ਉਹਨਾਂ ਨੇ ਮੈਨੂੰ ਕੱਲ ਹੀ ਜਿਹੜਾ ਜਾਣੂ ਕਰਾਇਆ ਵੀ ਉਹਨਾਂ ਦਾ ਜਿਹੜਾ ਇੱਕ ਫੋਨ ਕਨੈਕਸ਼ਨ ਉਹਨਾਂ ਦੇ ਨਾਂ ਦੇ ਉੱਤੇ ਸਿਡਨੀ ਦੇ ਵਿੱਚ ਫੋਨ ਕਨੈਕਸ਼ਨ ਚੱਲਦਾ ਸੀ, ਤੇ ਉਹ ਉਸ ਫੋਨ ਕਨੈਕਸ਼ਨ ਦੇ ਵਿੱਚ ਇਹ ਜਦੋਂ ਇਹਨਾਂ ਨੇ ਕਿਤੇ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਫੋਨ ਕਨੈਕਸ਼ਨ ਕਿਹਨੇ ਕਿਵੇਂ ਤੇ ਕਿੱਥੋਂ ਲਿਆ, ਤੇ ਪਰ ਉਹ ਫੋਨ ਕਨੈਕਸ਼ਨ ਦੇ ਵਿੱਚ ਜਿਹੜੀ ਜਦੋਂ ਉਹਦਾ ਬਿੱਲ $2,000-3,000 ਹੋ ਗਿਆ, ਤੇ ਉਹ ਜਿਹਨੇ ਵੀ ਬੰਦੇ ਨੇ ਇਹਨਾਂ ਦਾ ਆਈ ਡੀ ਯੂਜ ਕੀਤੀ ਸੀ ਉਹ ਗਾਇਬ ਹੋ ਗਿਆ ਤੇ ਫੋਨ ਬੰਦ ਹੋ ਗਿਆ। ਪਰ ਜਿਹੜਾ ਇਹਨਾਂ ਨੂੰ ਇਹਨਾਂ ਦੀ ਕ੍ਰੈਡਿਟ ਹਿਸਟਰੀ ਦੇ ਉੱਤੇ ਜਿਹੜੀ ਟੈਗ ਲਾ ਗਿਆ, ਤੇ ਜਦੋਂ ਇਹ ਲੋਨ ਲੈਣ ਲਈ ਪਹੁੰਚੇ ਕਿਸੇ ਆਪਣੇ ਬਿਜ਼ਨਸ ਲਈ, ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਤਾਂ ਜੀ ਟੈਕਸ ਰੈਵਨਿਊ ਕ੍ਰੈਡਿਟ ਹਿਸਟਰੀ ਜਿਹੜੇ ਤੁਸੀਂ ਡਿਫਾਲਟ ਕਰਾਰ ਕੀਤੇ ਗਏ ਹੋ, ਤਾਂ ਉਹਦੇ ਵਿੱਚ ਜਿਹੜੀ ਇਹਨਾਂ ਨੂੰ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ, ਤੇ ਇਹ ਸਮੱਸਿਆਵਾਂ ਲੋਕਾਂ ਨੂੰ ਨਾ ਆਉਣ ਜਾਂ ਤੁਹਾਨੂੰ ਨਾ ਆਉਣ, ਤੇ ਉਸ ਲਈ ਆਪਾਂ ਕੋਸ਼ਿਸ਼ ਕਰਾਂਗੇ ਜੀ ਆਪਾਂ ਉਹਨਾਂ ਨੂੰ ਕਾਲ ਲਾਉਣ ਦੀ, ਜੇ ਫ੍ਰੀ ਹੋਏ ਤਾਂ ਜ਼ਰੂਰ ਉਹਨਾਂ ਨੂੰ ਇਹ ਗੱਲਬਾਤ ਕਰਦੇ ਹਾਂ। ਪਰ ਮੈਨੂੰ ਲੱਗਦਾ ਵੀ ਸਾਡੇ ਨਾਲ ਥੋੜੀ ਜਿਹੀ ਕਿਰਕ ਦਾ ਜਿਹੜਾ ਸਿੰਘ ਕੌਰ ਵਾਲੀ ਕੌਮਨ ਚੀਜ਼ ਹੋਣ ਕਾਰਨ ਸਾਨੂੰ ਕਈ ਵਾਰੀ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਆ, ਤੇ ਪਰ ਗੱਲ ਇਹ ਆ ਵੀ ਜੇ ਥੋੜਾ ਜਿਹਾ ਸਾਨੂੰ ਆਲੇ ਦੁਆਲੇ ਪ੍ਰਤੀ ਜੇ ਜਾਗਰੂਕ ਹੋ ਕੇ ਰਹਿ ਜਾਈਏ ਤਾਂ ਇਸ ਚੀਜ਼ਾਂ ਤੋਂ ਬਚਿਆ ਜਾ ਸਕਦਾ। ਇਸ ਮੁਲਕ ਦੇ ਵਿੱਚ ਜੇ ਇੱਕ ਵਾਰੀ ਤੁਹਾਡੀ ਕ੍ਰੈਡਿਟ ਹਿਸਟਰੀ ਖਰਾਬ ਹੋ ਗਈ ਤਾਂ 5-7 ਸਾਲ ਲੰਘ ਜਾਂਦੇ ਆ ਜੀ ਬੰਦਾ ਉਹਨੂੰ ਹਿਸਟਰੀ ਸਹੀ ਕਰਨ ਦਿੱਤੇ, ਤੇ ਬੰਦਾ ਤਰਸਦਾ ਵੀ ਕੋਈ ਲੋਨ ਲੈ ਲੇ ਜਾਂ ਕੋਈ ਆਪਣਾ ਜਿਹੜਾ ਕੇਸ ਅੱਗੇ ਤੋਰ ਲੇ। ਸੋ ਕੋਸ਼ਿਸ਼ ਕਰਾਂਗੇ ਜੀ ਇਸ ਵਿਸ਼ੇ ਦੇ ਉੱਤੇ ਵੀ ਜੀ ਗੱਲਬਾਤ ਕਰਨ ਦੀ, ਤੇ ਇੱਧਰ ਮੈਸੇਜ ਆ ਰਿਹਾ ਜੀ ਕੈਰੀ ਢਿੱਲੋਂ ਕੈਨਬਰਾ ਤੋਂ। ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ, ਸਾਰੇ ਲਿਸਨਰ ਨੂੰ ਨਾਈਸ ਪ੍ਰੋਗਰਾਮ ਆ ਜੀ। ਸੋ ਬਹੁਤ ਮਿਹਰਬਾਨੀ ਆਪਣੇ ਗੈਰੀ ਢਿੱਲੋਂ ਜੀ, ਕੈਨਬਰਾ ਦਾ ਕੀ ਹਾਲ ਆ, ਵੈਦਰ ਕਿੱਦਾਂ ਦਾ, ਤੇ ਜ਼ਰੂਰ ਦੱਸੋ ਸਾਨੂੰ। ਤੇ ਵਰਿੰਦਰ ਚੀਮਾ ਜੁੜੇ ਆ ਜੀ, ਉਹਨਾਂ ਨੇ ਵੀ ਮਜ਼ਦੂਰੇ ਤੋਂ ਤੇ ਉਹਨਾਂ ਨੇ ਗੁੱਡ ਮਾਰਨਿੰਗ ਵੀ ਕਿਹਾ ਸੀ, ਤੇ ਉਹਨਾਂ ਨੇ ਬੜਾ ਖੂਬਸੂਰਤ ਮੈਸੇਜ ਕਿਹਾ, ਕਹਿੰਦੇ ਕਾਰ ਵਾਹਿਗੁਰੂ ਜੀ, ਕਦੀ ਵੀ ਕਿਸੇ ਦੀ ਅੱਖਾਂ ਦਾ ਹੰਝੂ ਨਾ ਬਣਾ, ਇਤਨੀ ਜੇ ਦਾਤ ਬਖਸ਼ੀ, ਹਰ ਇੱਕ ਦੀ ਮੈਂ ਮੁਸਕਾਨ ਬਣਾ, ਬਸ ਇਤਨੀ ਜੇ ਔਕਾਤ ਬਖਸ਼ੀ। ਬਹੁਤ ਖੂਬਸੂਰਤ ਜੀ, ਬਿਲਕੁਲ ਜੇ ਤੁਸੀਂ ਦਿਨ ਦੇ ਵਿੱਚ ਕਿਸੇ ਇੱਕ ਚਿਹਰੇ ਦੇ ਉੱਤੇ ਵੀ ਮੁਸਕਾਨ ਲਿਆਉਣ ਦੇ ਵਿੱਚ ਕਾਮਯਾਬ ਹੋ ਜਾਓ ਤਾਂ ਮੈਨੂੰ ਲੱਗਦਾ ਤੁਹਾਡੀ ਜਿੱਤ ਆ। ਪਰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਜੋ ਤੁਹਾਨੂੰ ਮਿਲੇ, ਜੋ ਤੁਹਾਡੇ ਨਾਲ ਦਿਨ ਦੇ ਵਿੱਚ ਸੰਪਰਕ ਦੇ ਵਿੱਚ ਆਵੇ, ਉਹ ਖੁਸ਼ ਹੋ ਕੇ ਜਾਵੇ, ਉਹਨੂੰ ਖੁਸ਼ ਕਰਕੇ ਤੋਰੋ, ਬਸ ਇਹੀ ਤੁਹਾਡੀ ਜ਼ਿੰਦਗੀ ਦੀ ਕਾਮਯਾਬੀ ਤੇ ਸਫਲਤਾ ਦਾ ਰਾਜ ਆ, ਤੇ ਇਹੀ ਤੁਹਾਡੀ ਖੁਸ਼ੀ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਕਿਸੇ ਦੇ ਚਿਹਰੇ ਦੀ ਤੁਸੀਂ ਜਿਹੜੀ ਮੁਸਕਾਨ ਖੋਹੋ ਤੇ ਉਹ ਉਹਦੇ ਚ ਤੁਸੀਂ ਕਿਸੇ ਦਾ ਨੀ ਆਪਣਾ ਵੀ ਨੁਕਸਾਨ ਕਰ ਰਹੇ ਹੋ। ਲਓ ਜੀ, ਗੁਰਪ੍ਰੀਤ ਕੌਰ ਹੋਰਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ ਬੁਲਾ ਦਿੱਤੀ ਹੈ, ਤੇ ਨਾਲ ਉਹਨਾਂ ਨੇ ਗੁਰਬਾਣੀ ਦੀ ਜਿਹੜੀ ਪਿਆਰੀ ਜੀ ਇੱਕ ਰਚਨਾ ਜਿਹੜੀ ਸ਼ਬਦ ਆ ਸਾਨੂੰ ਕਹਿ ਜਿੱਤ ਬੋਲਿਆ ਪਤ ਪਾਏ ਸੋ ਬੋਲਿਆ ਪ੍ਰਵਾਨ, ਉਹੀ ਬੋਲ ਬੋਲਿਆ ਹੋਇਆ ਪ੍ਰਵਾਨ ਹੈ ਜਿਸ ਦੇ ਬੋਲਣ ਨਾਲ ਸਮਾਜ ਵਿੱਚ ਅਤੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲਦੀ ਹੈ। ਬਿਲਕੁਲ ਜੀ, ਬੜਾ ਖੂਬਸੂਰਤ ਵਿਚਾਰ ਆ, ਤੇ ਪਰ ਮੈਨੂੰ ਥੋੜਾ ਜਿਹਾ, ਮੈਂ ਓਨਾ ਗਿਆਨੀ ਨਹੀਂ ਹਾਂ, ਓਨਾ ਗਿਆਨਮਾਨੀ ਹਾਂ ਮੈਂ ਗੁਰਬਾਣੀ ਦੇ ਅਰਥ ਸਹੀ ਨਹੀਂ ਕੱਢ ਸਕਾਂ, ਪਰ ਮੈਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਆਪਾਂ ਸਮਾਜ ਸ਼ਬਦ ਦੇ ਵਿੱਚ ਲੋੜ ਨਹੀਂ ਸੀਗੀ ਇਸ ਜਿਹੜੇ ਅਰਥ ਦੇ ਵਿੱਚ, ਤੇ ਜੇ ਸਮਾਜ ਦੀ ਲੋੜ ਨਹੀਂ ਹੈ ਵਾਹਿਗੁਰੂ ਦੀ ਹਜ਼ੂਰੀ ਵਿੱਚ ਜੇ ਤੁਸੀਂ ਜਿਹੜਾ ਪ੍ਰਵਾਨ ਹੋ ਜਾਂਦੇ ਹੋ ਤਾਂ ਦੁਨੀਆਂ ਦੇ ਵਿੱਚ ਕਿਤੇ ਵੀ ਪ੍ਰਵਾਨ ਹੋ ਜਾਂਦੇ ਹੋ ਇਕੱਲਾ ਸਮਾਜ ਛੱਡ। ਸੋ ਗੁਰਪ੍ਰੀਤ ਜੀ ਬਹੁਤ ਧੰਨਵਾਦ, ਬੜੇ ਪਿਆਰੇ ਸ਼ਬਦ ਸਾਂਝਾ ਕਰਨ ਨਾਲ। ਤੇ ਜਗਤਾਰ ਗਿੱਲ ਤੋਂ ਡਿੱਗੇ ਵਾਲੇ ਫਿਰ ਜਿਹੜੇ ਆ ਜੀ, ਕਹਿੰਦੇ ਫੋਟੋ ਅਸਲੀ ਆ ਜੀ, 5:30 ਵਜੇ ਦੀ ਹੈ ਫੋਟੋ, ਫਿਲਮ ਮੈਨੂੰ ਭੇਜੋ, ਛੋਟੀ ਫਿਲਮ ਮੈਨੂੰ ਭੇਜੋ, ਦੂਸਰੀ ਕੈਨੇਡਾ ਵਾਲੀ ਡਿਲੀਟ ਕਰ ਦਿੱਤੀ ਹੈ। ਅੱਛਾ ਜੀ, ਲਘੂ ਫਿਲਮ ਜਿਹੜੀ ਮੈਨੂੰ ਆਈ ਹੈ ਜੀ, ਉਹ ਮੈਂ ਕੋਸ਼ਿਸ਼ ਕਰਦਾ ਜੀ, ਲਘੂ ਫਿਲਮ ਦਾ ਲਿੰਕ ਮੈਨੂੰ ਜਿੱਥੇ ਵੀ ਹੋਇਆ ਮੈਂ ਤੁਹਾਨੂੰ ਜ਼ਰੂਰ ਸਾਂਝਾ ਕਰੂੰਗਾ। ਤੇ ਜਿਹੜੀ ਕੈਨੇਡਾ ਵਾਲੀ ਵੀਡੀਓ ਮੈਂ ਉਹਨਾਂ ਤੋਂ ਮੰਗੀ ਸੀ ਵੀ ਜਿਹੜੀ ਸਟੂਡੈਂਟ ਤੇ ਰੌਲਾ ਚੱਲ ਰਿਹਾ ਜੀ, ਉਹ ਮੈਂ ਦੇਖਣੀ ਚਾਹੁੰਦਾ ਸੀ, ਜੇ ਕਿਸੇ ਹੋਰ ਤੁਹਾਡੇ ਮਿੱਤਰ ਕੋਲ ਹੈ ਤਾਂ ਮੈਨੂੰ ਜ਼ਰੂਰ ਲਿੰਕ ਭੇਜਿਓ ਜੀ, ਕਿਉਂਕਿ ਮੈਨੂੰ ਟਾਈਮ ਨਹੀਂ ਮਿਲਿਆ ਵੀ ਮੈਂ ਲੱਭ ਕੇ ਲਿੰਕ ਦੇਖ ਸਕਦਾ। ਜੇ ਮਿਲਿਆ ਕਿ ਪਕਾਈਆਂ ਮਿਲ ਜਾਣ ਤਾਂ ਸ਼ਾਇਦ ਮੈਂ ਖਾ ਸਕਦਾ ਸੀ। ਉਹ ਇੰਨਾ ਕੁ ਮੈਂ ਲੇਜੀ ਬੰਦਾ, ਲੋਕਾਂ ਨੂੰ ਮੱਤਾਂ ਦੇਈ ਜਾਂਦਾ ਰਹਿੰਦਾ। ਧਨੀ ਸਾਹਿਬ ਜੁੜਿਆ ਸਾਡੇ ਨਾਲ, ਕਹਿੰਦੇ ਹੈਲੋ ਸਰ ਗੁੱਡ ਮਾਰਨਿੰਗ। ਮੱਥੇ ਦੀਆਂ ਲਿਖੀਆਂ ਜੋ ਪੜੀਆਂ ਨਾ ਜਾਂਦੀਆਂ, ਘੜੀਆਂ ਜੋ ਬੀਤ ਗਈਆਂ ਫੜੀਆਂ ਨਾ ਜਾਂਦੀਆਂ। ਬਿਲਕੁਲ ਸੱਚ ਕਿਹਾ ਜੀ, ਵਕਤ ਹੀ ਇੱਕ ਕੱਲ ਹੀ ਫਿਲਮ ਦਾ ਡਾਇਲੋਗ ਸੀ। ਵਕਤ ਕਹਿੰਦਾ ਕਦੀ ਕਦੀ ਵਕਤ ਐਸਾ ਜਨਮ ਹੋ ਜਾਤਾ ਹੈ ਕਿ ਆਦਮੀ ਕੋ ਵਕਤ ਹੀ ਨਹੀਂ ਦੇਖਾ। ਕਿਆ ਖੂਬਸੂਰਤ ਡਾਇਲੋਗ ਹੈ। ਦੇਖੋ ਕਦੀ ਕਦੀ ਵਕਤ ਇਤਨਾ ਜਨਮ ਹੋ ਜਾਤਾ ਹੈ ਕਿ ਵਕਤ ਆਦਮੀ ਕੋ ਵਕਤ ਹੀ ਨਹੀਂ ਦੇਖਾ। ਸੋ ਹੁਣ ਦੇਖੋ ਸਮਝਣ ਦੀ ਲੋੜ ਹੈ, ਵਕਤ ਆ ਜਿਹੜਾ ਇਸ ਤੋਂ ਕੀਮਤੀ ਕੋਈ ਚੀਜ਼ ਨੀ ਦੁਨੀਆਂ ਦੇ ਉੱਤੇ, ਕੋਈ ਵੀ ਚੀਜ਼ ਨੀ। ਕਈ ਵਾਰ ਕੀ ਹੁੰਦਾ ਨਾ, ਕੋਈ ਬੰਦਾ ਕਹਿੰਦਾ ਫਲਾਨਾ ਦਾ ਬਿੱਲ ਆ ਕੇ ਮੇਰੇ ਕੋਲ ਬਹਿ ਗਿਆ, ਤੇ ਉਹ ਵਿਹਲਾ ਨੀ ਹੈ ਜੀ। ਉਹ ਜਿਹੜਾ ਤੁਹਾਨੂੰ ਟਾਈਮ ਦੇ ਰਿਹਾ ਨਾ, ਕਿਸੇ ਵੀ ਰੂਪ ਜਿਹੜਾ ਟਾਈਮ ਦੇ ਰਿਹਾ, ਉਹ ਸਭ ਤੋਂ ਜਾਣੇ ਅਣਜਾਣੇ ਦੇ ਵਿੱਚ, ਇਹ ਵੱਖਰੀ ਗੱਲ ਆ ਵੀ ਅਣਜਾਣੇ ਚ ਉਹਨੂੰ ਵੀ ਨੀ ਪਤਾ ਕੀਮਤ ਦੀ, ਉਹ ਜਾਣੇ ਅਣਜਾਣੇ ਵਿੱਚ ਦੁਨੀਆਂ ਦਾ ਉਹ ਸਭ ਤੋਂ ਕੀਮਤੀ ਚੀਜ਼ ਤੁਹਾਨੂੰ ਦੇ ਰਿਹਾ ਹੁੰਦਾ। ਸੋ ਵਕਤ ਤੋਂ ਕੀਮਤੀ ਕੋਈ ਚੀਜ਼ ਨੀ ਹੈ ਦੁਨੀਆਂ ਦੇ ਉੱਤੇ। ਸੋ ਵਕਤ ਨੂੰ ਜਿਹੜਾ ਬੰਦਾ ਸਾਂਭ ਗਿਆ, ਉਹੀ ਬੰਦਾ ਸਾਂਭ ਗਿਆ। ਤੇ ਇੱਧਰ ਉਹਨਾਂ ਨੇ ਨਾਲ ਧਨੀ ਸਾਹਿਬ ਉਹਨਾਂ ਨੇ ਸਾਨੂੰ ਫੋਟੋ ਭੇਜੀ ਆ ਜੀ, ਇੱਕ ਟਰੱਕ ਦੀ ਬੋਡੀ ਦੀ ਆ, ਤੇ ਉਹਦੇ ਉੱਤੇ ਗ੍ਰਾਫਿਕਸ ਹੋਏ ਆ। ਹੁਣ ਪਤਾ ਨੀ ਗ੍ਰਾਫਿਕਸ ਦੇ ਵਿੱਚ ਕੀ ਬਿਲਡਿੰਗਾਂ ਬਣਾਈਆਂ, ਕਿ ਮੇਜ ਕੁਰਸੀਆਂ ਦੀਆਂ ਲੱਤਾਂ ਜਾਂ ਤਾਂ ਕਰ ਰੱਖੀਆਂ, ਕੁਛ ਨਾ ਕੋਈ ਅਜੀਬ ਜੀ ਗ੍ਰਾਫਿਕਸ ਆ। ਤੇ ਉਹਨਾਂ ਨੇ ਕਿਹਾ ਜੀ, ਮੈਨੂੰ ਵੀ ਕਰ ਰਹੇ ਉਹਦਾ ਕੋਈ ਗੋਰਾ ਵਕਤ ਪਾ ਗਿਆ, ਮੈਨੂੰ ਵੀ ਕੱਲ ਰਾਤ ਦਾ ਕੋਈ ਗੋਰਾ ਵਕਤ ਪਾ ਗਿਆ। ਅੱਛਾ ਜੀ, ਕਾਹਦਾ ਵਕਤ ਪਾ ਗਿਆ? ਕੋਈ ਟਰੱਕ ਦੇ ਉੱਤੇ? ਅੱਛਾ ਅੱਛਾ, ਮੈਨੂੰ ਲੱਗਦਾ ਇਹ ਜਿਹੜੀ ਪੇਂਟਿੰਗ ਆ, ਕੋਈ ਟਰੱਕ ਦੇ ਉੱਤੇ ਕੋਈ ਹੱਥੀ ਬਣਾ ਗਿਆ ਲੱਗਦਾ ਉਹਨਾਂ ਦੀ ਬੋਡੀ ਦੇ ਉੱਤੇ ਕੋਈ, ਉਸ ਨਾਲ ਤਾਂ ਕਰਕੇ ਕਹਿੰਦੇ ਆ ਜਿਹੜਾ ਬਹੁਤ ਗੋਰਾ ਵਕਤ ਪਾ ਗਿਆ। ਤੇ ਵੈਸੇ ਇੱਕ ਸੋਹਣੀ ਕਲਾਕਿਰਤੀ ਬਣੀ ਹੈ ਜੀ, ਮੈਨੂੰ ਤਾਂ ਵਧੀਆ ਲੱਗੀ ਹੈ ਕਲਾਕਿਰਤੀ। ਕਾਫੀ ਕੁਛ ਸੋਚਣ ਤੇ ਮਜਬੂਰ ਕਰਦੀ ਆ ਵੀ ਕਿਵੇਂ ਉਤਲ ਪੁਤਲ ਸ਼ਹਿਰ ਦਾ ਹੋਇਆ ਹੋਇਆ। ਚੱਲ ਵੱਖਰੀ ਗੱਲ ਆ, ਤੁਹਾਡੀ ਕੰਪਨੀ ਸ਼ਹਿਰ ਨਾ ਲਾਓ ਪਰ ਇਹ ਪੇਂਟਿੰਗ ਲੈ ਕੇ ਟਰੱਕ ਤੇ ਲਾਉਣ ਦੀ, ਪਰ ਬਣਾਉਣ ਵਾਲੇ ਨੇ ਰੀਝ ਲਾ ਕੇ ਬਣਾਈ ਆ। ਕਾਫੀ ਕੁਛ ਜਿਹੜਾ ਆਧੁਨਿਕ ਪੇਂਟਿੰਗ ਹੈ ਜੀ, ਜਰੂਰ ਅਸੀਂ ਬਲੌਗ ਤੇ ਸਾਂਝੀ ਕਰਦੇ ਹਾਂ ਜੀ। ਹੋਰ ਵੀ ਕਿਸੇ ਨੇ ਦੇਖਣੀ ਹੋਵੇ ਤਾਂ ਜਰੂਰ ਦੇਖਿਓ। ਗੈਰੀ ਬਾਈ ਹੋਰਾਂ ਨੇ ਭੇਜਤਾ ਜੀ ਕੈਨਬਰਾ ਦਾ ਵੈਦਰ, ਕਹਿੰਦੇ ਕਲਾਊਡੀ ਆ, ਲਿਟਲ ਬਿਟ ਐਂਡ ਹੌਟ ਵੈਦਰ ਆ ਜੀ, 22 ਡਿਗਰੀ ਹੋਣਾ ਕਹਿੰਦੇ ਐਟ ਦ ਮੋਮੈਂਟ। ਸੋ 22 ਡਿਗਰੀ ਜਿਹੜਾ ਹੋਣਾ ਤਾਂ ਦਿਨ ਦੇ ਵੇਲੇ ਮੈਨੂੰ ਲੱਗਦਾ ਹੋ ਜੂਗਾ ਜੀ 35-30। ਸੋ ਗਰਮੀ ਦਾ ਆਨੰਦ ਮਾਣੋ ਜੀ ਜਿੰਨਾ ਵੀ ਮਾਣ ਸਕਦੇ ਹੋ। ਤੇ ਅਮਨ ਢਿੱਲੋਂ ਟਾਊਨਸ਼ਿਪ ਤੋਂ ਸਾਡੇ ਨਾਲ ਜੁੜਿਆ ਜੀ, ਗੁੱਡ ਮਾਰਨਿੰਗ ਭਾਜੀ, ਕੀ ਹਾਲ ਆ ਤੁਹਾਡਾ? ਭਾਜੀ ਕਿਹੜਾ ਟਾਈਮ ਤੁਸੀਂ ਇੰਡੀਆ ਵਿੱਚ ਹੋਵੋਗੇ? ਮੈਂ ਵੀ ਇੰਡੀਆ ਜਾ ਰਿਹਾ, ਤੇ ਹੋ ਸਕੇ ਤਾਂ ਉੱਥੇ ਮਿਲਾਂਗੇ। ਕਿਉਂ ਨੀ ਮਿਲਾਂਗੇ ਜੀ, ਤੁਸੀਂ ਮਿਲਣ ਵਾਲੇ ਬਣਿਓ, ਆਪਾਂ ਵੀ ਮਿਲਾਂਗੇ ਜ਼ਰੂਰ। ਆਪਾਂ ਇੰਡੀਆ ਦੇ ਵਿੱਚ ਹੈਗੇ ਜੀ 19 ਜਨਵਰੀ ਦੀ ਸੁਬਾਹ ਤੋਂ ਲੈ ਕੇ 19 ਜਨਵਰੀ ਦੀ ਰਾਤ ਤੋਂ ਲੈ ਕੇ 2 ਮਾਰਚ ਦੀ ਸੁਬਾਹ ਤੱਕ ਆਪਾਂ ਇੰਡੀਆ ਦੇ ਵਿੱਚ ਆ ਜੀ। ਇਸ ਦੌਰਾਨ ਇੰਡੀਆ ਦੇ ਵਿੱਚ ਆਪਾਂ ਕਿੱਥੇ ਆਵਾਂਗੇ? ਇਹ ਉਹ ਆਪਣਾ ਕੰਜਰਾਂ ਦੀ ਗੱਡੀਆਂ ਵਾਲਾ ਹਾਲ ਆ ਜੀ। ਕਹਿੰਦੇ ਨੀ ਹੁੰਦੇ ਇੱਕ ਪੁਰਾਣੀ ਕਹਾਵਤ ਆ, ਬਹੁਤ ਸਾਰੀ ਕਿਤੇ ਸੁਣਾਵਾਂਗੇ ਵੀ ਕੰਜਰਾਂ ਦੀ ਗੱਡੋ ਹੁੰਦੀ ਆ, ਟਿੱਕੇ ਨੀ ਬਹਿੰਦੀ ਕਿਤੇ ਵੀ, ਪਤਾ ਨੀ ਕਿੱਥੇ ਧਿਆਵੇ। ਸੋ ਇਹ ਮੈਨੂੰ ਪਤਾ ਨੀ ਵੀ ਜਿਹੜਾ ਇਹ 1.5 ਮਹੀਨਾ ਹੋਊਗਾ ਮੇਰਾ, ਤੇ ਮੈਂ ਕਿੱਥੇ ਹੋਊਂਗਾ। ਇਹ ਮੇਰੇ ਕੋਲ ਆਲਰੇਡੀ 500 ਉਹਦੇ ਮੇਰੇ ਖਾੜੇ ਬੁੱਕ ਹੋ ਚੁੱਕੇ ਆ, ਜਾਂ 10 ਹੀ ਹੋ ਗਏ ਹੋਣੇ ਆ। ਉਹ ਤਾਂ ਡੇਟਾ ਮੈਂ ਦੱਸ ਸਕਦਾ ਵੀ ਮੈਂ ਕਿੱਥੇ ਕਿੱਥੇ ਹੋਊਂਗਾ। ਕੋਈ ਮੇਰਾ ਫਰੀਦਕੋਟ ਦੇ ਵਿੱਚ ਖਾੜਾ ਬੁੱਕ ਆ, ਕੋਈ ਮੇਰਾ ਪਟਿਆਲੇ ਦੇ ਵਿੱਚ ਬੁੱਕ ਆ ਜੀ, ਤੇ ਕੋਈ ਦਰਬਾਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਦੋ ਕਾਲਜ ਦੇ ਕਾਲ ਆਈ ਹੈ ਜੀ। ਸੋ ਏਦਾਂ ਹੀ ਤੁਰੇ ਫਿਰਦੇ ਮਿਲਾਂਗੇ ਜੀ ਕਿਤੇ ਸੜਕ ਦੇ ਉੱਤੇ, ਤੇ ਜਾਂ ਤੁਸੀਂ ਮੌਕੇ ਤੇ ਦੱਸ ਦਿਓ ਤੁਸੀਂ ਕਿਹੜੇ ਏਰੀਏ ਚ ਕਿੱਥੇ ਆ, ਤਾਂ ਅਸੀਂ ਕੀ ਕਰ ਦਿੰਦੇ ਹਾਂ ਜੀ। ਅਸੀਂ ਤਾਂ ਦੇਖੋ ਮੋਟੀ ਪੂਛ ਵਾਲੇ ਬਿਸ਼ਰਮ ਟਾਈਪ ਦੇ ਬੰਦੇ ਆ ਜੀ, ਤਾਂ ਪਹਿਲਾਂ ਹੀ ਆਪਦਾ ਖਾਣ ਪੀਣ ਰਹਿਣ ਸਹਿਣ ਦਾ ਇੰਤਜ਼ਾਮ ਫੇਸਬੁੱਕ ਤੇ ਪਾ ਦਿੰਦੇ ਹੁੰਦੇ ਵੀ ਅੱਜ ਫਲਾਨੇ ਰੂਟ ਤੇ ਅਸੀਂ ਜਾ ਰਹੇ ਹਾਂ। ਜੇ ਕਿਸੇ ਸ਼ਰਧਾ ਭਾਵਨਾ ਹੋਵੇ ਸੇਵਾ ਕਰਨ ਦੀ ਤਾਂ ਜ਼ਰੂਰ ਸਾਨੂੰ ਦੱਸਿਓ, ਅਸੀਂ ਆ ਕੇ ਬਿਰਾਜਮਾਨ ਹੋਵਾਂਗੇ ਆਪ ਜੀ ਦੇ ਘਰ, ਅਸੀਂ ਆਪਦੇ ਚਰਨ ਵੀ ਪਾਵਾਂਗੇ, ਆਪ ਜੀ ਦਾ ਖਾਣਾ ਪੀਵਾਂਗੇ ਵੀ, ਖਾ ਪੀ ਕੇ ਅਸੀਂ ਇੰਨਾ ਕੁ ਜ਼ਰੂਰ ਹਰਾਮ ਨਹੀਂ ਕਰਦੇ, ਉਹ ਤੁਹਾਡਾ ਗੁਣਗਾਨ ਜ਼ਰੂਰ ਕਰਾਂਗੇ। ਸੋ ਸਾਰੇ ਪੰਜਾਬ ਦੀ ਗੇੜੀ ਲਾਉਣੀ ਹੈ ਜੀ, ਤੇ ਪੰਜਾਬ ਦੀ ਗੇੜੀ ਦੇ ਵਿੱਚ ਜਿੱਥੇ ਵੀ ਕਿਤੇ ਸੰਯੋਗ ਹੋਇਆ ਅਮਨ ਬਾਈ ਜ਼ਰੂਰ ਮਿਲਾਂਗੇ। ਤੇ ਤੁਸੀਂ ਮੇਰਾ ਨੰਬਰ ਆ ਜਿਹੜਾ ਹਰਿਆਣਾ ਇੰਡੀਆ ਦਾ, ਮੇਰਾ ਨੰਬਰ ਆ ਇੱਕੋ ਹੀ ਨੰਬਰ ਆ, ਪਿਛਲੇ 20 ਸਾਲ ਤੋਂ ਉਹੀ ਚੱਲਦਾ ਆ ਰਿਹਾ, ਤੇ ਉਸੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲਿਓ। ਮੈਂ ਵੈਸੇ ਮੇਰੇ ਫੇਸਬੁੱਕ ਤੇ ਵੀ ਮਿਲ ਜਾਂਦਾ, ਗੂਗਲ ਕਰਕੇ ਵੀ ਮਿਲ ਜਾਂਦਾ, ਪਰ ਨਹੀਂ ਤਾਂ ਜਿਹੜੇ ਵੀ ਸੱਜਣ ਮਿੱਤਰ ਨੋਟ ਕਰਨਾ ਕਰ ਲੈਣ ਜੀ। ਹਰਿਆਣੇ ਦਾ ਨੰਬਰ ਹੋਣ ਕਰਕੇ ਹੋ ਸਕਦਾ ਤੁਹਾਨੂੰ ਮੂਹਰੇ 0 ਲਾਉਣੀ ਪਵੇ, ਇਹ ਨੀ ਮੈਨੂੰ ਪਤਾ ਹੁਣ ਉੱਥੋਂ ਦਾ ਕੀ ਸਿਸਟਮ ਆ ਰੋਮਿੰਗ ਰੂਮਿੰਗ ਦਾ, ਪਰ ਇੰਨਾ ਪਤਾ ਵੀ 94-670-94-678 ਤੇ 0004 ਜਾਣੀ ਕਿ 4 ਜੀਰਮਾ ਤੇ ਚੌਕਾ, ਇਹ ਆਪਣਾ ਨੰਬਰ ਆ ਜੀ। ਇਹ ਆਪਣਾ ਨੰਬਰ ਵੈਸੇ ਸਦਾ ਹੀ ਚੱਲਦਾ ਹੁੰਦਾ, ਪਰ ਮੇਰੇ ਕੋਲ 9 ਜਨਵਰੀ ਤੋਂ ਲੈ ਕੇ 4 ਜਨਵਰੀ 2 ਮਾਰਚ ਤੱਕ ਇਹ ਰਹਿਣਾ ਗਾ ਨੰਬਰ। ਸੋ ਕੋਈ ਵੀ ਸੱਜਣ ਮਿੱਤਰ 94 670 00004 ਦੇ ਸਾਨੂੰ ਸੰਪਰਕ ਕਰ ਸਕਦਾ ਜੀ। ਸੋ ਬਹੁਤ ਸਾਰੇ ਸੁਨੇਹੇ ਆਈ ਜਾਂਦੇ ਆ ਜੀ, ਸੁਨੇਹੇ ਨਾਲ ਦੀ ਨਾਲ ਲੈਂਦੇ ਜਾਈਏ ਤੇ ਮੈਨੂੰ ਲੱਗਦਾ ਜਸਵੰਤ ਸਿੰਘ ਕੈਨਬਰਾ ਹੋਰਾਂ ਨਾਲ ਅਸੀਂ ਟਰਾਈ ਕਰਦੇ ਹਾਂ ਫੋਨ ਤੇ ਉਹਨਾਂ ਨਾਲ ਮੈਂ ਘਟਨਾਕ੍ਰਮ ਸਾਂਝਾ ਕਰਨਾ ਚਾਹੁੰਦਾ ਸੀ, ਪਰ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਾਲ ਲਾਉਣ ਦੀ ਇਸ ਦੌਰਾਨ ਤੇ ਉਹਨਾਂ ਨੂੰ ਲੈਣੇ ਆ। ਤੇ ਪਰ ਫਿਲਹਾਲ ਆਪਾਂ ਮੈਸੇਜ ਵੱਲ ਜਾਈਏ ਤਾਂ ਚਿਕਤਾਰ ਸਿੰਘ ਗਿੱਲ ਹੋਰਾਂ ਨੇ ਇੱਕ ਲੰਮਾ ਚੌੜਾ ਮੈਸੇਜ ਹੋਰ ਭੇਜਤਾ। ਕਹਿੰਦੇ ਸਤਿ ਸ੍ਰੀ ਅਕਾਲ ਵੀਰੇ, ਪਿਛਲੇ ਦਿਨ ਕਿਸੇ ਕੰਪਨੀ ਚੋਂ ਕ੍ਰਿਸਮਸ ਪਾਰਟੀ ਦੇ ਦਿਮਾਗ ਚ ਪਣ ਪਿਆ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਦੁੱਖ ਤਕਲੀਫ ਦੇ ਦਿਨ ਆ ਰਹੇ ਨੇ। ਇੱਕ ਨਾਨ ਸਿੱਖ ਨੇ ਧਿਆਨ ਦਵਾਇਆ ਕਿ ਤੁਹਾਡੇ ਪ੍ਰਚਾਰਕ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦਾ ਪ੍ਰਸਾਰ ਨਹੀਂ ਕਰ ਸਕੇ। ਈਸਾਈ ਲੋਕਾਂ ਕੋਲ ਇੱਕ ਈਸਾ ਸੀ, ਉਹਨਾਂ ਨੇ ਸਾਰੇ ਸੰਸਾਰ ਵਿੱਚ ਪਾ ਦਿੱਤਾ, ਪਰ ਤੁਹਾਡੇ ਇਤਿਹਾਸ ਦਾ ਈਸਾਈਆਂ ਨਾਲ ਕੁਰਬਾਨੀਆਂ ਨਾਲ ਆਉਣਾ, ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਉਹ ਵੀ ਦੂਸਰਿਆਂ ਲਈ ਕੀਤੀਆਂ ਕੁਰਬਾਨੀਆਂ ਦਾ। ਗੁਰੂ ਸਾਹਿਬ ਦੀ ਕੁਰਬਾਨੀ ਅਦੁੱਤੀ ਹੈ, ਜਿਨ੍ਹਾਂ ਨੇ ਸਰਬੰਸ ਪਾਰ ਦਿੱਤਾ ਹਿੰਦੂ ਧਰਮ ਬਚਾਉਣ ਲਈ। ਉਸ ਨਾਲ ਸਿੱਖ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਕੁਰਬਾਨੀ ਨਾ ਦਿੰਦੇ ਤਾਂ ਹੋ ਸਕਦਾ ਕਿ ਮੇਰੇ ਨਾਮ ਪਿੱਛੇ ਵੀ ਅਲੀ ਜਾਂ ਖਾਨ ਹੁੰਦਾ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ, ਮਾਹੌਲ ਬਹੁਤ ਗਮ ਵਾਲਾ ਹੋ ਗਿਆ ਸੀ, ਪਰ ਇਹ ਵੀ ਕਹਿ ਰਿਹਾ ਸੀ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਬਾਲ ਦਿਵਸ ਇਹਨਾਂ ਦੇ ਨਾਮ ਤੇ ਹੋਣਾ ਚਾਹੀਦਾ ਹੈ, ਨਹਿਰੂ ਦੇ ਨਾਮ ਤੇ। ਨਹਿਰੂ ਨੇ ਤਾਂ ਦੇਸ਼ ਵੰਡਿਆ ਜਿਸ ਵਿੱਚ ਕਤਲੇਆਮ ਹੋਇਆ, ਅਸੀਂ ਸਭ ਕੁਝ ਭੁੱਲ ਕੇ ਕ੍ਰਿਸਮਸ ਪਾਰਟੀਆਂ ਮਨਾ ਰਹੇ ਹਾਂ। ਗੱਲ ਹੋਰ ਵੀ ਹੋਈਆਂ ਸਨ। ਦੇਖੋ ਇਹ ਕਾਮਨ ਮੁੱਦਾ ਹਰ ਸਾਲ ਭਖਦਾ, ਜਦੋਂ ਵੀ ਇਹ ਦਿਨ ਆਉਂਦੇ ਆ ਹਰ ਸਾਲ ਭਖਦਾ, ਪਰ ਮੇਰਾ ਇਹਦੇ ਥੋੜਾ ਜਿਹਾ ਵਿਚਾਰ ਇਹਦੇ ਉਲਟਾ। ਅਸੀਂ ਜਦੋਂ ਇਹ ਗੱਲਾਂ ਕਰਦੇ ਹਾਂ ਨਾ ਵੀ ਲੋਕ ਤੁਸੀਂ ਕ੍ਰਿਸਮਸ ਦੀਆਂ ਵਧਾਈਆਂ ਦੇਈ ਜਾਂ ਆਪ ਦੀਆਂ ਭੁੱਲ ਕੇ ਫਲਾਨਾ ਤੇ, ਇਹ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ। ਹੁਣ ਮੈਨੂੰ ਉਮੀਦ ਆ ਵੀ ਮੈਨੂੰ ਕ੍ਰਿਸਮਸ ਵਾਲੇ ਦਿਨ ਕ੍ਰਿਸਮਸ ਦੀ ਵਧਾਈਆਂ ਦਾ ਮੈਸੇਜ ਪਾਉਣਾ ਪੈ ਸਕਦਾ, ਹੋ ਸਕਦਾ ਫੇਸਬੁੱਕ ਦੇ ਵਿੱਚ ਤਾਂ ਮੈਂ ਬਹੁਤ ਘੱਟ ਪਾਉਣਾ ਹੁੰਦਾ, ਪਰ ਹੋ ਸਕਦਾ ਵੀ ਮੈਨੂੰ ਪਰਸਨਲ ਤੌਰ ਦੇ ਉੱਤੇ 500-1000 ਬੰਦੇ ਨੂੰ ਮੈਨੂੰ ਮੈਸੇਜ ਕਰਨਾ ਪਵੇ। ਕਿਉਂ? ਕਿਉਂਕਿ ਮੈਂ ਜਿਹੜੇ ਕੰਟਰੀ ਚ ਰਹਿ ਰਿਹਾ, ਜਿੱਥੇ ਗੋਰਿਆਂ ਚ ਰਹਿ ਰਿਹਾ, ਉੱਥੇ ਮੇਰੇ ਜਿਹੜੇ ਕੁਲੀਗ ਆ ਜਿੱਥੇ ਜਿੱਥੇ ਵੀ ਹੈ ਜਿੱਥੇ ਜਿੱਥੇ ਹਨ ਜਾਂ ਹੋਣਗੇ, ਉਹਨਾਂ ਨਾਲ ਮੈਨੂੰ ਵਿਸ਼ ਕਰਨਾ ਪਊ, ਉਹਨਾਂ ਦਾ ਧਰਮ ਆ, ਉਹਨਾਂ ਦਾ ਦਿਨ ਦਿਹਾੜਾ। ਮੈਂ ਆਸ ਕਰਦਾ ਵੀ ਸਾਰੇ ਹਿੰਦੂ ਆ ਕੇ ਗੁਰਦੁਆਰੇ ਚ ਅਰਦਾਸ ਕਰਨ, ਮੱਥਾ ਟੇਕਣ ਤੇ ਲੰਗਰ ਕਰਾਉਣ, ਪਰ ਮੈਂ ਇਹ ਇਸ ਗੱਲ ਤੋਂ ਮੈਂ ਖਾਵਾਂ ਵੀ ਮੈਂ ਮੰਦਰ ਜਾ ਕੇ ਮੱਥਾ ਟੇਕਾਂ। ਦੇਖੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ। ਅਸੀਂ ਆਪਣੇ ਧਰਮ ਦੇ ਪੱਕੇ ਹਾਂ, ਅਸੀਂ ਸਿੱਖ ਧਰਮ ਨੂੰ ਮੰਨਦੇ ਹਾਂ। ਸਿੱਖ ਧਰਮ ਦੇ ਵਿੱਚ ਅਸੀਂ ਜੇ ਮੰਨ ਲਓ, ਸਾਡੇ ਇਹ ਗੱਲ ਕਲੀਅਰ ਕੱਟ ਲਿਖੀ ਹੋਈ ਆ ਵੀ ਅਸੀਂ ਮੂਰਤੀ ਪੂਜਾ ਨਹੀਂ ਕਰਨੀ, ਅਸੀਂ ਮਨਮਤ ਨਹੀਂ ਕਰਨੀ, ਠੀਕ ਹੈ ਜੀ। ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਠੀਕ ਆ ਤੁਸੀਂ ਮੰਦਰ ਨਾ ਜਾਓ, ਤੁਸੀਂ ਮੰਦਰ ਪਰ ਤੁਸੀਂ ਉਹਨੂੰ ਨਿੰਦ ਭੰਡ ਨਹੀਂ ਸਕਦੇ, ਤੁਸੀਂ ਉਹਦੀ ਇਹ ਨਹੀਂ ਕਰ ਸਕਦੇ ਵੀ ਉਹਨਾਂ ਨੂੰ ਛੋਟਾ ਨਹੀਂ ਦਿਖਾ ਸਕਦੇ ਕਿਸੇ ਵੀ ਐਂਗਲ ਦੇ ਉੱਤੇ। ਉਹ ਉਹਨਾਂ ਦੀਆਂ ਭਾਵਨਾਵਾਂ ਤੇ ਰਹਿਣ ਦੇ ਤੁਸੀਂ। ਅਸੀਂ ਇਹ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਆ ਜਦੋਂ ਕੋਈ ਆ ਕੇ ਸਾਡਾ ਕੋਈ ਪਟਕਾ ਬੰਨ ਲੈਂਦਾ, ਪੱਗ ਬੰਨ ਲੈਂਦਾ ਹਿੰਦੂ ਆ ਕੇ, ਤੇ ਉਹਦਾ ਜੇ ਕਿਸੇ ਸਿੱਖ ਨੂੰ ਉੱਥੇ ਕਿਸੇ ਨੂੰ ਤਿਲਕ ਲਾਤਾ ਤਾਂ ਉਹਦਾ ਬਹੁਤ ਵੱਡਾ ਮਸਲਾ ਬਣ ਜਾਂਦਾ। ਦੇਖੋ ਸਮਾਜ ਦੇ ਵਿੱਚ ਜਦੋਂ ਇੱਕ ਰੁਤਬੇ ਹੁੰਦੇ ਆ, ਇੱਕ ਪਹੁੰਚ ਹੁੰਦੀ ਹੈ, ਇੱਕ ਮੁਕਾਮ ਹੁੰਦਾ, ਜਦੋਂ ਉਸ ਮੁਕਾਮ ਤੇ ਤੁਸੀਂ ਚਲੇ ਜਾਂਦੇ ਹੋ, ਉਦੋਂ ਤੁਸੀਂ ਸਰਬ ਸਾਂਝੇ ਹੋ ਜਾਂਦੇ ਆ। ਜੇ ਹੁਣ ਕਹੀਏ ਵੀ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆ, ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਹੋਏ ਆ, ਤੇ ਉਹ ਇਕੱਲੀ ਸਿੱਖ ਧਰਮ ਬਾਰੇ ਸੋਚੇ ਜਾਂ ਸਿੱਖਾਂ ਬਾਰੇ ਸੋਚੇ, ਤਾਂ ਨਹੀਂ ਹੋ ਸਕਦਾ। ਸਿੱਖ ਤਾਂ 2% ਸੀ ਇੰਡੀਆ ਦੇ ਵਿੱਚ, ਤਾਂ ਉਹਨੂੰ ਤਾਂ ਹਰ ਧਰਮ ਬਾਰੇ ਹਰ ਚੀਜ਼ ਬਾਰੇ ਸੋਚਣਾ ਪੈਣਾ ਸੀ, ਹਰ ਥਾਂ ਤੇ ਜਾਣਾ ਪੈਣਾ ਸੀ ਐਜ ਏ ਦੇਸ਼ ਦੇ ਤਰ੍ਹਾਂ ਹੀ ਸਿੱਖ। ਸੋ ਕਈ ਵਾਰੀ ਕੀ ਹੁੰਦਾ ਨਾ, ਅਸੀਂ ਪਰਸਨਲ ਤੇ ਰੁਤਬੇ ਨੂੰ ਮਿਲਾ ਦਿੰਦੇ ਹਾਂ। ਰੁਤਬਾ ਅੱਡਕੀ ਜਾਂਦਾ, ਪਰਸਨਲ ਅੱਡਕੀ ਜਾਂਦੀ ਹੈ, ਤੇ ਤੁਹਾਡੇ ਮੇਰੇ ਨਿੱਜੀ ਵਿਚਾਰ ਆ, ਮੇਰੇ ਨਿੱਜੀ ਵਿਚਾਰ, ਮੈਨੂੰ ਪਤਾ ਵੀ ਮੈਂ ਕਿਸ ਧਰਮ ਨੂੰ ਬਿਲੋਂਗ ਕਰਦਾ, ਮੇਰੇ ਕਿਸ ਧਰਮ ਪ੍ਰਤੀ ਕੀ ਵਿਚਾਰ ਆ। ਪਰ ਐਜ਼ ਏ ਇੱਕ ਮੀਡੀਆ ਪਰਸਨ, ਐਜ਼ ਏ ਇੱਕ ਰਾਈਟਰ, ਐਜ਼ ਏ ਲੋਕਾਂ ਦੇ ਵਿੱਚ, ਐਜ਼ ਏ ਪ੍ਰੈਜ਼ੈਂਟਰ, ਜਦੋਂ ਲੋਕਾਂ ਨਾਲ ਮੈਂ ਵਿਚਰਦਾ, ਲੋਕਾਂ ਦੇ ਨਾਲ ਮੇਰੀ ਸਾਂਝ ਆ ਕਿਸੇ ਵੀ ਰੂਪ ਚ, ਉਹ ਚਾਹੇ ਪਾਠਕ ਤੇ ਲੇਖਕ ਵਾਲੀ ਹੈ, ਚਾਹੇ ਲਿਸਨਰ ਤੇ ਲੇਖਕ ਬੁਲਾਰੇ ਵਾਲੀ ਆ, ਉਹ ਮੇਰੀ ਸਾਂਝ ਆ। ਉਹ ਸਾਂਝ ਮੁਤਾਬਕ ਹੁਣ ਮੈਂ ਕਿਵੇਂ ਕਹਿੰਦੇ ਆ ਵੀ ਮੈਂ ਭਾਈ ਕਿਤੇ ਜਾਂਦਾ ਨੀ, ਮੈਨੂੰ ਤਾਂ ਹਰ ਘਰ ਜਾਣਾ ਪਊਆ, ਹਰ ਥਾਂ ਤੇ ਆਉਣਾ ਪਊ, ਹਰ ਨਾਲ ਬੋਲਣਾ ਪਊ, ਹਰ ਨਾਲ ਗੱਲ ਕਰਨੀ ਪਊ, ਕਿਉਂਕਿ ਉਹ ਚੀਜ਼ਾਂ ਚੋਂ ਬੰਦਾ ਇੱਕ ਵਾਰੀ ਜਦੋਂ ਬਾਹਰ ਨਿਕਲ ਜੇ ਉਦੋਂ ਉਹ ਸਟੈਂਡਰਡ ਨਹੀਂ ਹੁੰਦਾ। ਹਾਂ, ਦਿਲੋਂ ਕੀ ਆ ਤੁਸੀਂ, ਦਿਲੋਂ ਕੀ ਸੋਚਦੇ ਹੋ, ਜਾਂ ਤੁਹਾਡਾ ਵਤੀਰਾ ਕੀ ਆ, ਉਹ ਮਾਇਨੇ ਰੱਖਦਾ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਕੰਪੇਅਰ ਕਰਨਾ ਇਹ ਬੇਲੋੜੀ ਬਹਿਸ ਆ ਵੀ ਅਸੀਂ ਪੋਹ ਦੇ ਮਹੀਨੇ ਦੇ ਵਿੱਚ ਅਸੀਂ ਕ੍ਰਿਸਮਸ ਕਹਿ ਰਹੇ ਹਾਂ ਉਹ ਨੀ ਕਹਿ ਰਹੇ ਨਹੀਂ ਇਹ ਕੋਈ ਲੋੜੀ ਜੇ ਮੈਂ ਕ੍ਰਿਸਮਸ ਵੀ ਬੈ ਕਹੂੰਗਾ ਤੇ ਮੈਂ ਆਪਦੇ ਚ ਸਾਹਿਬਜ਼ਾਦਿਆਂ ਦੀ ਜਿਹੜੀਆਂ ਕੁਰਬਾਨੀਆਂ ਨੂੰ ਵੀ ਦਿਨ ਰਾਤ ਚੇਤੇ ਰੱਖਦਾ ਮੈਂ ਕੱਲੇ ਪੋਹ ਦੇ ਮਹੀਨੇ ਚ ਨੀ ਚੇਤੇ ਰੱਖਦਾ ਮੈਂ ਦਿਨ ਰਾਤ ਚੇਤੇ ਰੱਖਦਾ ਮੈਨੂੰ ਪਤਾ ਵੀ ਉਹ ਕੀ ਚੀਜ਼ ਮੈਨੂੰ ਹਰ ਪਲ ਹਰ ਘੜੀ ਹਰ ਮਲ ਅਟਵਾਡੇ ਦਾ ਨਜ਼ਰੀਆ ਹੁੰਦਾ ਸੋਚ ਹੁੰਦੀ ਆ ਮੈਨੂੰ ਮੈਨੂੰ ਜੇ ਠੰਡੀ ਹਵਾ ਵਗਦੀ ਆ ਬਹੁਤ ਜ਼ਿਆਦਾ ਠੰਡੀ ਹਵਾ ਵਗਦੀ ਆ ਤੇ ਹੋ ਸਕਦਾ ਵੀ ਕੋਈ ਦੂਜਾ ਕਹਿੰਦਾ ਵੀ ਆਹ ਪਾਲੇ ਮਰਦੇ ਜਾਂ ਕੰਬਣ ਲੱਗੇ ਜਾਂ ਕੋਈ ਗਵਾਲ ਕੱਢਦਾ ਹੋਵੇ ਠੰਡ ਨੂੰ ਗਵਾਲ ਦਿੰਦਾ ਹੋਵੇ ਜਾਂ ਹੋਰ ਮੈਂ ਮੇਰਾ ਉਦੋਂ ਧਿਆਨ ਠੰਡੇ ਬੁਰਜ ਤੇ ਚਲਾ ਜਾਂਦਾ ਆਟੋਮੈਟਿਕ ਕਿਉਂਕਿ ਬਚਪਨ ਚ ਦਾਦੀ ਨੇ ਸੁਣਾਈ ਸੀ ਵੀ ਠੰਡੇ ਬੁਰਜ ਤੇ ਮੇਰੇ ਮੇਰੇ ਮਨ ਚ ਉਹਦੀ ਜਾਂਦਾ ਵੀ ਤਾਂ ਠੰਡੇ ਬੁਰਜ ਵਰਗੀਆਂ ਸੀਤ ਲਹਿਰਾਂ ਵੀ ਪਤਾ ਨੀ ਕਿਵੇਂ ਉਦੋਂ ਹੋਊਗਾ ਉਹ ਮੇਰੇ ਜਹਿਨ ਦੇ ਵਿੱਚ ਬਸੀਆਂ ਹੋਈਆਂ ਗੱਲਾਂ ਮੇਰੇ ਪਿਛੋਕੜ ਚ ਮੇਰੇ ਬਚਪਨ ਚ ਮੈਨੂੰ ਵਸਾਈਆਂ ਹੋਈਆਂ ਗੱਲਾਂ ਸੋ ਜਦੋਂ ਤੁਸੀਂ ਐ ਵਸਾ ਲਓਗੇ ਨਾ ਆਪਦੇ ਅੰਦਰ ਉਦੋਂ ਤੁਹਾਨੂੰ ਲੋੜ ਨੀ ਪੈਂਦੀ ਆ ਬੇਲੋੜੀਆਂ ਬਹਿਸਾਂ ਕਰਨ ਦੀ ਜਿਹੜੀਆਂ ਬੇਲੋੜੀਆਂ ਬਹਿਸਾਂ ਬੇਲੋੜੀਆਂ ਚਰਚਾਵਾਂ ਹੁੰਦੀਆਂ ਨਾ ਇਹ ਉਹ ਲੋਕ ਕਰ ਦਿੰਦੇ ਜਿਹਨਾਂ ਦਾ ਗਿਆਨ ਉੱਥੇ ਉੱਥੋਂ ਤੱਕ ਸੀਮਤ ਹੁੰਦਾ ਇੱਕੋ ਚੀਜ਼ ਬਾਰੇ ਪਤਾ ਹੁੰਦਾ ਦੁਨੀਆਦਾਰੀ ਬਾਰੇ ਨੀ ਪਤਾ ਹੁੰਦਾ ਜਦੋਂ ਚਾਰ ਸਵੇਰ ਤੁਸੀਂ ਨਜ਼ਰਾਂ ਖੋਲੋਗੇ ਨਾ ਤੇ ਉਦੋਂ ਹਮ ਨੀ ਚੰਗੇ ਬੁਰਾ ਨੀ ਕੋਈ ਬਸ ਇੱਥੇ ਆ ਕੇ ਗੱਲ ਮੁੱਕ ਜਾਂਦੀ ਆ ਸਭ ਤੋਂ ਵੱਡੀ ਨਿਸ਼ਾਨੀ ਬ੍ਰਹਮ ਗਿਆਨੀ ਹੋਣ ਦੀ ਜਾਂ ਇੱਕ ਗਿਆਨੀ ਹੋਣ ਦੀ ਜਾਂ ਇੱਕ ਪਹੁੰਚੀ ਹੋਈ ਸ਼ਖਸੀਅਤ ਹੋਣ ਦੀ ਇਹ ਆ ਵੀ ਜਿਵੇਂ ਜਿਵੇਂ ਉਹਦਾ ਗਿਆਨ ਵੱਧਦਾ ਜਾਊਗਾ ਉਵੇਂ ਉਵੇਂ ਉਹ ਚੁੱਪ ਕਰਦਾ ਜਾਊਗਾ ਉਹ ਚੁੱਪ ਧਾਰਦਾ ਜਾਊਗਾ ਤੇ ਜਦੋਂ ਮੇਰੇ ਵਰਗਾ ਬੋਲੀ ਜਾਂਦਾ ਬਿਨਾਂ ਮਤਲਬ ਬੋਲੀ ਜਾਂਦਾ ਤੇ ਇਹ ਅੰਡਰਸਟੂਡ ਹੀ ਆ ਗੱਲ ਵੀ ਗਿਆਨ ਤੋਂ ਬਿਹੂਣਾ ਮੈਂ ਗਿਆਨ ਬਿਹੂਣਾ ਜੇ ਮੈਨੂੰ ਗਿਆਨ ਆ ਗਿਆ ਜਿੱਦਾਂ ਮੈਨੂੰ ਗਿਆਨ ਆ ਗਿਆ ਮੈਨੂੰ ਇਹ ਬੋਲਣ ਦੀ ਲੋੜ ਹੀ ਨੀ ਰਹਿ ਪਰ ਦੂਜੇ ਪਾਸੇ ਇੱਕ ਚੀਜ਼ ਇਹ ਆ ਮੇਰਾ ਇਹ ਮੰਨਣਾ ਗਿਆਨ ਜਦੋਂ ਆ ਜਾਂਦਾ ਤੀਜਾ ਨੇਤਰ ਖੁੱਲ ਜਾਂਦਾ ਤਾਂ ਇੱਕ ਤਾਂ ਬ੍ਰਹਮ ਗਿਆਨ ਲੈਵਲ ਆ ਇੱਕ ਬਹੁਤ ਵੱਡਾ ਲੈਵਲ ਆ ਜਿਹੜਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਉਹ ਤਾਂ ਫਿਰ ਜਮਾਂ ਹੀ ਚੁੱਪ ਧਾਰ ਰਹਿੰਦਾ ਤੇ ਉਹਨਾਂ ਨੂੰ ਤਾਂ ਅੰਦਰੋਂ ਰਸ ਆਉਣ ਲੱਗ ਜਾਂਦਾ ਤੇ ਅੰਦਰੋਂ ਖੁਸ਼ੀ ਮਹਿਸੂਸ ਹੋਣ ਲੱਗ ਜਾਂਦੀ ਉਹਨਾਂ ਲਈ ਤਾਂ ਸਭ ਚੀਜ਼ਾਂ ਬਰਾਬਰ ਹੋ ਜਾਂਦੀਆਂ ਗਰਮੀ ਸਰਦੀ ਮੌਸਮ ਖੁਸ਼ੀਆਂ ਗਮੀਆਂ ਉਹਨਾਂ ਕੋਈ ਚੀਜ਼ ਨੀ ਰਹਿੰਦੀ ਉਹ ਤਾਂ ਇੱਕ ਬਹੁਤ ਉੱਚ ਲੈਵਲ ਆ ਪਰ ਉਦੋਂ ਪਹਿਲਾਂ ਇੱਕ ਹੋਰ ਲੈਵਲ ਆ ਜਿਹੜਾ ਗਿਆਨ ਦਾ ਲੈਵਲ ਇਹ ਹੁੰਦਾ ਵੀ ਜਿਹਦੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਦੁਨੀਆਂ ਜਿਉਂ ਕੇ ਠੇਠੇ ਖਾ ਕੇ ਦੁਨੀਆਦਾਰੀ ਦੀਆਂ ਗੱਲਾਂ ਰੂਹਾਨੀਅਤ ਗੱਲਾਂ ਛੱਡੋ ਦੁਨੀਆਦਾਰੀ ਦੀਆਂ ਗੱਲਾਂ ਸੋ ਮੈਨੂੰ ਲੱਗਦਾ ਸਾਡੇ ਨਾਲ ਜਸਵੰਤ ਸਿੰਘ ਕੈਨਬਰਾ ਵੀ ਜੁੜ ਚੁੱਕੇ ਇੱਕ ਮਿੰਟ ਮੈਂ ਜ਼ਰੂਰ ਕੈਨਬਰਾ ਸਾਹਿਬ ਨੂੰ ਲੈਣਾ ਪਰ ਮੈਂ ਗੱਲ ਕੰਪਲੀਟ ਕਰ ਲਾਂ ਦੇਖੋ ਦੁਨੀਆਦਾਰੀ ਦੀਆਂ ਜੋ ਗੱਲਾਂ ਦਾ ਸਾਨੂੰ ਗਿਆਨ ਆਉਂਦਾ ਕਦੋਂ ਆਉਂਦਾ ਠੇਠੇ ਖਾ ਖਾ ਜੇ ਅਸੀਂ ਠੇਠੇ ਖਾ ਖਾ ਕੇ ਉਹਨਾਂ ਗੱਲਾਂ ਦਾ ਗਿਆਨ ਹਾਸਲ ਕਰ ਲਿਆ ਤਾਂ ਅਸੀਂ ਕਿਵੇਂ ਉਸ ਖੇਡਾਂ ਤੋਂ ਦੂਜਿਆਂ ਨੂੰ ਬਚਾਉਣਾ ਉਹਦੇ ਲਈ ਅਸੀਂ ਬੋਲੀਏ ਉਹਦੇ ਲਈ ਅਸੀਂ ਗੱਲਾਂ ਕਰੀਏ ਪਰ ਅਸਲੀ ਨਿਸ਼ਾਨੀ ਮੈਂ ਤੁਹਾਨੂੰ ਦੱਸ ਦਿੱਤੀ ਆ ਗਿਆਨਵਾਨ ਹੋਣ ਦੀ ਨਿਸ਼ਾਨੀ ਅਸਲੀ ਇਹ ਆ ਉਹ ਕਦੇ ਬੇਲੋੜੀ ਬਹਿਸ ਨਹੀਂ ਪੈਂਦਾ ਉਹ ਤੋਂ ਕਿਨਾਰਾ ਕਰ ਜਾਂਦਾ ਤੇ ਚੁੱਪ ਦੇ ਵਿੱਚ ਵਿਸ਼ਵਾਸ ਕਰਨ ਲੱਗ ਜਾਂਦਾ ਚੁੱਪ ਧਾਰਨ ਦੇ ਵਿੱਚ ਹਾਂ ਰਿਐਕਟ ਕਰੋ ਕਰੋ ਸੀਮਤ ਤੇ ਵਧੀਆ ਢੰਗ ਨਾਲ ਸੋ ਜਸਵੰਤ ਸਿੰਘ ਕੈਨਬਰਾ ਹੋਰਾਂ ਦੇ ਮਸਲੇ ਦੀ ਆਪਾਂ ਪਹਿਲਾਂ ਚਰਚਾ ਕੀਤੀ ਸੀ ਤੇ ਉਹ ਸਾਡੇ ਨਾਲ ਹੁਣ ਇਸ ਟਾਈਮ ਕਾਲ ਤੇ ਜੁੜ ਚੁੱਕੇ ਆ ਤੇ ਉਹਨਾਂ ਤੋਂ ਜਾਣਦੇ ਹਾਂ ਜੀ ਸਾਰੇ ਘਟਨਾ ਕ੍ਰਮ ਬਾਰੇ ਪਰ ਮੈਂ ਜਸਵੰਤ ਬਾਈ ਆਹੀ ਗੱਲ ਆ ਰਹੀ ਸੀ ਵੀ ਮੁੰਡੇ ਖੇਡਾਂ ਆਪਦੇ ਬੱਚੇ ਤੇ ਅਸੀਂ ਸਾਨੂੰ ਉਹ ਪੱਖਰ ਜਾਂ ਤਾਂ ਚੱਕ ਦੇਣਾ ਚਾਹੀਦਾ ਤੇ ਜਾਂ ਫਿਰ ਅਗਲੇ ਨੂੰ ਦੱਸ ਦੇਣਾ ਚਾਹੀਦਾ ਵੀ ਇੱਥੇ ਕੀਤਾ ਬਜਦਾ ਭਾਈ ਇਸ ਤੋਂ ਮਾੜਾ ਜਿਹਾ ਪੈਰ ਸੰਭਾਲ ਕੇ ਪਾਏ ਸੋ
ਵੈਲਕਮ ਟੂ ਟੈਲਸਟਾ ਪਹਿਲਾਂ ਫਿਰ ਦੂਜੇ ਤੀਜੇ ਦਿਨ ਬਿੱਲ ਆ ਗਿਆ ਮਤਲਬ ਟੈਲਸਟਾ ਦਾ $70 ਦਾ ਫਿਰ ਮੈਂ ਵੀਕਐਂਡ ਸੀ ਮੈਂ ਉਸੇ ਵੇਲੇ ਉੱਥੇ ਗਿਆ ਇਹਨਾਂ ਦੇ ਆਊਟਲੈਟ ਤੇ ਮੈਂ ਕਿਹਾ ਵੀ ਭਾਈ ਇਹ ਤੁਹਾਨੂੰ ਆਹ ਤੁਸੀਂ ਰੋਂਗ ਬਿੱਲ ਸੈਂਡ ਕਰਤਾ ਮੈਂ ਕਿਹਾ ਕੋਈ ਨੀ ਤੁਹਾਡੇ ਨਾਲ ਲੈਣ ਦੇਣ ਮੈਂ ਨੀ ਕੋਈ ਓਪਨ ਕੀਤਾ ਅਕਾਊਂਟ ਤੇ ਉਹਨੇ ਮੈਨੂੰ ਕਿਹਾ ਵੀ ਮਤਲਬ ਸਾਡੇ ਕੋਲ ਤਾਂ ਹੈ ਨੀ ਕੋਈ ਡਿਟੇਲ ਤੇਰੀ ਇਹ ਉਹਨੇ ਸਿਸਟਮ ਚ ਦੇਖਿਆ ਤੇ ਉਹਨੇ ਮਤਲਬ ਉਹਨੇ ਕੋਈ ਕੌਨਫੀਡੈਂਸ਼ੀਅਲ ਹੁੰਦੀ ਹੈ ਨਾ ਗੱਲ ਕਿਸੇ ਬਾਰੇ ਨਹੀਂ ਦੱਸ ਸਕਦੇ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਕਸਟਮਰ ਕੇਅਰ ਵਾਲੇ ਨੂੰ ਵੀਕਐਂਡ ਨੂੰ ਤੇ ਮੈਂ ਦੱਸਿਆ ਵੀ ਮੈਂ ਨੀ ਤੁਹਾਡੇ ਨਾਲ ਓਪਨ ਕੀਤਾ ਅਕਾਊਂਟ ਵੀ ਬਾਈ ਮਿਸਟੇਕ ਹੋ ਸਕਦਾ ਤੁਸੀਂ ਮੇਰੀ ਈਮੇਲ ਤੇ ਸੈਂਡ ਕਰਤਾ ਮੇਰਾ ਨਾਂ ਜਸਵੰਤ ਸਿੰਘ ਹੈ ਈਮੇਲ ਐਡਰੈਸ ਮੇਰਾ ਹੀ ਆ ਤੁਸੀਂ ਪਲੀਜ਼ ਚੈੱਕ ਕਰੋ ਵੀ ਮੇਰਾ ਨੀ ਹੈਗਾ ਬਿੱਲ ਨੀ ਮੇਰਾ ਹੈਗਾ ਮੈਂ ਆਪਟਸ ਨਾਲ ਮੇਰਾ ਆਲਰੇਡੀ ਕੰਟਰੈਕਟ ਹੈਗਾ ਆ ਤੇ ਮੈਂ ਨਾ ਤਾਂ ਤੁਹਾਡੇ ਕੋਲ ਉਹਨੇ ਦੱਸਿਆ ਸੀ ਵੀ ਤੁਸੀਂ 6 ਪਲੱਸ ਫੋਨ ਲਿਆ ਆ ਤੇ ਇੱਕ ਤੁਹਾਡਾ $70 ਦਾ ਪਲਾਨ ਆ ਮੰਥਲੀ ਤੇ ਮੈਂ ਕਿਹਾ ਮੈਂ ਨਹੀਂ ਲਿਆ ਇਹ ਪਲੀਜ਼ ਚੈੱਕ ਕਰੋ ਉਹ ਕਹਿੰਦੇ ਚਲੋ ਠੀਕ ਹੈ ਜੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਤੇ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਟੀਮ ਵੀਕਐਂਡ ਨੂੰ ਕੰਮ ਨਹੀਂ ਕਰਦੀ ਤੇ ਤੁਹਾਨੂੰ ਕਾਲ ਕਰਾਂਗੇ ਅਸੀਂ ਵੀਕਡੇਜ਼ ਚ ਉਹਨੇ ਮੇਰਾ ਨਾਮ ਅਡਰੈਸ ਤੇ ਮੇਰਾ ਜਿਹੜਾ ਕੰਟੈਕਟ ਨੰਬਰ ਆ ਜਿਹੜਾ ਮੇਰਾ ਜਦੋਂ ਮੈਂ ਆਸਟ੍ਰੇਲੀਆ ਚ ਆਏ ਲੈ ਲਿਆ ਸੀ ਤੇ ਉਹਨੇ ਮੈਨੂੰ ਕਾਲ ਨਹੀਂ ਕੀਤੀ ਫਿਰ ਮੈਂ ਮਤਲਬ ਕੋਈ ਕਾਲ ਨਹੀਂ ਆਈ ਮੇਰੀ ਉਹਨਾਂ ਵੱਲੋਂ ਮਤਲਬ ਫਿਰ ਮੈਂ ਉਹਨਾਂ ਨੂੰ 8-10 ਦਿਨਾਂ ਬਾਅਦ ਫੇਰ ਕਾਲ ਕੀਤੀ ਤੇ ਉਹ ਕਹਿੰਦੇ ਵੀ ਠੀਕ ਹੋ ਅਸੀਂ ਸਾਡੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਸਾਨੂੰ ਜੇ ਤੂੰ ਕੰਟਰੈਕਟ ਨਹੀਂ ਕੀਤਾ ਕੋਈ ਹੋ ਸਕਦਾ ਕੋਈ ਜਸਵੰਤ ਸਿੰਘ ਸਿਡਨੀ ਦਾ ਹੋਵੇ ਤੈਨੂੰ ਈਮੇਲ ਆ ਗਈ ਹੋਵੇ ਤੇ ਮਤਲਬ ਸਿਸਟਮ ਐਰਰ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਵੀ ਮੇਰੇ ਮਨ ਚ ਨਹੀਂ ਸੀ ਵੀ ਟੂ ਬੀ ਫਰੈਂਕ ਵੀ ਇਹ ਕੋਈ ਫਰੋਡ ਹੋਊਗਾ ਮੇਰੇ ਨਾਲ ਮੈਂ ਕਿਉਂਕਿ ਜਦ ਮੈਨੂੰ ਤਾਂ ਇੰਨਾ ਪਤਾ ਜੀ ਜਿਹੜੇ ਬਿੱਲਸ ਅਸੀਂ ਕਿਸੇ ਨਾਲ ਸਾਈਨ ਕੀਤੇ ਜੇ ਹੁਣ ਸਾਡੇ ਘਰ ਜਿਹੜੇ ਬਿੱਲ ਆਉਂਦੇ ਨਾ ਅਸੀਂ ਤਾਂ ਉਹਨਾਂ ਦੇ ਬਾਰੇ ਚਿੰਤਤ ਹੁੰਦੇ ਹਾਂ ਨਾ ਜੇ ਸਾਡੇ ਕੋਲ ਏ ਸੀ ਟੀ ਏ ਜੀ ਐਲ ਦੀ ਬਿਜਲੀ ਆ ਜਾਂ ਸਾਡੇ ਕੋਲ ਆਪਟਸ ਦਾ ਫੋਨ ਆ ਜਾਂ ਸਾਡੇ ਕੋਲ ਆ ਰੇਜੂ ਦਾ ਬਿੱਲ ਆ ਤੇ ਜਿਹੜੇ ਬਿੱਲ ਅਸੀਂ ਮਤਲਬ ਕੋਈ ਕੰਟਰੈਕਟ ਨਹੀਂ ਕੀਤਾ ਤੇ ਉਹ ਨਹੀਂ ਕੀਤਾ ਤੇ ਮੈਂ ਉਹਨਾਂ ਨੂੰ ਤਕਰੀਬਨ 2-3 ਵਾਰ ਫਿਰ ਮੈਂ ਉਹਨਾਂ ਦੇ ਆਊਟਲੈਟ ਸੈਂਟਰ ਚ ਗਿਆ ਉਹਨੇ ਮੈਨੂੰ ਇਹੀ ਗੱਲ ਕਹੀ ਵੀ ਜੇ ਤੂੰ ਕੰਟਰੈਕਟ ਨਹੀਂ ਭਾਈ ਕੀਤਾ ਜੇ ਤੂੰ ਸਾਈਨ ਨਹੀਂ ਕੀਤਾ ਕੋਈ ਤੇ ਬਰਬ ਲਈ ਚਾਹੇ ਰਿਟਰਨ ਲਈ ਤੈਨੂੰ ਬਰੀ ਕਰਨ ਦੀ ਲੋੜ ਨਹੀਂ ਆ ਮਤਲਬ ਮੈਂ ਵੀ ਸੋਚਿਆ ਵੀ ਸ਼ਾਇਦ ਇਹ ਰਿਜ਼ੋਲਵ ਕਰ ਲਿਆ ਨਹੀਂ ਕਿ ਸ਼ਾਇਦ ਇਹ ਕੋਈ ਇਹਨਾਂ ਦਾ ਸਿਸਟਮ ਐਰਰ ਹੋਊਗਾ ਮਤਲਬ ਕਿ ਬਾਈ ਮਿਸਟੇਕ ਮੈਨੂੰ ਈਮੇਲ ਸੈਂਡ ਕਰਤੀ ਹੋਣੀ ਆ ਤੇ ਚਲੋ ਇਹਨੇ ਰਿਜ਼ੋਲਵ ਕਰ ਲਿਆ ਹੋਊਗਾ ਵੀ ਏਡਾ ਵੱਡਾ ਮਸਲਾ ਨਹੀਂ ਹੈਗਾ ਤੇ ਮਤਲਬ ਮੇਰੇ ਕੋਲ ਡਿਟੇਲ ਸਾਰੀਆਂ ਹੈਗੀਆਂ ਮੇਰੀ ਕਾਲਿੰਗ ਡਿਟੇਲ ਦੇ ਵਿੱਚ ਮੈਂ ਜਦੋਂ ਜਦੋਂ ਇਹਨਾਂ ਨੂੰ ਕਾਲ ਕੀਤਾ ਆ ਸਾਰੀਆਂ ਕਾਲਿੰਗ ਡਿਟੇਲਸ ਹੈਗੀਆਂ ਮੈਂ ਇਹਨਾਂ ਮੰਨ ਲਓ ਕਿ ਜੇ ਮੈਨੂੰ ਲੋੜ ਪਈ ਤਾਂ ਮੈਂ ਪ੍ਰੂਵ ਕਰ ਸਕਦਾ ਵੀ ਮਤਲਬ ਮੈਂ ਉਹਨਾਂ ਨੂੰ ਕਾਲ ਅਵੇਅਰ ਕਰਾਇਆ ਸੀ ਤੇ ਰੀਸੈਂਟਲੀ ਮੈਂ ਅਪਲਾਈ ਕੀਤੀ ਜੀ ਕ੍ਰੈਡਿਟ ਕਾਰਡ ਅਪਲਾਈ ਕੀਤਾ ਇੱਕ ਤੇ ਮੈਂ ਮੇਰੀ ਗੱਡੀ ਖਰਾਬ ਹੋ ਗਈ ਬਿਜ਼ਨਸ ਗਾਰਡਨਿੰਗ ਮੈਂਟੇਨੈਂਸ ਦੀ ਤੇ ਮੇਰਾ ਪਾਰਟ ਟਾਈਮ ਜਿਹੜਾ ਬਿਜ਼ਨਸ ਆ ਤੇ ਮੈਂ ਅਪਲਾਈ ਕੀਤਾ ਤੇ ਉਹ ਡਿਕਲਾਈਨ ਹੋ ਗਿਆ ਮੈਨੂੰ ਦੂਜੇ ਦਿਨ ਮੈਨੂੰ ਕਾਲ ਆ ਗਈ ਫਾਈਨੈਂਸ ਬੈਂਕ ਤੋਂ ਤੇ ਉਹ ਕਹਿੰਦੇ ਕਿ ਤੂੰ ਵੀ ਡਿਫਾਲਟਰ ਆ ਤੇ ਲੋਨ ਨਹੀਂ ਅਪਰੂਵ ਹੋ ਸਕਦਾ ਮੈਂ ਕਿਹਾ ਜੀ ਮੈਂ ਤਾਂ ਬਿੱਲ ਟਾਈਮ ਸਿਰ ਦਿੰਦਾ ਆ ਤੁਸੀਂ ਪਲੀਜ਼ ਚੈੱਕ ਕਰੋ ਉਹ ਨਹੀਂ ਮੈਨੂੰ ਕੱਢ ਕੇ ਫੜਾਤੀ ਜੀ ਡਿਫਾਲਟ ਲਿਸਟ ਮੇਰੀ ਤੇ ਮੈਂ ਘਰ ਆ ਕੇ $80 ਵੈਸੇ ਤਾਂ ਫ੍ਰੀ ਜਿਹੜੀ ਆ ਦਸਾਂ ਦੇਣਾ ਚਾਹੁੰਦੀ ਆ ਮੈਂ ਘਰ ਆ ਕੇ $80 ਖਰਚ ਕੇ ਮੈਂ ਉਸੇ ਵੇਲੇ ਆਪਣੀ ਕ੍ਰੈਡਿਟ ਰਿਪੋਰਟ ਪ੍ਰਿੰਟ ਆਊਟ ਕੀਤੀ ਤੇ ਉਹਦੇ ਵਿੱਚ ਵਾਕਿਆ ਜੀ ਤਕਰੀਬਨ $22,097 ਮੇਰੇ ਸਿਰ ਖੜੇ ਕੀਤੇ ਉਹ ਡੈਸਟਰਾ ਨੂੰ ਮੈਂ ਕਾਲ ਕੀਤੀ ਉਹ ਫਾਈਨੈਂਸ ਡੈਬਟ ਰਿਕਵਰੀ ਕੰਪਨੀ ਵਾਲੇ ਉਹ ਕਹਿੰਦੇ ਵੀ ਭਾਈ ਸਾਨੂੰ ਤਾਂ ਤੇਰਾ ਜਿਹੜਾ ਅਕਾਊਂਟ ਵਾ ਸੀ ਤਾਂ ਉਹਨਾਂ ਤੋਂ ਖਰੀਦਿਆ ਟੈਸਟ ਆ ਤੂੰ ਉਹਨਾਂ ਨਾਲ ਗੱਲ ਕਰ ਵੀ ਜੇ ਤੂੰ ਕੀ ਮੈਂ ਉਹਨਾਂ ਨੂੰ ਗੱਲ ਕੀਤੀ ਜੀ ਉਹ ਟੈਸਟ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਤਾਂ ਬੜੇ ਲੈਟਰ ਤੈਨੂੰ ਪਾਏ ਤੂੰ ਰਿਪਲਾਈ ਨਹੀਂ ਕੀਤਾ ਤਾਂ ਮੈਂ ਕਿਹਾ ਲੈਟਰ ਮੈਨੂੰ ਕੈਨਬਰਾ ਪਾਓ ਜੀ ਮੈਂ ਤਾਂ ਸਿਡਨੀ ਰਹਿੰਦਾ ਨਹੀਂ ਜਿੱਥੇ ਤੁਸੀਂ ਮੈਂ ਜਿਹੜਾ ਤੁਹਾਨੂੰ ਜਿੱਥੇ ਤੁਸੀਂ ਇਸ਼ੂ ਕੀਤਾ ਬੜੀ ਬਹਿਸ ਚੱਲੀ ਸੀ 2-3 ਦਿਨ ਮੈਂ ਤੁਹਾਨੂੰ ਦੱਸਾਂ ਮਤਲਬ ਕਿ ਮੈਂ ਉਹਨਾਂ ਨੂੰ ਕਿਹਾ ਵੀ ਬਾਈ ਮੈਂ ਤਾਂ ਤੁਹਾਨੂੰ ਅਵੇਅਰ ਕਰਾ ਦਿੱਤਾ ਸੀ ਤੁਸੀਂ ਅਕਾਊਂਟ ਬੰਦ ਨਹੀਂ ਕੀਤਾ ਇਹ ਸਾਡੀ ਗਲਤੀ ਹੈ ਨਾ ਜੀ ਤੁਸੀਂ ਮੈਂ ਤਾਂ ਤੁਹਾਨੂੰ ਦੱਸਤਾ ਸੀ ਮੈਂ ਤਾਂ ਕੈਨਬਰਾ 'ਚ ਰਹਿੰਦਾ ਹਾਂ ਤੁਸੀਂ ਉਹ ਕਹਿੰਦੇ ਜੀ ਮਤਲਬ ਇਹ ਤਾਂ ਨਹੀਂ ਹੈ ਜੀ ਤਾਂ ਅਕਾਊਂਟ ਤੇਰਾ ਲਾਇਸੈਂਸ ਯੂਜ਼ ਕੀਤਾ ਉਹਨੇ ਮੈਨੂੰ ਪਹਿਲੀ ਵਾਰ ਉੱਦਾਂ ਦੱਸਿਆ ਜੀ ਵੀ ਤੇਰਾ ਲਾਇਸੈਂਸ ਯੂਜ਼ ਕੀਤਾ ਜਦੋਂ ਮੈਂ ਫੋਨ ਤੇ ਪਹਿਲਾਂ ਨਹੀਂ ਮੈਨੂੰ ਦੱਸਿਆ ਉਹਨੇ ਵੀ ਤੇਰਾ ਲਾਇਸੈਂਸ ਯੂਜ਼ ਕੀਤਾ ਇੱਥੇ ਮੇਰੇ ਲਾਇਸੈਂਸ ਦੇ ਡੇਟ ਆਫ ਬਰਥ ਵਗੈਰਾ ਸਾਰੀ ਉਹ ਯੂਜ਼ ਕੀਤੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਏਦਾਂ ਕਰੋ ਜੀ ਵੀ ਠੀਕ ਹੋ ਤੁਸੀਂ ਮੈਨੂੰ ਡਿਫਾਲਟ ਤਾਂ ਹੁਣ ਸ਼ੋਅ ਕਰੇ ਦਿੱਤਾ ਹੈ ਕ੍ਰੈਡਿਟ 'ਚ ਹੁਣ ਮੈਨੂੰ ਏਦਾਂ ਕਰੋ ਵੀ ਲੱਗਦੇ ਹੱਥ ਮੈਂ ਪੁਲਿਸ ਰਿਪੋਰਟ ਕੀਤੀ ਪਹਿਲਾਂ ਵੀ ਪੁਲਿਸ ਕੋਲ ਮੈਂ ਦੱਸਤਾ ਸੀ ਮੈਨੂੰ ਵੈਸੇ ਕਿਸੇ ਨੇ ਦੱਸਿਆ ਸੀ ਵੀ ਕਿਸੇ ਨਾਲ ਮੈਂ ਗੱਲ ਕੀਤੀ ਸੀ ਵੀ ਤੂੰ ਪੁਲਿਸ ਨੂੰ ਦੱਸ ਦੇ ਕਿ ਆਪ ਤੱਕ ਅਗਲੇ ਨੇ ਫੋਨ ਕਿੱਥੇ ਯੂਜ਼ ਕੀਤਾ ਹੋਵੇ ਕਾਹਨੂੰ ਈਮੇਲ ਆਈ ਹੈ ਕਾਹਨੂੰ ਤੇਰੇ ਸਿਰ ਵੈਰੀਫਿਕੇਸ਼ਨ ਕੋਈ ਕਰ ਦੂਗਾ ਨਾ ਵੀ ਤੂੰ ਕਹੀ ਆ ਫੋਨ ਲਿਆ ਸਿਡਨੀ 'ਚ ਹਨਾ ਤੇ ਮੈਂ ਪੁਲਿਸ ਨੂੰ ਰਿਪੋਰਟ ਕਰਤਾ ਮੈਟਰ ਤੇ ਇਹ ਮਤਲਬ ਕਿ ਮੇਰੇ ਨਾਲ ਇਹ ਫਰੋਡ ਜਿਹਾ ਹੋ ਰਿਹਾ ਆ ਵੀ ਇਹਦੀ ਇਨਵੈਸਟੀਗੇਸ਼ਨ ਕਰੋ ਪਲੀਜ਼ ਵੀ ਮੈਂ ਨਹੀਂ ਕੋਈ ਟੈਸਟ ਨਾ ਐਗਰੀਮੈਂਟ ਵਗੈਰਾ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਚਲੋ ਹੁਣ ਤੁਸੀਂ ਕਰ ਤਾਂ ਦਿੱਤਾ ਹੀ ਆ ਹੁਣ ਲੱਗਦੇ ਹੱਥ ਮੈਨੂੰ ਕੰਟਰੈਕਟ ਦੀ ਕਾਪੀ ਸੈਂਡ ਕਰੋ ਜਾਂ ਐਗਰੀਮੈਂਟ ਸੈਂਡ ਕਰੋ ਜਿਹੜਾ ਤੁਸੀਂ ਕੀਤਾ ਕਿਉਂਕਿ ਮੈਂ ਤਾਂ ਵਿਕਟਿਮ ਹਾਂ ਨਾ ਇਸ ਮਸਲੇ 'ਚ ਮੈਂ ਤਾਂ ਤੁਹਾਤੋਂ ਕੋਈ ਚੀਜ਼ ਲਈ ਨਹੀਂ ਆ ਤੁਸੀਂ ਮੱਲੋ ਮੱਲੀ ਮੇਰੇ ਸਿਰ ਪਾਈ ਜਾਂਦੇ ਹੋ ਤੇ ਉਹ ਕਹਿੰਦੇ ਜੀ ਕੰਟਰੈਕਟ ਤੁਹਾਡੇ ਕੋਲ ਹੈ ਨਹੀਂ ਗਾ ਇਹਦੇ ਨਾਲ ਦਾ ਤੇ ਐਗਰੀਮੈਂਟ ਵੀ ਹੈ ਮੈਂ ਕਿਹਾ ਵੀ ਤੁਸੀਂ ਡਿਫਾਲਟ ਕਿੱਦਾਂ ਸ਼ੋਅ ਕੀਤਾ ਜੀ ਜੇ ਤਾਂ ਪ੍ਰੀਪੇਡ ਹੋਵੇ ਤਾਂ ਮੰਨ ਵੀ ਲਈਏ ਵੀ ਉਹਦਾ ਕੋਈ ਕੰਟਰੈਕਟ ਨਹੀਂ ਹੁੰਦਾ ਚਲੋ ਉਹਦਾ ਨਾਮ ਦਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਤੇ ਦੇਣ ਦਾ ਕੋਈ ਤੁਸੀਂ ਕੋਈ ਤੁਸੀਂ ਕੀਤਾ ਕਿੱਦਾਂ ਆ ਮਤਲਬ ਇਹ ਸਾਰਾ ਮੰਨ ਲਓ ਕਿ ਤੁਸੀਂ ਮੇਰੇ ਨਾਂ ਤੇ ਕਿਸੇ ਨੂੰ ਪੋਸਟ ਪੇਡ ਫੋਨ ਦੇ ਦਿੱਤਾ ਇਹ ਇਹ ਤਾਂ ਇਹ ਤੋਂ ਵੱਡੀ ਤਾਂ ਮਤਲਬ ਨੈਗਲੀਜੈਂਸੀ ਕੋਈ ਹੋ ਹੀ ਨਹੀਂ ਸਕਦੀ ਮਤਲਬ ਮੇਰੀ ਮੇਰੀ ਪਹਿਚਾਣ ਦਾ ਮਸਲਾ ਆ ਮੇਰੇ ਨਾਮ ਦਾ ਮਸਲਾ ਆ ਇੱਥੇ ਤਾਂ ਇਸ ਕੰਟਰੀ ਦੇ ਵਿੱਚ ਤਾਂ ਤੁਸੀਂ ਕਿਸੇ ਦੀ ਇਜਾਜ਼ਤ ਤੋਂ ਬਗੈਰ ਉਹਦੀ ਫੋਟੋ ਨਹੀਂ ਖਿੱਚ ਸਕਦੇ ਤੁਸੀਂ ਮੇਰੇ ਨਾਂ ਤੇ ਬਿਜ਼ਨਸ ਕਰੀ ਜਾਂਦੇ ਮੇਰੀ ਪਿੱਠ ਪਿੱਛੇ ਤੁਸੀਂ ਪਲੀਜ਼ ਦੱਸੋ ਤੁਸੀਂ ਉਹ ਕਹਿੰਦੇ ਜੀ ਸਾਡੇ ਕੋਲ ਹੈ ਨਹੀਂ ਕੁਛ ਵੀ ਤੁਸੀਂ ਜੇ ਤੂੰ ਇਨੋਸੈਂਟ ਹੋ ਤਾਂ ਤੂੰ ਸਾਨੂੰ ਆਹ ਡਾਕੂਮੈਂਟ ਭੇਜ ਤੇ ਮੈਂ ਕਿਹਾ ਕਿਹੜੇ ਡਾਕੂਮੈਂਟ ਭੇਜਾਂ ਜੀ ਉਹ ਕਹਿੰਦੇ ਜੀ ਸਾਨੂੰ ਆਪਣੇ ਮੈਡੀਕੇਅਰ ਦੀ ਕਾਪੀ ਭੇਜ, ਡਰਾਈਵਿੰਗ ਲਾਇਸੈਂਸ ਦੀ ਦੋਨੋਂ ਪਾਸੇ ਫੋਟੋਆਂ ਭੇਜ, ਸਟੈਚੂਰੀ ਡਿਕਲੇਰੇਸ਼ਨ ਭੇਜ। ਮੈਂ ਕਿਹਾ ਜੀ ਸਟੈਚੂਰੀ ਡਿਕਲੇਰੇਸ਼ਨ ਤਾਂ ਮੈਂ ਭੇਜ ਸਕਦਾ ਜੀ, ਮੈਂ ਤੁਹਾਨੂੰ ਕਾਨੂੰਨੀ ਮਹਿਰਾਂ ਤੋਂ ਗੱਲ ਕੀਤੀ ਹੋਈ, ਮੈਂ ਤੁਹਾਨੂੰ ਕਾਪੀ ਕੂਪੀ ਕੋਈ ਨੀ ਭੇਜਣੀ, ਕਿਉਂਕਿ ਤੁਸੀਂ ਮੈਨੂੰ ਅੱਗੇ ਪਹਿਲੇ ਬੜੀ ਬੜੀ ਟਰਵਲ ਚ ਫਸਾ ਦਿੱਤਾ, ਬਿਨਾਂ ਮਤਲਬ ਤੋਂ ਮੈਨੂਪੁਲੇਟ ਕਰਕੇ ਮੇਰੇ ਅਗੇਂਸਟ ਹੀ ਵਰਤ ਲਓ ਵੀ ਆਹ ਲਓ ਜੀ ਪਹਿਲਾਂ ਸਾਡੇ ਕੋਲ ਵੀ ਹੁਣ ਸਿਸਟਮ ਚ ਇਹ ਮੇਰੇ ਕੋਲ ਮੈਨੂੰ ਪ੍ਰੂਵ ਕਰਨ ਦਾ ਬੜਾ ਔਖਾ ਹੈ ਨਾ ਜੀ, ਵੀ ਉਹ ਬੰਦੇ ਨੇ ਕਿੱਦਾਂ ਮੇਰਾ ਮੈਡੀਕਲ ਮੇਰਾ ਡਰਾਈਵਿੰਗ ਲਾਇਸੈਂਸ ਯੂਜ ਕੀਤਾ। ਤੁਸੀਂ ਇਹ ਨੀ ਹੈਗਾ, ਤੁਸੀਂ ਜੇ ਵੈਰੀਫਿਕੇਸ਼ਨ ਤੁਸੀਂ ਕੰਟਰੈਕਟ ਕਰ ਹੀ ਦਿੱਤਾ ਹੈ, ਤੁਸੀਂ ਉੱਥੋਂ ਜਿੱਥੋਂ ਜਿਹਨੂੰ ਫੋਨ ਦਿੱਤਾ ਨਾ ਜੀ, ਤੁਸੀਂ ਉੱਥੋਂ ਤੁਸੀਂ ਵੈਰੀਫਿਕੇਸ਼ਨ ਕਰੋ, ਉੱਥੋਂ ਇਨਵੈਸਟੀਗੇਸ਼ਨ ਉੱਥੋਂ ਸ਼ੁਰੂ ਕਰੋ ਜਿੱਥੇ ਤੁਸੀਂ ਫੋਨ ਦਿੱਤਾ ਹੈ ਨਾ। ਜਿਹੜਾ ਬੰਦਾ ਤੁਹਾਡਾ ਕਸਟਮਰ ਹੋ, ਮੈਂ ਤਾਂ ਤੁਹਾਡਾ ਕਸਟਮਰ ਨਹੀਂ ਹੈਗਾ, ਬਟ ਤੁਸੀਂ ਡਿਫਾਲਟ ਮੈਨੂੰ ਕਰਤਾ ਆ। ਮੈਂ ਕਿਹਾ ਜੇ ਉੱਥੋਂ ਫੁੱਟਪ੍ਰਿੰਟ ਮੇਰੇ ਘਰ ਤੱਕ ਆ ਦੇ, ਮੈਂ ਆਲਰੇਡੀ ਪੁਲਿਸ ਨੂੰ ਡਿਕਲੇਰੇਸ਼ਨ ਦੇ ਦਿੱਤੀ ਆ, ਤੇ ਜੇ ਮੈਂ ਇਸ ਮਸਲੇ ਚ ਝੂਠ ਬੋਲਦਾ ਹਾਂ, ਤੁਸੀਂ ਮੇਰੇ ਤੇ ਕ੍ਰਿਮੀਨਲ ਚਾਰਜਸ ਫਰੇਮ ਕਰ ਸਕਦੇ ਹੋ ਵੀ ਮੈਂ ਟੈਲਸਟਰਾ ਨਾਲ ਕੋਈ ਕੰਟਰੈਕਟ ਨਹੀਂ ਕੀਤਾ। ਉਹ ਕਹਿੰਦੇ ਜੀ ਅਸੀਂ ਨੀ ਇਹ ਗੱਲਾਂ ਗੁੱਲਾਂ ਮੰਨਦੇ, ਵੀ ਜੇ ਤੂੰ ਆਪਣੇ ਆਪ ਨੂੰ ਮਤਲਬ ਜੇ ਤੇਰੀ ਹੈਲਪ ਅਸੀਂ ਤਾਂ ਕਰ ਸਕਦੇ ਹਾਂ, ਮੈਂ ਪਹਿਲਾਂ ਸਾਨੂੰ ਆਹ ਡਾਕੂਮੈਂਟ ਭੇਜ। ਮੈਂ ਜੀ ਉਹਨਾਂ ਸਟੈਚੂਰੀ ਡਿਕਲੇਰੇਸ਼ਨ ਤਾਂ ਮੈਂ ਉਦਣੇ ਭੇਜਤੀ ਸੀ, ਫਿਰ ਮੈਂ ਕਾਨੂੰਨੀ ਮਾਰਾਂ ਨਾਲ ਗੱਲ ਕੀਤੀ, ਟੀ ਆਈ ਓ ਤੇ ਕੰਪਲੇਨ ਪਾਈ, ਉਹ ਕਹਿੰਦੇ ਤੈਨੂੰ ਭੇਜਣੀ ਪੈਣੀ ਆ, ਅਦਰਵਾਈਜ਼ ਇਹਨੇ ਇਨਵੈਸਟੀਗੇਸ਼ਨ ਨਹੀਂ ਸ਼ੁਰੂ ਕਰਨੀ। ਤੇ ਹੈਲੋ, ਹਾਂਜੀ ਫਿਰ ਮੈਂ ਉਹਨਾਂ ਨਾਲ ਟੀ ਆਈ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇਸ ਤਰ੍ਹਾਂ ਆ ਮਸਲਾ, ਉਹ ਮੇਰੇ ਤੋਂ ਮੰਗ ਰਹੇ ਆ, ਮੈਨੂੰ ਇਹਨਾਂ ਤੇ ਕੋਈ ਬਲੀਵ ਬਲੂਵ ਨੀ ਹੈਗਾ, ਇਹ ਦੇਖੋ ਮੇਰੇ ਨਾਂ ਤੇ ਲਾਇਸੈਂਸ ਕੰਟਰੈਕਟ ਵਗੈਰਾ ਦੇਈ ਜਾ ਰਹੇ ਆ, ਤੇ ਇਹਨਾਂ ਨੂੰ ਮੈਂ ਇਹਨਾਂ ਨੇ ਸ਼ੁਰੂ ਕਰਨੀ ਆ ਤਾਂ ਉੱਥੋਂ ਸ਼ੁਰੂ ਕਰੋ। ਉਹ ਕਹਿੰਦੇ ਜੀ ਇਹਨਾਂ ਦਾ ਇਹ ਮੈਟਰ ਇਹ ਇੱਦਾਂ ਹੀ ਕਰਦੇ ਆ ਸ਼ੁਰੂ। ਫਿਰ ਮੈਂ ਚਲੋ ਜੀ ਉਹਨਾਂ ਨੂੰ ਲਾਇਸੈਂਸ ਕਾਪੀ ਦੇ ਉੱਤੇ ਮੈਂ ਸਾਈਨ ਕਰਕੇ ਵੀ ਇਹ ਦੁਬਾਰਾ ਕਿਤੇ ਯੂਜ਼ ਨਾ ਕਰ ਲੈਣ, ਫਿਰ ਕਿਤੇ ਤੇ ਮੈਂ ਉਹਨਾਂ ਨੂੰ ਮਤਲਬ ਡੇਟ ਪਾ ਕੇ ਬਕਾਇਦਾ ਤੇ ਮੈਂ ਉਹਨਾਂ ਨੂੰ ਭੇਜਤੀ ਹੈ। ਤੇ ਹੁਣ ਤਕਰੀਬਨ ਮਤਲਬ ਉਹਨਾਂ ਦੀ ਮੈਨੂੰ ਮੰਡੇ ਫਰਾਈਡੇ ਆਫਟਰਨੂਨ ਮੇਲ ਆਈ ਹੈ ਜੀ, ਤੂੰ ਪੈਸਿਆਂ ਦੀ ਵਰੀ ਨਾ ਕਰ, ਫਿਰ ਪੈਸੇ ਤੇਰੇ ਵੇਵ ਆਫ ਕਰਦੇ ਆ, ਫਿਰ ਤੂੰ ਹਾਲੇ ਅਸੀਂ ਜਿਹੜਾ ਨਾਂ ਤੇਰਾ ਕੱਢਣ ਲਈ ਅਸੀਂ ਫਾਈਨਲ ਰਿਵਿਊ ਕਰਨਾ ਆ। ਮੈਂ ਉਹਨਾਂ ਨੂੰ ਫਿਰ ਤਕਰੀਬਨ ਮੈਂ ਹੁਣ ਦੂਜੇ ਪਾਸੇ ਨੂੰ ਚੱਲ ਪਿਆ ਜੀ, ਮੈਂ ਕਾਨੂੰਨੀ ਮਾਰਾਂ, ਮੈਂ ਠੋਕਣੇ ਆ ਹੁਣ ਪੂਰੇ ਤਰ੍ਹਾਂ ਮਤਲਬ ਲੀਗਲੀ ਤਰੀਕੇ ਦੇ ਨਾਲ, ਵੀ ਮੈਂ ਹੁਣ ਉਹਨਾਂ ਨੂੰ ਮੈਂ ਮਤਲਬ ਮੈਂ ਉਹਨਾਂ ਨੂੰ ਇਹ ਗੱਲ ਕਰਨ ਪੁੱਛ ਰਿਹਾ ਵੀ ਤੁਸੀਂ ਇਹ ਕਨੈਕਸ਼ਨ ਦਿੱਤਾ ਕਿੱਦਾਂ, ਕੋਈ ਰੈਫਰੈਂਸ ਚੈੱਕ ਕੀਤਾ? ਮੈਂ ਕਾਨੂੰਨੀ ਮਹਿਰਾ ਤੇ ਮੈਂ ਟੈਲੀਕਮਿਊਨੀਕੇਸ਼ਨ ਮਿਨਿਸਟਰ ਬਾਏ ਆਪਣੇ ਜਿਹੜਾ ਇੱਥੇ ਸਾਡੇ MP ਉਹਦੇ ਥਰੂ ਟਾਈਮ ਲੈ ਰਿਹਾ ਉਹਨੂੰ, ਬਾਕੀ ਮੈਂ ਪਤਾ ਵੀ ਕਰ ਰਿਹਾ ਵੀ ਜਿਹੜਾ ਕਨੈਕਸ਼ਨ ਦੀ ਪ੍ਰਕਿਰਿਆ ਕੀ ਹੁੰਦੀ ਆ ਜੀ, ਵੀ ਜਦੋਂ ਕਿਸੇ ਦੇ ਨਾਂ ਤੇ ਕਨੈਕਸ਼ਨ ਲਈਏ ਤਾਂ ਉਹ ਲਈ ਕੀ ਮਤਲਬ ਕੀ ਜਿਹੜੇ ਇਨੀਸ਼ੀਅਲ ਚੈੱਕ ਹੁੰਦੇ ਆ, ਮਤਲਬ ਕਿ ਉਹ ਕੀਤੇ ਆ ਨਹੀਂ ਕਿ ਨਹੀਂ ਕੀਤੇ, ਇਹ ਸਾਰਾ ਮਸਲਾ ਹੈ ਜੀ। ਐਟ ਦਾ ਮੂਮੈਂਟ ਨਾ ਮੇਰਾ ਕ੍ਰੈਡਿਟ ਮੇਰਾ ਹਿਸਟਰੀ ਜਿਹੜੀ ਉਹ ਡਿਸਟਰੋਏ ਕਰਤੀ ਆ, ਤੇ ਇਹ ਸਾਰਾ ਮਸਲਾ ਹੈ ਜੀ।
ਜੀ 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 ਹੁਣ ਜਦੋਂ ਤੁਸੀਂ ਇਹ ਕੇਸ ਜਿਹੜਾ ਉਹਨਾਂ ਕੋਲੇ ਟੈਲਸਟਰਾ ਕੋਲੇ ਜਾਂ ਅਨਾਉਂਸਮੈਂਟ ਕੋਲੇ ਤਾਂ ਪਾ ਹੀ ਆ, ਤੇ ਕੀ ਤੁਹਾਨੂੰ ਲੱਗਦਾ ਤਾਂ ਹੱਲ ਹੋ ਜੂ ਜਾਂ ਕੋਰਟ ਜਾਣਾ ਪੈਣਾ ਤੁਹਾਨੂੰ?
ਦੇਖੋ ਜੀ ਜਿਹੜਾ ਕਾਨੂੰਨੀ ਮਾਰ ਆ ਜੀ, ਉਹ ਤਾਂ ਇਹ ਕਹਿੰਦੇ ਆ ਤੇ ਉਹਨੇ, ਕਿਉਂਕਿ ਇਹ ਇੱਕ $2200 ਦਾ ਮਸਲਾ ਆ, ਤੇ ਜੇ ਟੈਸਟ ਤੂੰ ਕੋਰਟ ਦੇ ਵਿੱਚ, ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ। ਦੇਖੋ ਮੈਂ ਕਮਰਸ਼ੀਅਲ ਡਰਾਈਵਰ ਹਾਂ, ਮੈਂ 2-3 ਦਿਨ ਸੁੱਤਾ ਨਹੀਂ, ਮੈਂ ਜੀਪੀ ਤੇ ਚੱਲ ਗਿਆ, ਜੀਪੀ ਨੇ ਮੈਨੂੰ ਚੱਕ ਕੇ ਜਿਹੜਾ ਮੇਰੇ ਜੀਪੀ ਨੇ ਉਹਨੇ ਰੈਫਰ ਕਰਤਾ ਸਾਈਕੈਟ੍ਰਿਕ ਦੇ, ਠੀਕ ਹੈ ਜੀ। ਤੇ ਸਾਈਕੈਟ੍ਰਿਕ ਨੇ ਹੁਣ ਲਿਖਤਾ ਵੀ ਤੂੰ ਕਮਰਸ਼ੀਅਲ ਡਰਾਈਵਰ ਹਾਂ, ਲੋਕਾਂ ਦੀ ਜੇ ਤੂੰ ਕਿਸੇ ਨੂੰ ਮਾਰ ਮੂਰ ਦਿੱਤਾ ਤੁਸੀਂ ਪੰਗਾ ਪੈ ਜਾਣਾ ਕਿ ਐਕਸੀਡੈਂਟ ਹੋ ਗਿਆ, ਤੇ ਉਹ ਮੈਨੂੰ ਛੁੱਟੀਆਂ ਦੇ ਦਿੱਤੀਆਂ ਦੇਖੋ ਜੀ ਕੰਮ ਤੋਂ, ਤੇ ਮੇਰਾ ਕੰਮ ਵੈਸੇ ਵੀ ਖੜਾ ਹੀ ਆ ਜੀ, ਬਿਜ਼ਨਸ ਲੋਨ ਮੇਰਾ ਡਿਕਲਾਈਨ ਹੋ ਗਿਆ, ਤਕਰੀਬਨ ਮੇਰਾ 3000 ਦਾ ਵੀਕ ਦਾ ਨੁਕਸਾਨ ਹੋ ਰਿਹਾ ਇਸ ਵੇਲੇ, ਤੇ ਉਹ ਟੈਸਟ ਆ ਉਸ ਤੋਂ ਵੀ ਭੱਜ ਗਿਆ, ਕਹਿੰਦੇ ਅਸੀਂ ਕੰਪਨਸੇਸ਼ਨ ਕੁਛ ਨਹੀਂ ਦੇ ਸਕਦੇ ਸਾਨੂੰ, ਤੇ ਮਤਲਬ ਤੁਹਾਡਾ ਹਾ ਮਸਲਾ ਹੱਲ ਕਰ ਦਿੰਦੇ ਆ। ਮੈਂ ਕਿਹਾ ਵੀ ਚਲੋ ਇਹ ਤਾਂ ਬਾਅਦ ਦੀ ਗੱਲ ਵਾ, ਪਹਿਲਾਂ ਤੁਸੀਂ ਮਸਲਾ ਮੇਰਾ ਨਾ ਕੱਢੋ ਉੱਥੋਂ ਜੀ, ਫਿਰ ਦੇਖਦੇ ਹਾਂ। ਤੇ ਹੁਣ ਇਹ ਮਸਲੇ ਦਾ ਹੱਲ ਤਾਂ ਦੇਖੋ ਜੀ ਕੋਰਟ ਚ, ਇਹ ਤਾਂ ਟੈਸਟ ਤੇ ਡਿਪੈਂਡ ਕਰਦਾ ਜੀ, ਜੇ ਤਾਂ ਮੇਰਾ ਨਾਂ ਕੱਢ ਦਿੰਦੇ ਆ ਤੇ ਫਿਰ ਤਾਂ ਠੀਕ ਵਾ, ਫਿਰ ਤਾਂ ਨਹੀਂ। ਬਟ ਫਿਰ ਵੀ ਮੈਂ ਹੁਣ ਮੈਂ ਤਾਂ ਸਫ਼ਰ ਕੀਤਾ, ਮੈਂ ਹੋਰ ਆਪਣੇ ਭਾਈਚਾਰੇ ਜਾਂ ਹੋਰ ਕਮਿਊਨਿਟੀ ਲਈ ਇੰਨਾ ਜ਼ਰੂਰ ਕਰੂੰਗਾ ਵੀ ਮੈਂ ਇਹਦਾ ਕੋਈ ਨਾ ਕੋਈ ਆਪਾਂ ਇੱਕ ਜਿਹੜੀ ਹੈ ਨਾ ਇੱਕ ਮਤਲਬ ਮਿਲੀਏ ਇਹਨਾਂ ਨੂੰ, ਟੈਲੀਕਮਿਊਨੀਕੇਸ਼ਨ ਮਿਨਿਸਟਰ ਨੂੰ। ਇਹ ਇਹ ਇਕੱਲਾ ਮੇਰੇ ਨਾਲ ਨਹੀਂ ਹੋਇਆ ਜੀ, ਇਹ ਜਿਹੜਾ ਜਿਹੜੇ ਵਕੀਲ ਨਾਲ ਮੈਂ ਗੱਲ ਕੀਤੀ, ਉਹ ਕਹਿੰਦੇ ਤੂੰ ਸਾਡੇ ਤੱਕ ਅਪਰੋਚ ਕੀਤੀ ਆ, ਮੋਸਟਲੀ ਲੋਕੀ ਪੇ ਕਰ ਦਿੰਦੇ ਆ, ਕਿਉਂ ਇਹ ਇੰਨੀ ਜ਼ਿਆਦਾ ਇਹ ਪੇਨ ਆ, ਇੰਨੀ ਜ਼ਿਆਦਾ ਇਹ ਚ ਮੈਂਟਲ ਪ੍ਰੋਬਲਮ ਆ, ਮਤਲਬ ਲੋਕਾਂ ਨੂੰ ਦਿਮਾਗੀ ਆ, ਇੰਨੀ ਜ਼ਿਆਦਾ ਪੈਸੇ ਇਹ ਚ ਲੱਗਦੇ ਆ, ਤੇ ਨਾ ਸਾਡੇ ਕੋਲ ਐਨਰਜੀ, ਅਸੀਂ ਤਾਂ ਪੈਸੇ ਕਮਾਉਣ ਆਏ ਆ ਜੀ ਇੰਡੀਆ ਤੋਂ, ਅਸੀਂ ਇੱਥੇ ਕੋਰਟ ਕਚਹਿਰੀਆਂ ਦਾ ਚੱਕਰ ਕੱਢਣਾ ਆ। ਤੇ ਉਹ ਹੁਣ ਉਹਨੇ ਮਤਲਬ ਕਿ ਹੁਣ ਮੈਂ ਮਾਰਾਂ ਨਾਲ ਗੱਲ ਕਰਕੇ, ਵਾਕਿਆ ਮੇਰਾ SBS ਨੇ ਇਹ ਪ੍ਰਿੰਟ ਬ੍ਰੋਡਕਾਸਟ ਕੀਤੀ ਆ ਨਿਊਜ਼, ਬਾਕੀ ਅਖਬਾਰਾਂ ਵਾਲਿਆਂ ਨਾਲ ਵੀ ਗੈਟ ਇਨ ਟੱਚ ਹੋਣਾ ਜੀ ਮੈਂ,
ਤੇ ਮੈਂ ਤਕਰੀਬਨ ਮਸਲੇ ਦਾ ਆਪਾਂ ਕੋਈ ਪੱਕਾ ਹੱਲ ਕਰਨਾ, ਜਿਹੜਾ ਅਮਰੂਦਾਂ ਵਾਂਗੂ ਕਿਸੇ ਦੇ ਨਾਂ ਤੇ ਹੈ ਨਾ ਕੰਟਰੈਕਟ ਵੇਚ ਰਹੇ ਆ, ਇਹਦਾ ਕੋਈ ਹੱਲ ਹੋਵੇ। ਠੀਕ ਹੈ ਜੀ, ਕੋਈ ਵੈਰੀਫਿਕੇਸ਼ਨ, ਕੰਪਨੀਆਂ ਬਾਅਦ ਚ ਭੱਜ ਜਾਣੀਆਂ ਜੀ ਕਿਸੇ ਨੂੰ, ਹੁਣ ਨਾ ਮੇਰਾ ਆ, ਹੁਣ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਜੀ, ਇਹ ਕਿੱਦਾਂ ਨਿਕਲਣਾ ਮੰਨ ਲਓ ਹੱਲ ਟੈਸਟਾਂ ਮੇਰਾ। ਹੁਣ ਜੇ ਉਹ ਡਿਸਪਿਊਟ ਮੰਨ ਲਓ ਹੱਲ ਵੀ ਕਰ ਦਿੰਦੇ ਆ, ਜੇ 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 ਟੈਸਟ ਆ ਮਤਲਬ ਜਾਂ ਤਾਂ ਪੱਕਾ ਹੀ ਰਿਮੂਵ ਕਰੇ ਮੇਰਾ ਨਾਂ ਉਹਦੇ ਵਿੱਚੋਂ, ਫੇਰ ਤਾਂ ਠੀਕ ਹੋਆ ਜੀ। ਜੇ ਉਹ ਇੰਨਾ ਵੀ ਲਿਖ ਦੇਣ ਇਹ ਡਿਸਪਿਊਟਡ ਵਾ, ਸਟਿਲ ਡਿਸਪਿਊਟਡ ਵਾ ਜਾਂ ਅੰਡਰ ਇਨਵੈਸਟੀਗੇਸ਼ਨ ਵਾ, ਤਾਂ ਵੀ ਬੈਂਕਾਂ ਮੈਨੂੰ ਹਾਈ ਰੇਟ ਤੇ ਇੰਟਰਸਟ ਦਊਗੀਆਂ ਜੀ, ਲੋਨ ਦਊਗਾ। ਮੰਨ ਲਓ ਕਿ ਜਿਹੜੀਆਂ ਲੋਨ ਦੇ ਇੰਟਰਸਟ ਰੇਟ ਆ ਵੈਰੀ ਹਾਈ ਹੋਊਗਾ, ਫੇਰ ਬੰਦਾ ਜਿਹੜਾ ਆ ਏਦਾਂ ਦਾ ਹੀ ਆ, ਇਹਦੋਂ ਲੋਨ ਦੀ ਰਿਕਵਰੀ ਕਰਨੀ ਬੜੀ ਔਖੀ ਆ। ਮਤਲਬ ਇਹ ਮੰਨ ਲਓ ਕਿ ਇਹਦੇ ਸਿੱਟੇ ਮੰਨ ਲਓ ਕਿ ਇਹ ਇਹਦੇ ਮੈਨੂੰ ਮੈਨੂੰ ਪਤਾ ਨਹੀਂ ਹੈ ਜੀ ਫਿਊਚਰ ਚ ਮਤਲਬ ਮੇਰੇ ਲਈ ਕਿੰਨਾ ਕੁ ਨੁਕਸਾਨਦੇਹ ਹੋਣਾ ਹੈ। ਮਤਲਬ ਕਿ ਇਹ ਜਿਹੜੀ ਫਿਊਚਰ ਦੇ ਭਵਿੱਖ ਦੇ ਪਾਲੇ ਚ ਹੋਏ ਗੇਮ ਹਨਾ, ਬਟ ਅਸੀਂ ਇੰਨੀ ਜ਼ਰੂਰ ਕਰ ਸਕਦੇ ਹਾਂ ਗੌਰਮੈਂਟ ਨੂੰ ਇਹਦੇ ਬਾਰੇ, ਟੈਲੀਕਮਿਊਨੀਕੇਸ਼ਨ ਮਿਨਿਸਟਰ ਨੂੰ ਅਵੇਅਰ ਕਰੀਏ ਵੀ ਅਸੀਂ ਹੁਣ ਟੈਕਸ ਪੇਅਰ ਹਾਂ, ਮੈਂ $1,000 ਟੈਕਸ ਕਟਾਉਣਾ ਆ ਫੋਰਟਨਾਈਟਲੀ, ਉਹ ਤਾਂ ਬੰਦ ਪਿਆ ਜੀ ਹੁਣ 25 ਤਰੀਕ ਤੋਂ। ਠੀਕ ਹੈ ਜੀ, ਗੌਰਮੈਂਟ ਮੇਰਾ ਤਾਂ ਨੁਕਸਾਨ ਹੈਗਾ ਹੀ ਹੈਗਾ, ਤਾਂ ਗੌਰਮੈਂਟ ਦਾ ਵੀ ਨਾਲ ਨੁਕਸਾਨ ਹੋ ਨਾ। $1,000 ਮੈਂ ਹੁਣ ਹੋ ਸਕਦਾ ਜੇ ਮੇਰਾ ਮਸਲਾ ਨਾ ਹਾਲੇ ਪਿਆ ਤਾਂ ਮੈਂ ਸੈਂਟਰ ਲਿੰਕ ਤੇ ਜਾਵਾਂ ਜੀ, ਉਹ ਤਾਂ ਮੁੱਖ ਦਾ ਦੂਜੇ ਪਾਸੇ ਜਾਊਗੀ ਨਾ, ਗੌਰਮੈਂਟ ਤੋਂ ਅਸੀਂ ਤਾਂ ਪੈਸੇ ਕਮਾ ਕੇ ਦਿੰਦੇ ਸੀ, ਇਹ ਮੁੱਖ ਦੀ ਸਾਨੂੰ ਸਮੱਸਿਆ ਜੀ ਬੜਾ ਕਰਤਾ ਜੀ।
ਬਿਲਕੁਲ ਜੀ, ਬੜਾ ਅਹਿਮ ਮਸਲਾ, ਤੇ ਉਮੀਦ ਆ ਜੀ ਆਪਾਂ ਆਵਾਜ਼ ਆ ਜਿੱਥੋਂ ਤੱਕ ਪਹੁੰਚਾ ਸਕਦੇ ਹਾਂ ਕੋਸ਼ਿਸ਼ ਕਰਾਂਗੇ ਪਹੁੰਚਾਉਣ ਦੀ। ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਦੇਖੋ ਇਹ ਘਟਨਾਕ੍ਰਮ ਕਈ ਬੜੇ ਲਾਈਟਲੀ ਲੈ ਲੈਂਦੇ ਹਾਂ, ਕੋਈ ਇਹ ਜੀ ਈਮੇਲ ਇਹੋ ਜਿਹਾ ਮੈਸੇਜ ਅਕਸਰ ਅਸੀਂ ਨੋਟੀਫਿਕੇਸ਼ਨ ਦੇਖ ਦਿੰਦੇ ਹਾਂ, ਕਈ ਵਾਰੀ ਸਾਨੂੰ ਵੀ ਕਈ ਵਾਰੀ ਆਉਂਦਾ ਵੀ ਤੁਹਾਡਾ ਲੌਗ ਇਨ ਫਲਾਣੇ ਸਾਥੇ ਹੋਇਆ, ਤੇ ਜੇ ਤੁਸੀਂ ਆ ਤਾਂ ਯੈਸ ਕਰੋ, ਨਹੀਂ ਤਾਂ ਨਹੀਂ ਸੀ। ਈਮੇਲ ਸਾਨੂੰ ਬਹੁਤ ਸਾਰੀਆਂ ਈਮੇਲਾਂ ਕਈ ਵਾਰੀ ਸਪੈਮ ਚ ਜਾਂ ਹੋਰ ਆ ਜਾਂਦੀਆਂ ਜਿਹਨੂੰ ਅਸੀਂ ਬੜੇ ਲਾਈਟਲੀ ਲੈ ਲੈਂਦੇ ਹਾਂ, ਪਰ ਸਾਨੂੰ ਮੌਕੇ ਤੇ ਹੀ ਉਸ ਦੇ ਉੱਤੇ ਵਿਚਾਰਾਂ ਕਰਨੀਆਂ ਚਾਹੀਦੀਆਂ। ਆਪਾਂ ਵੀ ਰਸਵੰਤਪੁਰਾ ਨੇ ਉਸੇ ਟਾਈਮ ਹੀ ਚਲੇ ਗਏ ਸੀ ਸਟੋਰ ਦੇ ਵਿੱਚ, ਪਰ ਫੇਰ ਵੀ ਇੱਕ ਬਹੁਤ ਵੱਡਾ ਮਸਲਾ ਬਣ ਕੇ ਸਾਹਮਣੇ ਆਇਆ, ਤੇ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਜਿਦਾਂ ਤੇ ਸਾਰੀ ਚੀਜ਼ ਜਿਹੜੀਆਂ ਡਾਇਰੈਕਟ ਕਹਿੰਦੇ ਆ ਕੇ ਟਿਕਟਮ ਤੁਸੀਂ ਮਿਨਿਸਟਰ ਨੂੰ ਲਿਖ ਸਕਦੇ ਹੋ, ਇੱਥੇ ਡਿਪਾਰਟਮੈਂਟ ਤੁਹਾਨੂੰ ਜ਼ਰੂਰ ਸੁਣਵਾਈ ਕਰੂਗਾ, ਤੇ ਤੁਸੀਂ ਡਾਇਰੈਕਟ ਜ਼ਰੂਰ ਇਹ ਸਾਰੀ ਸਟੋਰੀ ਜਿਹੜੀ ਤੇ ਲਿੰਕ ਵਗੈਰਾ ਜਿਹੜੇ ਪ੍ਰੋਗਰਾਮਾਂ ਦੇ ਭੇਜੋ ਉਹਨਾਂ ਨੂੰ, ਤਾਂ ਕਿ ਪਤਾ ਲੱਗੇ ਵੀ ਅਸੀਂ ਅਵੇਅਰ ਹੋ ਚੁੱਕੇ ਹਾਂ। ਏਦਾਂ ਨੀ ਕੋਈ ਵੀ ਬੰਦਾ ਸਾਨੂੰ ਜ਼ਰੂਰ ਬਣਾਈ ਜਾਵੇ, ਹੁਣ ਉੱਥੇ ਕੋਈ ਵੀ ਜ਼ਿੰਮੇਵਾਰ ਪਰਸਨ ਨਹੀਂ ਹੁੰਦੇ, ਇੰਪਲਾਈ ਹੁੰਦੇ ਆ, ਇੱਕ ਪੱਲਾ ਝਾੜਦਾ ਦੂਜਾ ਚਲਾ ਜਾਂਦਾ, ਦੂਜਾ ਹੁੰਦਾ ਤੀਜਾ ਝਾੜਦਾ, ਪਰ ਜਿਹੜੀ ਕੰਪਨੀ ਆ ਕੰਪਨੀ ਤਾਂ ਜ਼ਿੰਮੇਵਾਰ ਆ ਨਾ, ਡਾਇਰੈਕਟਰ ਬਹੁਤ ਵੱਡੀ ਕੰਪਨੀ ਆ, ਸੋ ਉਹ ਜਵਾਬ ਤੇ ਹੋਣਾ ਹੀ ਪਊਗਾ ਉਹਨੂੰ ਹਰ ਗੱਲ ਦੇ ਵਿੱਚ। ਸੋ ਕੋਸ਼ਿਸ਼ ਕਰਾਂਗੇ ਜੀ ਅਸੀਂ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰਨ ਦੀ, ਤੇ ਤੁਸੀਂ ਵੀ ਜਾਰੀ ਰੱਖੋ, ਤੇ ਜੇ ਸਾਡੀ ਕਿਤੇ ਵੀ ਲੋੜ ਹੋਈ ਤਾਂ ਜ਼ਰੂਰ ਅਸੀਂ ਸਾਥ ਆਵਾਂਗੇ।
ਥੈਂਕ ਯੂ ਜੀ, ਧੰਨਵਾਦ ਸਾਰਿਆਂ ਦਾ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।
ਸੋ ਬਹੁਤ ਮਿਹਰਬਾਨੀ ਸੁਸ਼ਾਂਤ ਸਿੰਘ। ਸੋ ਜਗਵੰਤ ਸਿੰਘ ਕੈਨਬਰਾ ਤੋਂ ਬਾਈ ਸਾਡੇ ਨਾਲ ਜੁੜੇ ਹੋਏ ਸਨ, ਤੇ ਉਹਨਾਂ ਨਾਲ ਜਿਹੜਾ ਘਟਨਾਕ੍ਰਮ ਵਾਪਰਿਆ ਤੇ ਇਹ ਕਿਸੇ ਹੋਰ ਨਾਲ ਨਾ ਵਾਪਰੇ, ਅਸੀਂ ਇਸ ਲਈ ਆਪ ਸਭ ਨਾਲ ਇਹ ਸਾਂਝ ਪਾਈ ਸੀ ਜੀ। ਸੋ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਆਪਾਂ ਮੈਸੇਜ ਵੀ ਨਾਲ ਨਾਲ ਲਿੰਕ ਹੋ ਜਾਣਾ, ਤੇ ਨਾਲ ਨਾਲ ਜਿਹੜੀਆਂ ਫੋਨ ਲਾਈਨ ਵੀ ਸਾਡੀਆਂ ਖੁੱਲੀਆਂ ਜੇ ਕਿਸੇ ਨੇ ਕਾਲ ਕਰਨੀ ਆ। ਪਰ ਪ੍ਰੋਗਰਾਮ ਅੱਜ ਮੈਨੂੰ ਲੱਗਦਾ ਹੁਣ 12-13 ਮਿੰਟ ਜੀ 15 ਹੋਰ ਚੱਲਣਾ, ਕਿਉਂਕਿ 9 ਵਜੇ ਅੱਜ ਅੱਧੀ ਛੁੱਟੀ ਸਾਰੀ ਹੋਣੀ ਹੈ ਮੇਰੀ, ਗਰਮੀ ਜ਼ਿਆਦਾ ਹੋਣ ਕਾਰਨ। ਸੋ ਕੋਸ਼ਿਸ਼ ਕਰਦੇ ਹਾਂ ਆਪਾਂ ਇਸ ਦੌਰਾਨ ਸਾਰੇ, ਮੈਂ ਤੁਹਾਨੂੰ ਜਿਹੜੇ ਮੈਸੇਜ ਪੜ੍ਹਦੇ ਹਾਂ ਜੀ। ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਉਹ ਵੀਡੀਓ ਭੇਜਤੀ ਹੈ ਜੀ ਜਿਹੜੀ ਚ ਸਟੂਡੈਂਟ ਦੀ ਜਿਹੜੀ ਲੜਾਈ ਹੋਈ ਹੈ ਬੈਂਟਨ ਦੇ ਵਿੱਚ। ਕੋਈ ਨੀ ਜੀ, ਵਕਤ ਕੱਢ ਕੇ ਜ਼ਰੂਰ ਦੇਖਾਂਗੇ ਜੀ। ਤੇ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ ਜੁੜ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬਾਈ ਜੀ।
ਕ੍ਰਿਸਮਸ ਦੀ ਤੇ ਆਪਣੇ ਸ਼ਹੀਦੀ ਦਿਹਾੜੇ ਦੀ ਜਿਹੜੀ ਗੱਲਬਾਤ ਕੀਤੀ ਆ
ਜੀ ਜੀ,
ਉਹ ਬਾਜੀ ਮੈਂ ਤਾਂ ਬਹੁਤ ਸਹਿਮਤ ਐਗਰੀ ਹਾਂ ਤੁਹਾਡੇ ਨਾਲ, 100% ਐਗਰੀ ਹਾਂ ਬਾਜੀ। ਇਹ ਗੱਲ ਜਾਣੀ ਕਿ ਨਾ ਵੀ ਅਸੀਂ ਵਧਾ ਵਧਾ ਕੇ ਉਦਾਂ ਹੀ ਮਤਲਬ ਬਿਨਾਂ ਗੱਲ ਤੋਂ ਜਾਣੀ ਕਿ ਟੈਨਸ਼ਨ ਦੇ ਦਿੰਦੇ ਹਿੰਦੂ ਵੀ ਰਿਹਾ ਆਪਣੇ ਨਾ, ਮੈਂ ਵਡਿਆਈ ਕਰਨ ਲੱਗਾ, ਮਾੜਾ ਨੀ ਕਹਿਣ ਲੱਗਾ, ਤੇ ਆਪਣੇ ਮੈਂ ਆਪਣੀ ਕਮਜ਼ੋਰੀ ਦੱਸਦਾ ਆਪਣੇ ਬੰਦਿਆਂ ਦੀ ਹੈ ਨਾ। ਹਿੰਦੂ ਵੀਰਾਂ ਨੇ ਬਾਜੀ ਦੇਖ ਲਓ ਵੀ ਜਦੋਂ ਦੇ ਆਪਾਂ ਜੰਮੇ ਆ ਨਾ, ਹੋਸ਼ ਆ, ਮਹਾਭਾਰਤ, ਰਾਮਾਇਣ, ਰਾਮ ਚੰਦਰ, ਵਾਲਮੀਕ ਜੀ, ਇਹਨਾਂ ਦੇ ਜਿੰਨੇ ਵੀ ਕਰੈਕਟਰਸ ਹੋਏ ਆ, ਗੁਰੂ ਹੋਏ ਆ, ਉਹਨਾਂ ਦੀਆਂ ਰੋਜ਼ ਦਿਹਾੜੀ ਚ ਇੱਕ ਨਾਟਕ ਜਰੂਰ ਆਉਂਦਾ ਹੁੰਦਾ ਜੀ ਭਾਜੀ, ਇੱਕ ਜਰੂਰ ਆਉਂਦਾ ਸੀਗਾ। ਸਾਡੇ ਸਾਡੇ ਇਤਿਹਾਸ ਦਾ ਤੁਸੀਂ ਦੇਖ ਲਓ ਕਿੰਨੇ ਕਿਹਨਾਂ ਨੇ ਨਾਟਕ ਪੇਸ਼ ਕੀਤੇ, ਕਹਿਣ ਦਾ ਮਤਲਬ ਸਾਡੀ ਕਮਜ਼ੋਰੀ ਆ ਭਾਜੀ ਇਹਨਾਂ ਚੀਜ਼ਾਂ ਬਾਰੇ ਨਾ। ਹੁਣ ਫਿਲਮਾਂ ਜਾ ਕੇ ਆਈਆਂ ਚਹਿਰ ਸਾਹਿਬ ਚਾਰ ਸਾਹਿਬਜ਼ਾਦੇ ਜਾਂ ਤੋਂ ਪਹਿਲਾਂ ਜਿਹੜੀਆਂ ਮਤਲਬ ਹੁਣ ਆਈਆਂ, ਜਾਣੀ ਕਿ ਇੰਨੇ ਸਾਲਾਂ ਕਦੀ ਕੁਛ ਨੀ ਆਇਆ, ਸਿਰਫ ਗਾਣੇ ਬਥੇਰੇ ਆਈ ਗਏ ਆ ਜਾਂ ਹੋਰ ਚੀਜ਼ਾਂ ਜਿਹੜੀਆਂ, ਕਿਉਂਕਿ ਆਪਾਂ ਗਾਹੇ ਵਗਾਹੇ ਕਿਤੇ ਨਾ ਕਿਤੇ ਆਪਾਂ ਜ਼ਰੂਰ ਉਹ ਚੀਜ਼ ਦੇਖ ਲੈਂਦੇ ਆ ਰਮਾਇਣ ਜਾਂ ਮਹਾਭਾਰਤ, ਸਾਨੂੰ ਉਹਦੇ ਬਾਰੇ ਜ਼ਿਆਦਾ ਪਤਾ ਹੋਣਾ ਭਾਜੀ ਨਾ।
ਜੀ 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 ਸੋ ਬਿਲਕੁਲ ਜੀ, ਪ੍ਰਚਾਰ ਪ੍ਰਸਾਰ ਕਿਤੇ ਨਾ ਕਿਤੇ ਘਟਿਆ, ਪ੍ਰਚਾਰ ਜਾਂ ਪ੍ਰਸਾਰ ਉਸ ਢੰਗ ਨਾਲ ਨਹੀਂ ਹੋਇਆ ਜਿਹੜੇ ਢੰਗ ਨਾਲ ਹੋਣਾ ਚਾਹੀਦਾ ਸੀ, ਸੋ ਇਹ ਇੱਕ ਵੱਡਾ ਕਾਰਨ ਆ।
ਤੇ ਬਾਕੀ ਭਾਜੀ ਆ ਭਾਜੀ ਉਹਨਾਂ ਦਾ ਜਿਹੜਾ ਹੈਪਨ ਹੋਇਆ ਇੱਥੇ ਭਾਜੀ ਬਹੁਤ ਕੰਮ ਚੱਲਦਾ ਹੈ ਮੇਰੇ ਨਾਲ, ਮੈਂ ਤਾਂ ਇੰਡੀਆ ਗਿਆ ਸੀਗਾ, ਮੇਰੇ ਤਾਂ ਪੈਸੇ ਵੀ ਕਢਾ ਲਏ ਸੀਗੇ, ਫੋਨ ਫੋਨ ਵੀ ਲੈ ਗਏ ਸੀਗੇ, ਪਰ ਇੱਥੇ ਵੀ ਡਿਸਪਿਊਟ ਮੈਂ ਫਾਈਲ ਕਰਤਾ ਸੀ, ਮੈਨੂੰ ਕ੍ਰੈਡਿਟ ਰਹਿਤੇ ਤਿੰਨ ਕੰਪਨੀਆਂ ਜਿੱਦਾਂ ਨਾ ਹਾਜੀ ਤਿੰਨ ਕੰਪਨੀਆਂ ਆਇਆ ਉਹ ਉਹਨਾਂ ਤਿੰਨਾਂ ਹੀ ਆਪਾਂ ਹਰ ਤੀਜੇ ਮਹੀਨੇ ਆਪਾਂ ਫ੍ਰੀ ਕ੍ਰੈਡਿਟ ਰਿਪੋਰਟ ਚੈੱਕ ਕਰੀ ਦੀ ਆਪਣੇ, ਉਹ ਸਾਨੂੰ ਪਤਾ ਲੱਗ ਜਾਂਦਾ ਹੋਵੇ ਮੋਨੀਟਰ ਸਾਨੂੰ ਈਮੇਲ ਆ ਜਾਂਦੀ ਕਦੋਂ ਵੀ ਕੋਈ ਕਿਤੇ ਲੋਨ ਲਿਆ ਨਾ ਉਹਨਾਂ ਨੂੰ ਆਪਾਂ ਸਾਈਨ ਅਪ ਕੀਤਾ ਜਿੱਦਾਂ, ਪਰ ਮੇਰੇ ਤਾਂ ਪੈਸੇ ਵੀ ਚੱਕ ਲਏ ਸੀਗੇ ਤੇ ਪਰ ਮੈਨੂੰ ਰਾਈਟ ਵੀ ਦੇ ਦਿੱਤੇ ਸੀਗੇ, ਉਹ ਡਿਸਪਿਊਟ ਚ ਮੇਰਾ ਜਿੱਦਾਂ ਮਤਲਬ ਕਲੀਅਰ ਹੋ ਗਿਆ ਵੀ ਮੈਂ ਬੰਦਾ ਹੋ ਰਿਹਾ ਨਾ ਜਿੱਦਾਂ। ਤੇ ਲੋਕ ਬਾਜੀ ਫਰਾਡ ਬਹੁਤ ਕਰਦੇ ਬਾਜੀ, ਬੈਂਕਾਂ ਵਾਲੇ ਬਹੁਤ ਕਰਦੇ ਆ, ਜਿਹੜੇ ਬੰਦੇ ਮਹਿਕਮੇ ਚ ਕੰਮ ਨੀ ਕਰਦੇ ਹੁੰਦੇ ਇਹ ਸਾਡੀ ਇਨਫੋਰਮੇਸ਼ਨ ਯੂਜ਼ ਕਰ ਜਾਂਦੇ ਬਾਜੀ ਕਈ ਵਾਰੀ, ਤੇ ਦੂਜੇ ਆਪਣੇ ਨੂੰ ਫਾਇਦਾ ਦੇ ਜਾਂਦੇ ਆ। ਬਾਕੀ ਭਾਈ ਠੀਕ ਹੈ
ਜੀ ਜੀ ਬਿਲਕੁਲ, ਸਾਰੇ ਕਿਤੇ ਹੁੰਦੀਆਂ ਜੀ ਵੈਦਰ, ਕਿੱਦਾਂ ਹੈ ਤੁਹਾਡਾ ਕੈਲੀਫੋਰਨੀਆ ਦਾ
ਵੈਦਰ? ਭਾਜੀ ਮੈਂ ਬੇਕਰਫੀਲਡ ਆਲੇ ਦੁਆਲੇ ਆਇਆ, ਇਸ ਵੇਲੇ 60 degrees ਫਾਰਨਹਾਈਟ ਆ, ਜਿੱਦਾਂ ਮਿੱਠੀ ਮਿੱਠੀ ਠੰਡ ਆ, ਜਿੱਦਾਂ ਮਿੱਠੀ ਮਿੱਠੀ ਜੈਕਟ ਵਾਲਾ ਕੰਮ ਜਿੱਦਾਂ ਕੰਮ ਧੁੱਪ ਨਿਕਲ ਜਾਓ ਤਾਂ ਬਹੁਤ ਵਧੀਆ। ਹਾਂਜੀ
ਚਲੋ ਜੀ, ਮੈਂ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਬੇਕਰ ਫੀਲਡ ਤੋਂ, ਮੇਰੀਆਂ ਵੀ ਜੜਾਂ ਬੇਕਰ ਫੀਲਡ ਨਾਲ ਕਿਤੇ ਨਾ ਕਿਤੇ ਇੱਕ ਅੱਧਾ ਰੂਪ ਜਾ ਕੇ ਨਿਕਲ ਜੀ, ਤੇ ਕੋਸ਼ਿਸ਼ ਹੈ ਅਗਲੇ ਸਾਲ ਬੇਕਰ ਫੀਲਡ ਜ਼ਰੂਰ ਆਵਾਂਗੇ ਜੀ, ਮੈਂ ਆਪਣੇ ਕਜ਼ਨ ਨੂੰ ਤੇ ਤੁਹਾਨੂੰ ਵੀ ਮਿਲਾਂਗੇ ਜ਼ਰੂਰ।
ਜ਼ਰੂਰ ਜ਼ਰੂਰ ਭਾਜੀ, ਮੋਸਟ ਵੈਲਕਮ ਹੈ ਐਨੀ ਟਾਈਮ, ਜਦੋਂ ਮਰਜ਼ੀ ਜ਼ਰੂਰ, ਕੋਈ ਵੀ ਆਪਣੇ ਕਿਤੇ ਵੀ ਕੁਛ ਵੀ ਤੁਹਾਨੂੰ ਜਾਣਦਾ ਵੀ ਅੱਜ ਕੋਈ ਵੀ ਵੀਰ ਭੈਣ ਭਰਾ ਇੱਧਰ ਆ ਜੀ, ਟਾਈਮ ਨਿਕਲ ਜ਼ਰੂਰ ਕੱਢੇ, ਮੈਂ ਤਾਂ ਇਹ ਭਾਜੀ ਸ਼ੇਅਰ ਕਰਨਾ ਜੀ।
ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਤੇ ਧਨੀ ਸਾਹਿਬ ਹੋਰਾਂ ਨੇ ਕਿਹਾ ਇੰਡੀਆ ਤੋਂ ਖਬਰ ਆ ਰਹੀ ਹੈ ਕਿ ਕਹਿੰਦੇ ਮੋਦੀ ਸਾਰੇ ਲੋਕਾਂ ਦੇ ਪੈਸੇ ਖਾਣ ਨੂੰ ਫਿਰਦਾ, ਕਿੰਨੀ ਸੱਚ ਆ ਭਾਜੀ? ਬਿਲਕੁਲ ਜੀ, ਹਰ ਦੂਜਾ ਬੰਦਾ ਮੈਨੂੰ ਇਹ ਸਵਾਲ ਕਰ ਰਿਹਾ ਜੀ ਵੀ ਮੋਦੀ ਤੁਹਾਡੇ ਬੈਂਕਾਂ ਚ ਪਏ ਪੈਸੇ ਖਾਣ ਨੂੰ ਫਿਰਦਾ। ਦੇਖੋ ਗੱਲਾਂ ਤਾਂ ਉਹ ਇੱਕ ਬੰਦਾ ਨਹੀਂ, ਦੁੱਧ ਤਾਂ ਮੱਖਿਆ ਤੇ ਮੱਛੀ ਨੂੰ ਭੂਕ ਭੂਕ ਪੀਣ ਵਾਲੀ ਗੱਲ ਆ, ਮੋਦੀ ਤੇ ਨਾਮ ਨੀ ਇੰਨਾ ਹੋ ਚੁੱਕਿਆ ਇਸ ਕੰਮ ਦੇ ਵਿੱਚ, ਤੇ ਹੁਣ ਸਾਰੇ ਉਹ ਕਹਿ ਰਹੇ ਆ। ਬੈਂਕ ਇੱਕ ਪਾਲਿਸੀ ਲਿਆਉਣ ਨੂੰ ਫਿਰਦੇ ਸੀ ਜੀ, ਜਿਹੜੀ ਪਾਲਿਸੀ ਦੇ ਬਾਰੇ ਗੱਲਬਾਤ ਹੋਣੀ ਆ, ਪਰ ਏਦਾਂ ਨੀ ਉਹ ਪਾਲਿਸੀ ਆ ਜੂਗੀ, ਉਹਦੇ ਤੇ ਬਹਿਸ ਹੋਊਗੀ ਲੋਕਾਂ ਦੇ ਵਿੱਚ, ਜਾਊਗੀ ਉਹ ਰਾਜ ਸਭਾ ਚ ਜਾਊਗੀ ਫੇਰ ਆਊਗੀ, ਪਰ ਕਈ ਲੋਕ ਸਾਡੇ ਬੈਠੇ ਹੀ ਕਰੀ ਜਾਂਦੇ ਵੀ ਨਹੀਂ ਇਹ ਤਾਂ ਹੋ ਗਿਆ ਕੰਮ, ਬਸ ਬਚੋ ਜੇ ਬਚ ਸਕਦੇ ਹਾਂ ਤਾਂ, ਏਦਾਂ ਨੀ ਹੁੰਦਾ ਗਾ। ਸੋ ਕੋਈ ਗੱਲ ਨੀ, ਤੁਸੀਂ ਥੋੜਾ ਜਿਹਾ ਸਬਰ ਸੰਤੋਖ ਰੱਖੋ, ਤੇ ਸਬਰ ਸੰਤੋਖ ਰੱਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਵੀ ਇਹ ਏਡੀ ਗੱਲ ਨੀ ਹੈ, ਇਹਦੇ ਚ ਬਹੁਤ ਕੁਛ ਚੇਂਜਸ ਆਉਣਗੀਆਂ, ਇਹ ਨੀ ਇੱਕ ਮਿੰਟ ਦੇ ਵਿੱਚ ਕੋਈ ਫੈਸਲਾ ਸੁਣਾ ਦੇ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਧਨੀ ਸਾਹਿਬ ਤੋਂ ਬਾਅਦ ਹਰਮੀਤ ਸਿੰਘ ਚਾਨਾ ਉਰੇ, ਤੇ ਉਹਨਾਂ ਨੇ ਦੋ ਕੋਰਸ ਭੇਜੀਆਂ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ, ਤੇ ਕਹਿੰਦੇ ਹਰਮੀਤ ਰੇਡੀਓ ਸੁਣ ਰਹੇ ਹਾਂ ਜੀ, ਤੇ ਉਹਨਾਂ ਨੇ ਕਿਹਾ ਜੀ ਪ੍ਰਸ਼ੰਸਾ ਚਾਹੇ ਕਿਤਨੀ ਵੀ ਕਰੋ ਕਿੰਤੂ ਅਪਮਾਨ ਬਹੁਤ ਹੀ ਸੋਚ ਸਮਝ ਕਰ ਕਰਨਾ ਚਾਹੀਏ, ਕਿਉਂਕਿ ਅਪਮਾਨ ਬਹੁਤ ਰਹਿੰਦਾ ਜੋ ਹਰ ਕੋਈ ਅਫਸਰ ਮਿਲਣੇ ਪਰ ਵਿਆਹ ਛਪਾਤਾ ਵਰਸ਼ਿਆ ਹੈ। ਬਿਲਕੁਲ ਸਹੀ ਗੱਲ ਹੈ ਜੀ, ਵੱਧ ਰਹੀ ਠੰਡ ਨੂੰ ਦੇਖਦਿਆਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਵੀ ਨਹਾਇਆ ਹੋਇਆ ਹੋਏ ਮੰਨਿਆ ਜਾਏਗਾ। ਸੋ ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ। ਗੌਰਵ ਸ਼ਰਮਾ ਜੁੜੇ ਆ ਜੀ ਬਿਨੀਪੈਕ ਤੋਂ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਬਰਾੜ ਸਾਹਿਬ ਅੱਜ ਨੂੰ ਹਿਮਾਚਲ ਪ੍ਰਦੇਸ਼ ਚੋਂ ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਆ ਰਹੇ ਹੈ, ਵਿਰੋਧੀ ਧਿਰ ਪਹਿਲਾਂ ਹੀ ਈਵੀਐਮ ਮਸ਼ੀਨ ਦੀ ਗੜਬੜ ਦੀ ਭੂਮਿਕਾ ਤਿਆਰ ਕਰ ਰਹੀ ਹੈ ਚੋਣ ਦੇ ਨਤੀਜੇ ਤੋਂ, ਉਸ ਤੋਂ ਬਾਅਦ ਵੀ ਦੋਹਾਂ ਪਾਰਟੀਆਂ ਨੇ ਇਕਵਾਰੀ ਕੀਤਾ ਈਵੀਐਮ ਦੀ ਕਾਰਗੁਜ਼ਾਰੀ ਬਾਰੇ ਤੁਹਾਡਾ ਕੀ ਵਿਚਾਰ ਹੈ, ਹੁਣ ਕਿਹਾ ਜਾ ਰਿਹਾ ਹੈ ਕਿ ਇਹ ਬਲੂਟੁੱਥ ਨਾਲ ਕਨੈਕਟਡ ਹੈ। ਦੇਖੋ ਦੋਸ਼ ਕਿਹੋ ਜਿਹੇ ਮਰਜ਼ੀ ਲਾਈ ਜਾਣ, ਕੋਈ ਵੀ ਗੱਲਾਂ ਹੋ ਜਾਣ, ਪਰ ਇਹ ਦੇਣਦਾਰ ਹੁੰਦਾ ਕੋਈ ਵੀ ਬੰਦਾ ਹੋਵੇ ਈਵੀਐਮ ਤੇ ਮਸ਼ੀਨ ਬਣਾਉਣ ਵਾਲੀਆਂ ਕੰਪਨੀਆਂ ਸਭ ਕੁਛ ਚੋਣ ਕਮਿਸ਼ਨ ਦੇਣਦਾਰ ਹੁੰਦਾ, ਏਡੀਆਂ ਨਹੀਂ ਗੱਲ ਹੁੰਦੀ ਹੁੰਦੀ ਵੀ ਈਵੀਐਮ ਨੂੰ ਐਂ ਬਦਲਿਆ ਜਾਊ। ਦੂਜਾ ਇਹ ਆ ਵੀ ਦੇਖੋ ਗੁਜਰਾਤ ਦੇ ਇਲੈਕਸ਼ਨ ਜਿੱਤਣੇ ਮੋਦੀ ਲਈ ਬਹੁਤ ਜ਼ਰੂਰੀ ਹੈ, ਜਿੱਤਣੇ ਹੀ ਨਹੀਂ 115 ਸੀਟਾਂ ਤੋਂ ਵੱਧ ਸੀਟਾਂ ਲੈਣੀਆਂ ਉਹਦੇ ਲਈ ਬਹੁਤ ਜ਼ਰੂਰੀ ਆ, ਪਰ ਕਾਂਗਰਸ ਕਹਿੰਦੀ ਆ ਵੀ ਅਸੀਂ ਐਤਕੀ ਮੋਦੀ ਨੂੰ ਬੈਕ ਸੀਟ ਤੇ ਲੈ ਕੇ ਜਾਣਾ, ਪਰ ਸੱਚਾਈ ਇਹ ਆ ਵੀ ਪਿਛਲੇ 17 ਇਲੈਕਸ਼ਨਾਂ ਚੋਂ 10 ਇਲੈਕਸ਼ਨ ਬੀਜੇਪੀ ਜਿੱਤ ਚੁੱਕੀ ਆ, ਜਿਉਂ ਸਰਕਾਰ ਚ ਆਈ ਆ ਹਾਂ ਪੰਜਾਬ ਦੇ ਵਿੱਚ ਜਿਹੜੀ ਕੌਂਸਲਰ ਦੇ ਇਲੈਕਸ਼ਨ ਹੋਏ ਆ ਉਹ ਕੱਲ ਕਾਂਗਰਸ ਨੇ ਹੁੰਝਾ ਫੇਰਿਆ, ਪਰ ਉਸ ਲਈ ਭਗਵੰਤ ਮਾਨ, ਸੁਖਬੀਰ ਬਾਦਲ ਤੇ ਹੋਰ ਸਾਰੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਵੀ ਜਿਹੜੀ ਕਾਂਗਰਸ ਆ ਉਹਨੇ ਬਹੁਤ ਜ਼ਿਆਦਾ ਧੱਕਾ ਕੀਤਾ ਕੱਲ ਇਲੈਕਸ਼ਨ ਜਿੱਤਣ ਲਈ। ਸੋ ਇਹ ਵੀ ਇੱਕ ਸੱਚਾਈ ਆ, ਪਰ ਦੇਖੋ ਆਉਣ ਵਾਲੇ ਅੱਜ ਹੀ ਸ਼ਾਮ ਤੱਕ ਜਿਹੜੀ ਗੱਲ ਕਲੀਅਰ ਹੋ ਜਾਣੀ ਆ ਤੇ 2019 ਇਲੈਕਸ਼ਨਾਂ ਲਈ ਵੀ ਇਹ ਰਾਹ ਪੱਧਰਾ ਹੋਊਗਾ ਇਹ ਇਲੈਕਸ਼ਨ ਜਿਹੜਾ ਗੁਜਰਾਤ ਦੇ ਆ। ਜਸਵਿੰਦਰ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਾਈ ਜੀ। ਉਹਨਾਂ ਨੇ ਕੋਈ ਬਰੂਨੋ ਦੀ ਸਟੋਰੀ ਭੇਜੀ ਆ ਜੀ, ਤੇ ਉਹਨੂੰ ਮੈਂ ਜ਼ਰੂਰ ਬਾਅਦ ਚ ਫੜ ਕੇ ਸੁਣਾਉਣਾ ਜੀ, ਬੜੀ ਲੰਮੀ ਚੌੜੀ ਸਟੋਰੀ ਆ, ਥੋੜੀ ਜਿਹੀ ਮੈਸੇਜ ਲੰਮਾ। ਤੇ ਸਾਡੇ ਨਾਲ ਅੱਗੇ ਗੁਰਪ੍ਰੀਤ ਕੌਰ ਜੁੜੇ ਆ ਜੀ, ਉਹਨਾਂ ਨੇ ਕਹਿੰਦੇ ਬੁੱਕ ਰੰਗਾਂ ਦੀ ਕਾਗਰ ਸਰਦਾਰਾ ਸਿੰਘ ਜਵਾਲ, ਆਈ ਵਾਜ ਰੀਡਿੰਗ ਦਿਸ ਲਾਸਟ ਨਾਈਟ ਐਂਡ ਥੌਟ ਆਫ ਸ਼ੇਅਰਿੰਗ ਔਨ ਰੇਡੀਓ, ਪਲੀਜ਼ ਆਪਣੇ ਵਿਚਾਰ ਦਿਓ। ਤਾਂ ਬਿਲਕੁਲ ਜੀ, ਉਹਨਾਂ ਨੇ ਇੱਕ ਥੋਟ ਵੀ ਸ਼ੇਅਰ ਕੀਤੀ, ਉਹਦੇ ਵਿੱਚ ਲਿਖਿਆ ਲੋਕਾਂ ਵੱਲੋਂ ਵੱਡਾ ਵੱਖਰਾ ਤੇ ਬਿਹਤਰ ਦਿਖਾਈ ਦੇਣਾ ਲੋਕਾਂ ਦੀ ਈਰਖਾ ਦਾ ਕਾਰਨ ਬਣ ਜਾਂਦਾ ਹੈ, ਜਿੱਥੋਂ ਤੱਕ ਹੋ ਸਕੇ ਇਹੋ ਜਿਹੀ ਹਾਲਤ ਪੈਦਾ ਕਰਨ ਤੋਂ ਸੰਕੋਚ ਕਰਨਾ ਹੀ ਫਾਇਦੇਮੰਦ ਰਹਿੰਦਾ ਹੈ। ਬਿਲਕੁਲ ਜੀ, ਬੜੀ ਸਰਦਾਰ ਸਿੰਘ ਜੌਲ ਸਾਡੇ ਪੰਜਾਬ ਦੇ ਕੁਝ ਕਣਮੋਲ ਚੀਰਿਆਂ ਚ ਕਹੀ ਰਿਹਾ ਜੀ, ਤੇ ਉਹ ਬੜੇ ਵਧੀਆ ਰਾਈਟਰ ਆ, ਬੜੇ ਵਧੀਆ ਪ੍ਰਸ਼ਾਸਕ ਰਹੇ ਆ ਜੀ। ਉਹਨਾਂ ਨੇ ਆਪਣੀ ਜਿਹੜੀ ਜਦੋਂ ਵੀ ਜਿਹੜੀ ਕਾਰਗੁਜ਼ਾਰੀ ਜਿੱਥੇ ਵੀ ਕੀਤੀ ਆ ਉਹ ਬਾ ਕਮਾਲ ਰਹੀ ਹੈ ਜੀ। ਉਹ ਉਹਨਾਂ ਦੀ ਕਿਤਾਬ ਆ ਜੀ ਰੰਗਾਂ ਦਾ ਰੰਗਾਂ ਦੀ ਕਾਗਰ, ਜਿਹੜੀ ਬਹੁਤ ਪਾਪੂਲਰ ਕਿਤਾਬ ਹੋਈ ਹੈ ਜੀ, ਤੇ ਉਸਦੇ ਹਰ ਗੱਲ ਹਰ ਲਾਈਨ ਹੀ ਕੋਟ ਆ ਜੀ। ਬਹੁਤ ਧੰਨਵਾਦ ਤੁਸੀਂ ਇਹ ਕੋਟ ਜਿਹੜੀ ਸਾਡੇ ਨਾਲ ਸ਼ੇਅਰ ਕੀਤੀ ਆ। ਬਿਲਕੁਲ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਵੀ ਦੁਨੀਆਦਾਰੀ ਦੇ ਵਿੱਚ ਹੀ ਜੇ ਰਹਿ ਕੇ ਜਿਉਣਾ ਜਾਵੇ, ਤੇ ਜ਼ਿਆਦਾ ਜਦੋਂ ਤੁਸੀਂ ਖਾਸ ਬਣਨ ਦੀ ਕੋਸ਼ਿਸ਼ ਕਰਦੇ ਹੋ ਜਾਂ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਵਿਰੋਧਤਾ ਦਾ ਜਿਹੜਾ ਅਸਰ ਝੱਲਣਾ ਹੀ ਪੈਂਦਾ। ਸੋ ਬਹੁਤ ਮਿਹਰਬਾਨੀ ਗੁਰਪ੍ਰੀਤ, ਤੁਸੀਂ ਇਹੋ ਜਿਹੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੇ ਕਰਦੇ ਵੀ ਰਹੋ ਪਲੀਜ਼। ਪਾਲਾ ਬੈਂਸ ਪ੍ਰੋਗਰਾਮ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਸੇਮ ਹੈਪਨ ਹੋਇਆ ਸੀ ਜੀ ਮੇਰੇ ਫਰੈਂਡ ਨਾਲ, ਉਦੋਂ ਦਾ ਤੇ 70,000 ਦਾ ਲੋਨ ਲੈ ਕੇ ਦੌੜ ਗਿਆ ਸੀ। ਲੋ ਜੀ ਏਦਾਂ ਹੀ ਹੁੰਦਾ ਜੀ, ਕੋਈ 70,000 ਦਾ ਲੋਨ ਲੈ ਕੇ ਭੱਜ ਗਿਆ ਸੀ, ਪਰ ਸ਼ੁਰੂਆਤੀ ਦੌਰ ਦੇ ਵਿੱਚ ਮੈਨੂੰ ਵੀ ਪਤਾ ਬਹੁਤ ਸਾਰੇ ਲੋਕ ਉਦੋਂ ਬੈਂਕਾਂ ਦੇ ਕ੍ਰੈਡਿਟ ਕਾਰਡ ਬੜੇ ਆਸਾਨੀ ਨਾਲ ਬਣਦੇ ਸੀ, ਤੇ ਜਿਨ੍ਹਾਂ ਨੇ ਆਸਟ੍ਰੇਲੀਆ ਦੁਬਾਰਾ ਆਉਣਾ ਨੀ ਹੁੰਦਾ ਸੀ ਤੇ ਉਹ ਅਕਸਰ ਹੀ ਕ੍ਰੈਡਿਟ ਲੈ ਕੇ ਭੱਜ ਜਾਂਦੇ ਸੀਗੇ। ਸੁਖਦੀਪ ਸਿੰਘ ਰਿਆਤ ਕੋਬਰਮ ਤੋਂ ਜੁੜੇ ਹੈ ਜੀ, ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਤੁਹਾਡੀ ਕ੍ਰਿਸਮਸ ਵਾਲੇ ਵਿਚਾਰ ਨਾਲ ਮੈਂ ਸਹਿਮਤ ਹਾਂ, ਪਰ ਮੈਂ ਕੁਝ ਲੋਕ ਵੇਖੇ ਹਨ ਜੋ ਕ੍ਰਿਸਮਸ ਤੇ ਬਹੁਤ ਮਨਾਉਂਦੇ ਹਨ ਬਟ ਕੋਈ ਆਪਣੇ ਫੈਸਟੀਵਲ ਜਾਂ ਗੁਰਪੁਰਬ ਨਹੀਂ। ਦੇਖੋ ਪਹਿਲੀ ਗੱਲ ਤਾਂ ਮਨਾਉਣ ਦੀ ਗੱਲ ਆ ਜਾਂਦੀ ਹੈ, ਮਨਾਉਣਾ ਤੇ ਕਿਸੇ ਮਨਾਉਣ ਵਾਲੇ ਨੂੰ ਵਧਾਈ ਦੇਣੀ ਜਾਂ ਉਹਦੇ ਚ ਸ਼ਿਰਕਤ ਕਰਨੀ ਉਹ ਅੱਡ ਚੀਜ਼ ਹੁੰਦੀ ਹੈ। ਸੋ ਸਾਡਾ ਜਿਹੜਾ ਫਰਜ਼ ਆ, ਸਾਡੀ ਡਿਊਟੀ ਇਹ ਆ, ਜਿਹੜੇ ਲੋਕ ਮੈਂ ਦੇਖਿਆ ਵੀ ਅਸੀਂ ਅਕਸਰ ਮੈਂ ਬਹੁਤ ਸਾਰੇ ਘਰਾਂ ਜਾਂਦਾ ਤੇ ਲੋਕ ਕ੍ਰਿਸਮਸ ਟ੍ਰੀ ਲਾਈ ਬੈਠੇ ਹੁੰਦੇ, ਸਾਡੇ ਪੰਜਾਬੀ ਗੁਰਸਿੱਖ ਲੋਕ ਨਾ ਕ੍ਰਿਸਮਸ ਟ੍ਰੀ ਲਾ ਕੇ ਤੇ ਉਹ ਫਿਰ ਬੱਚਿਆਂ ਲਈ ਉਹ ਭੂਮਿਕਾ ਤੇ ਉਹ ਚੀਜ਼ ਬਣਾ ਰਿਹਾ ਕਿ ਅਸੀਂ ਕੀ ਕਰੀਏ, ਕਹਿੰਦੇ ਬੱਚੇ ਮੰਗਦੇ ਆ, ਬੱਚੇ ਕਹਿੰਦੇ ਵੀ ਫਲਾਣਾ ਦੇ ਲੱਗਿਆ ਸਾਡੇ ਕੋਲ। ਦੇਖੋ ਇਹੀ ਤਾਂ ਟਾਈਮ ਆ ਤੁਹਾਨੂੰ ਸੰਸਕਾਰ ਦੇਣ ਦਾ, ਇਹੀ ਤਾਂ ਵੇਲਾ ਤੁਹਾਨੂੰ ਉਸ ਟਾਈਮ ਨੂੰ ਉਸ ਨੂੰ ਵੱਖ ਕਰਨ ਦਾ, ਜੇ ਤੁਸੀਂ ਦੱਸੋ ਬੱਚੇ ਨੂੰ ਵੀ ਤੁਹਾਡੇ ਕੀ ਸੰਸਕਾਰ ਆ। ਹਾਂ, ਤੁਸੀਂ ਬੱਚੇ ਨੂੰ ਰੋਕੋ ਨਾ, ਉਹਨਾਂ ਨੂੰ ਪ੍ਰਤੀ ਜ਼ਹਿਰ ਨਾ ਭਰੋ, ਉਹਨਾਂ ਨੂੰ ਕਹੋ ਵੀ ਇਹ ਉਹਨਾਂ ਦਾ ਕਲਚਰ ਆ, ਉਹਨਾਂ ਦੇ ਕਲਚਰ ਚ ਇਹ ਚੀਜ਼ਾਂ ਜ਼ਰੂਰੀ ਆ, ਆਪਣਾ ਕਲਚਰ ਇਹ ਆ, ਆਪਣੇ ਕਲਚਰ ਚ ਆਹ ਚੀਜ਼ਾਂ ਜ਼ਰੂਰੀ ਆ। ਜਦੋਂ ਤੁਸੀਂ ਬੱਚੇ ਨੂੰ ਅਲਟਰਨੇਟਿਵ ਦਿਓਗੇ, ਬੱਚਾ ਉਹ ਗੱਲਾਂ ਮੰਨੂਗਾ। ਪਰ ਜੇ ਤੁਸੀਂ ਬੱਚੇ ਨੂੰ ਕ੍ਰਿਸਮਸ ਮਨਾਉਣ ਦੇ ਘਰੇ ਟ੍ਰੀ ਲਿਆ ਕੇ ਦਿੰਦੇ ਹੋ, ਹੋਰ ਕਰਦੇ ਹੋ, ਉਹ ਤਾਂ ਉਹਦੇ ਨਾਲ ਤੁਸੀਂ ਆਹੀ ਉਹਨੂੰ ਇੱਕ ਬੇਸ ਤਿਆਰ ਕਰਕੇ ਦੇ ਰਹੇ ਹੋ। ਮਨਾਓ ਨਾ, ਮੈਂ ਇਹ ਨਹੀਂ ਕਹਿੰਦਾ ਵੀ ਕ੍ਰਿਸਮਸ ਮਨਾਉਣਾ ਹੋਰ ਚੀਜ਼ ਆ, ਜੇ ਤੁਸੀਂ ਹੋਰ ਧਰਮ ਨਾਲ ਜਿਹੜੇ ਵੀ ਧਰਮ ਤੋਂ ਬਿਲੋਂਗ ਕਰਦੇ ਹੋ, ਤੁਸੀਂ ਆਪਣੇ ਪੁਰਬ, ਆਪਣੇ ਤਿਉਹਾਰ, ਆਪਣੇ ਦਿਨ ਤੱਕ ਮਨਾਓ। ਦੂਜਿਆਂ ਦੇ ਵਿੱਚ ਜੇ ਤੁਸੀਂ ਵਧਾਈ ਦਿੰਦੇ ਹੋ ਜਾਂ ਸ਼ਿਰਕਤ ਕਰਦੇ ਹੋ ਤਾਂ ਕੋਈ ਬੁਰਾਈ ਨਹੀਂ ਦਿਓ, ਕਿਉਂਕਿ ਤੁਹਾਨੂੰ ਜੇ ਆਸ ਹੁੰਦੀ ਹੈ ਜਾਂ ਤੁਸੀਂ ਆਸ ਰੱਖਦੇ ਹੋ ਕਿ ਕੋਈ ਤੁਹਾਨੂੰ ਤੁਹਾਡੇ ਇਸ ਦਿਨ ਦੇ ਤਿਉਹਾਰ ਦਾ ਨਾਰਾ ਮਾਰੇ ਜਾਂ ਵਧਾਈ ਦੇਵੇ, ਤਾਂ ਤੁਹਾਨੂੰ ਵੀ ਉਹ ਕਰਨਾ ਪੈਣਾ ਗਾ। ਸੋ ਇਹ ਇੱਕ ਸਾਨੂੰ ਇੱਥੇ ਹੀ ਸਾਨੂੰ ਇਹ ਇੱਕੋ ਹੀ ਕੀ ਪੁਆਇੰਟ ਆ, ਇਹਦੇ ਚ ਕੋਈ ਬੜੀ ਲੰਮੀ ਚੌੜੀ ਗੱਲ ਨਹੀਂ ਹੈ। ਸਿੰਪਲ ਜਿਹਾ ਕੀ ਪੁਆਇੰਟ ਆ ਜਿਹੜਾ ਅਸੀਂ ਸਮਝਣ ਲਈ ਤਿਆਰ ਨਹੀਂ ਹੈ, ਸਿੰਪਲ ਇੰਨਾ ਵੀ ਸਿਰੇ ਚ ਇਹ ਹੈ ਵੀ ਤੁਸੀਂ ਆਪਣੇ ਤਿੱਥ ਤਿਉਹਾਰ ਖੁਸ਼ੀਆਂ ਨਾਲ, ਗਮੀਆਂ ਨਾਲ, ਕਿਸੇ ਵੀ ਰੂਪ ਚ ਜਿਵੇਂ ਵੀ ਤੁਸੀਂ ਮਨਾਉਣੇ ਆਉਂਦੇ ਹਾਂ, ਜਿਹੜਾ ਚੀਜ਼ ਆ ਉਹਨੂੰ ਮਨਾਓ। ਪਰ ਦੂਜੇ ਦੇ ਤਿਉਹਾਰਾਂ ਨੂੰ ਵੀ ਨਿੰਦੋ ਨਾ, ਉਹਨਾਂ ਨੂੰ ਜੇ ਤੁਸੀਂ ਮੁਬਾਰਕ ਉਹਨਾਂ ਨੂੰ ਉਹਨਾਂ ਦੇ ਤਿਉਹਾਰ ਦੀ ਮੁਬਾਰਕ ਦੇ ਦੇਵੋਗੇ ਤਾਂ ਕੋਈ ਫਰਕ ਨਹੀਂ ਪੈਂਦਾ। ਸੋ ਇਹ ਇੰਨੀ ਕੁ ਕੀ ਪੁਆਇੰਟ ਆ, ਹੁਣ ਤੁਸੀਂ ਉਹਨੂੰ ਨਾ ਮੰਨੋ। ਗੌਰਵ ਸ਼ਰਮਾ ਨੇ ਕਿਹਾ ਜੀ, ਨਾ ਤਾਂ ਕਦੇ ਵੋਟਾਂ ਲੜਾਂ ਤੇ ਨਾ ਹੀ ਮੇਰੇ ਘਰ ਵਾਲੀ, ਅਸੀਂ ਤਾਂ ਆਪਸ ਵਿੱਚ ਲੜ ਕੇ ਖੁਸ਼ ਹਾਂ। ਕਿਆ ਖੂਬਸੂਰਤ ਗੱਲ ਕੀ ਹੈ ਜੀ, ਥੋੜੀਆਂ ਲਾਈਨਾਂ ਦੇ ਵਿੱਚ ਕਹਿੰਦੇ ਨਾ ਮੈਂ ਕਦੇ ਚੋਣਾਂ ਲੜਾਂ, ਜਾਣੀ ਕਿ ਕਹਿਣ ਦਾ ਮਤਲਬ ਕਹਿੰਦੇ ਮੈਂ ਤੇ ਘਰ ਵਾਲੀ ਤਾਂ ਇੱਕ ਦੂਜੇ ਨਾਲ ਲੜ ਕੇ ਵਾਗੋ ਵਾਗ ਰਹਿੰਦੇ ਹਾਂ, ਬਹੁਤ ਘਰ ਘਰ ਕੀ ਕਹਾਣੀਆਂ ਜੀ, ਬਹੁਤ ਇੱਕ ਕੌੜੀ ਸੱਚਾਈ ਆ, ਲੱਖ ਲੋਕ ਤੱਕਰ ਜਾਣਗੇ ਪੋਚੇ ਮਾਰਦੇ ਜਾਂ ਗੱਲਾਂ ਕਰਦੇ, ਪਰ ਇੱਕ ਸੱਚਾਈ ਇਹ ਆ ਜੀ ਵੀ ਜਿਹੜਾ ਕਾਟੋ ਕਲੇਸ਼ ਹਰ ਦੇ ਘਰੇ ਆ ਜੀ, ਹਰ ਦੇ ਘਰੇ। ਇੱਧਰ ਸਾਡੇ ਨਾਲ ਈਮੇਲ ਜ਼ਰੀਏ ਜੁੜੇ ਆ ਜੀ ਬਹੁਤ ਸਾਰੇ ਸੱਜਣ, ਉਹਨੂੰ ਜਸਵੰਤ ਸਿੰਘ ਕੈਂਦਰਾ ਹੋਰਾਂ ਨੇ ਵਧਾਈ ਦਿੱਤੀ ਹੈ ਜੀ, ਜਸਵੰਤ ਸਿੰਘ ਹੋਰਾਂ ਨੂੰ, ਜੈਸਨ ਸਿੰਘ, ਜਸਕੀਰ ਸਿੰਘ ਹੋਰਾਂ ਨੂੰ ਜਿਹੜਾ ਇਹਨਾਂ ਦੀ ਟੀਮ ਚ ਚੁਣੇ ਜਾਣ ਤੇ, ਤੇ ਮਧੂਸੂਦਨ ਹੋਰਾਂ ਨੇ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਸਰ ਜੀ, ਜੱਗੀ ਜੋਜ ਵੀਡੀਓ ਅਪਲੋਡ ਆਨ ਸੋਸ਼ਲ ਮੀਡੀਆ, ਵਟ ਯੂਅਰ ਵਿਊ ਆਨ ਦੈਟ। ਦੇਖੋ ਮੈਂ ਉਹ ਵੀਡੀਓ ਦੇਖੀ ਨੀ ਜੀ, ਪਲੀਜ਼ ਮੈਨੂੰ ਲਿੰਕ ਭੇਜੋ, ਜੇ ਭੇਜੋਗੇ ਤਾਂ ਆਪਾਂ ਵਿਊ ਵੀ ਕਰ ਲਾਂਗੇ, ਆਪਦੇ ਵਿਊ ਵੀ ਦੇ ਦਾਂਗੇ। ਗੁਰਚਰਨ ਸਿੰਘ ਸਾਡੇ ਨਾਲ ਜੁੜਿਆ ਜੀ, ਗੁਰਫਤਿਹ ਬਾਈ ਪ੍ਰੋਗਰਾਮ ਇਜ਼ ਗੋਇੰਗ ਗੁੱਡ, ਟੂਡੇ ਇਜ਼ ਮਾਈ ਭਤੀਜੇ ਦਾ ਜਨਮ ਦਿਨ ਹੈ। ਅੰਗਰੇਜ਼ੀ ਤੇ ਪੰਜਾਬੀ ਚ ਲਿਖਿਆ ਜੀ, ਮੈਂ ਉਵੇਂ ਪੜ੍ਹ ਰਿਹਾ, ਟੂਡੇ ਇਜ਼ ਮਾਈ ਨਾ ਪੰਜਾਬੀ ਚ ਲਿਖਿਆ ਭਤੀਜੇ ਦਾ ਜਨਮ ਦਿਨ ਦਾ, ਜੋਗਨ ਸਿੰਘ ਉਹਨਾਂ ਦਾ ਨਾਮ, ਪਲੇ ਇਹ ਬਰਥ ਡੇ ਸੌਂਗ ਪਲੀਜ਼ ਥੈਂਕ ਗੁਰਚਰਨ ਸਿੰਘ। ਸੋ ਗੁਰਚਰਨ ਬਾਈ ਜ਼ਰੂਰ ਅਸੀਂ ਜਾਂਦੇ ਜਾਂਦੇ ਤੁਹਾਡੇ ਸੌਂਗ ਲਾ ਕੇ ਜਾਣਾ, ਤੇ ਜ਼ਰੂਰ ਤੁਸੀਂ ਵੀ ਸੁਣਿਓ। ਤੇ ਬਾਕੀ ਸੱਜਣੋ ਮਿੱਤਰੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਕੱਲ੍ਹ ਕਾਲੀ ਦੇ ਵਿੱਚ ਸੀਗਾ, ਥੋੜਾ ਜਿਹਾ ਗਰਮੀ ਤੋਂ ਮੈਂ ਵੀ ਉਹ ਹਾਂ ਵੀ ਗਰਮੀ ਵੱਧ ਰਹੀ ਹੈ, ਜਿਵੇਂ ਜਿਵੇਂ ਇੱਥੇ ਕਿਉਂ ਉਹ ਪਹਿਲਾਂ ਪਹਿਲਾਂ ਜਿਹੜੇ ਨਿੱਕੇ ਨਿੱਕੇ ਕੰਮ ਆ ਉਹ ਨਜਿੱਠਲੇ ਜਾਣ, ਤੇ ਪਿਛਲਾ ਪੈਰ ਮੇਰਾ ਜਿਹੜਾ ਅੱਜ ਜਿਹੜੇ ਰਵਾਨਗੀ ਆ ਸਫ਼ਰ ਅਸੀਂ ਅਡਲੇ ਤੋਂ ਵਾਪਸੀ ਦਾ, ਤੇ ਹੋ ਸਕਦਾ ਅੱਜ ਪਿਛਲਾ ਪੈਰ ਬੇਕਰੀ ਦੇ ਵਿੱਚ ਗੁਜ਼ਾਰਾਂ, ਤੇ ਫਿਰ ਉਦੋਂ ਬਾਅਦ ਮਿਲਦੇ ਹਾਂ ਜੀ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਐਡਲੇਡ ਤੋਂ ਖਬਰਾਂ ਦੇ ਸੈਸ਼ਨ ਦੇ ਵਿੱਚ। ਸ਼ਾਇਦ ਅਮਰਦੀਪ ਕੱਲ ਦਾ ਪ੍ਰੋਗਰਾਮ ਨਾ ਕਰਨ ਕਿਉਂਕਿ ਉਹ ਵੀ ਕੈਨੇਡਾ ਦੇ ਟੂਰ ਦੇ ਉੱਤੇ ਨੇ ਅੱਜ ਕੱਲ, ਦੇਖਦੇ ਹਾਂ ਕੀ। ਅੱਛਾ ਜੀ, ਕੱਲ ਦਾ ਪ੍ਰੋਗਰਾਮ ਸਰਬ ਜੀ ਤਰ੍ਹਾਂ ਨੇ ਦੱਸਤਾ ਜੀ, ਕਹਿੰਦੇ ਦਲਜੀਤ ਸਿੰਘ ਕੱਲ ਦਾ ਪ੍ਰੋਗਰਾਮ ਕਰਨਗੇ ਜੀ। ਸੋ ਦਲਜੀਤ ਕਾਫੀ ਚਿਰਾਂ ਤੋਂ ਲੁਕਣ ਮਿੱਚੀਆਂ ਖੇਡ ਰਹੇ ਆ ਪ੍ਰੋਗਰਾਮਾਂ ਦੇ ਨਾਲ, ਤੇ ਹੁਣ ਆਉਣ ਵਾਲਾ ਜਿਹੜਾ ਜਿਹੜਾ ਗੈਪ ਆ ਉਹਨਾਂ ਨੂੰ ਭਰਨੇ ਪੈਣੇ ਆ ਕਾਫੀ ਪ੍ਰੋਗਰਾਮਾਂ ਦੇ, ਚਾਹੇ ਉਹ ਅਮਰਦੀਪ ਦੇ ਪ੍ਰੋਗਰਾਮ ਹੋਣ ਤੇ ਚਾਹੇ ਮੈਨੂੰ ਲੱਗਦਾ ਮੰਡੇ ਦੇ ਵਿੱਚ ਮੰਡੇ ਦੇ ਪ੍ਰੋਗਰਾਮਾਂ ਨੂੰ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਉਹ ਪ੍ਰੋਗਰਾਮ ਜ਼ਰੂਰ ਕਰਨ। ਸੋ ਆਵਾਜ਼ ਦੀ ਦੁਨੀਆ ਦੇ ਨਾਲ ਜਿੱਥੇ ਜਿੱਥੇ ਤੁਸੀਂ ਜੁੜੇ ਸੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੀਆਂ ਇਹਨਾਂ ਬੇਤੁਕੀਆਂ ਤੇ ਲੋੜੀਆਂ ਗੱਲਾਂ ਸੁਣਨ ਲਈ, ਪਰ ਉਮੀਦ ਕਰਦੇ ਹਾਂ ਜੀ ਜਾਂਦੇ ਜਾਂਦੇ ਕਾਲ ਆ ਗਈ ਹੈ ਜੀ, ਆਪਾਂ ਕਾਲ ਲੈ ਲਈਏ ਤੇ ਫਿਰ ਮੈਂ ਵੀ ਜਾਣਾ। ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੈਂਸ ਸਾਹਿਬ।
ਮਿੰਟੂ ਭਾਈ ਦੇ ਸਾਰੇ ਸੁਣਨ ਵਾਲੇ ਪਿਆਰੇ ਸਰੋਤੇ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ, ਕਿਆ ਹਾਲ ਹੈ ਜੀ
ਭਾਈ? ਇੰਨਾ ਟਾਈਮ ਆ, ਮੈਂ ਕਿਹਾ ਮੈਂ ਵੀ ਕਾਲ ਕਰ ਲਾ ਤੇ ਆਪਣੇ ਭਾਈ ਗੱਲ ਚੱਲਦੀ ਗੁਰਪੁਰਬ ਦੀ ਨਾ, ਆਪਣੇ ਸਾਹਿਬਜ਼ਾਦਾ ਸ਼ਹੀਦੀ ਦਿਹਾੜੇ ਦੀ ਇਕੱਠੇ ਜਿਹੜੇ ਆਏ ਹੁਣ ਚਲੋ ਨਾ, ਤੇ ਆਪਣੇ ਵੀਰ ਕਾਫੀ ਉਹਦੇ ਵਿੱਚ ਦੁਬਿਧਾ ਪੈ ਰਹੇ ਆ। ਪਰ ਭਾਈ ਆਪਾਂ ਜੇ ਪੁਰਾਣਾ ਸਮਾਂ ਚੈੱਕ ਕਰੀਏ ਨਾ, ਪੁਰਾਣੇ ਸਮੇਂ ਚ ਆਪਣੇ ਜਿਹੜੇ ਬਜ਼ੁਰਗ ਸੀਗੇ ਆਪਾਂ ਉਹਨੂੰ ਸੁਣਦੇ ਆ ਰਹੇ ਆ, ਉਹਨਾਂ ਦੇ ਸ਼ਹੀਦੀਆਂ ਪ੍ਰਤੀ ਸਤਿਕਾਰ ਹੀ ਇੰਨਾ ਜ਼ਿਆਦਾ ਸੀ ਵੀ ਉਹ ਇੱਕ ਹਫ਼ਤਾ ਕੋਈ ਵਿਆਹ ਸ਼ਾਦੀ ਆ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਦੇ ਸੀਗੇ ਘਰਾਂ ਦੇ ਵਿੱਚ ਨਾ, ਤੇ ਮੈਨੂੰ ਲੱਗਦਾ ਉਹਦੇ ਲਈ ਆਪਾਂ ਨੂੰ ਆਪਸ ਵਿੱਚ ਲੜਨ ਦੀ ਵੀ ਕੋਈ ਲੋੜ ਨਹੀਂ ਹੈਗੀ। ਜਿਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਆ, ਭਾਵਨਾ, ਪਿਆਰ ਆ, ਉਹ ਨਹੀਂ ਕਰਦਾ ਹੈਗਾ, ਤੇ ਜਿਹੜੇ ਕਰਦੇ ਉਹਨਾਂ ਦਾ ਵੀ ਵੈਲਕਮ ਕਰਨਾ ਚਾਹੀਦਾ। ਕੋਈ ਉਹਨਾਂ ਨੂੰ ਇਹ ਨੀ ਕਹਿਣਾ ਚਾਹੀਦਾ ਤੁਸੀਂ ਸਿੱਖੀ ਤੋਂ ਤੁਸੀਂ ਦੂਰ ਹੋ ਜਾਂ ਏਦਾਂ ਨਾ ਕੁਛ ਵੀ ਆ, ਇਹ ਦੋਨੋਂ ਚੀਜ਼ਾਂ ਮੈਨੂੰ ਲੱਗਦਾ ਇਹ ਰੱਖ ਕੇ ਦੇਖਣੇ ਚਾਹੀਦੇ, ਕਿਉਂਕਿ ਜੋ ਕੁਛ ਆਪਣੇ ਸਿੱਖੀ ਸਿੱਖ ਧਰਮ ਦੇ ਵਿੱਚ ਆਪਣੇ ਪ੍ਰਚਾਰਕਾਂ ਦੁਆਰਾ ਹੋ ਰਿਹਾ ਆ, ਤੁਸੀਂ ਦੇਖੋ ਕਿੰਨਾ ਮਨ ਮੁਟਾਵ ਇੱਕ ਦੂਜੇ ਦੇ ਪ੍ਰਤੀ ਪਾ ਰਹੇ ਆ, ਇਤਿਹਾਸ ਪ੍ਰਤੀ ਜਾਂ ਗ੍ਰੰਥਾਂ ਪ੍ਰਤੀ ਕੀ ਕੁਛ ਹੋ ਰਿਹਾ ਆ। ਮੈਨੂੰ ਲੱਗਦਾ ਵੀ ਇੰਨਾ ਹੀ ਇਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਾਂ ਜ਼ਿਆਦਾ ਰੋਕਣ ਦੀ ਲੋੜ ਆ ਰੈਦਰ ਦੈਨ ਆਹ ਚੀਜ਼ਾਂ ਨੂੰ ਕਰਨ ਨੂੰ।
ਧਰਮ ਦਾ ਚੋਇਸ ਇੱਕ ਗੱਲ ਕਹੀ ਜਾਂਦੀ ਹੈ, ਜਦੋਂ ਤੁਹਾਡੀ ਚੋਇਸ ਹੁੰਦੀ ਹੈ ਧਰਮ ਨੂੰ, ਤੇ ਜਦੋਂ ਤੁਸੀਂ ਚੋਇਸ ਨਾਲ ਚੀਜ਼ ਚੁਣੀ ਹੈ ਕੋਈ ਵੀ ਚੀਜ਼, ਤਾਂ ਤੁਹਾਨੂੰ ਚਾਹੀਦਾ ਵੀ ਤੁਸੀਂ ਆਪਣਿਆਂ ਨੂੰ ਸਤਿਕਾਰ ਕਰੋ, ਤੇ ਜੇ ਕਿਸੇ ਦਾ ਵੀ ਹੈ ਤਾਂ ਉਹਦਾ ਵੀ ਸਤਿਕਾਰ ਕਰੋ। ਤੇ ਦੂਜੀ ਜਿਹੜੀ ਤੁਸੀਂ ਦੇ ਵਿੱਚ ਚੇਂਜਸ ਦੀ ਗੱਲ ਆਈ ਹੈ, ਇਹ ਬੜੀ ਅਨਫੋਰਚੁਨੇਟਲੀ ਗੱਲ ਕਹਿਣੀ ਪੈ ਰਹੀ ਹੈ ਵੀ ਸਿਰਫ 300 ਸਾਲ ਪੁਰਾਣਾ ਸਾਡਾ ਇਤਿਹਾਸ ਆ, 300 ਤੋਂ 500 ਸਾਲ ਦੇ ਵਿੱਚ, ਪਰ ਫੇਰ ਵੀ ਸਾਡਾ ਇਤਿਹਾਸ ਦੇ ਵਿੱਚ ਲੋਕ ਇੰਨੇ ਜੋ ਜੀ ਤੋੜਨ ਲੱਗੇ ਹੋਏ ਆ, ਇਹਨੂੰ ਕਿਵੇਂ ਨਾ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ, ਇਹਦੇ ਵਿੱਚ ਐਡ ਆਨ ਗੱਲਾਂ ਕੀਤੀਆਂ ਜਾਣ ਤੇ, ਪਰ ਜੇ ਕੋਈ ਗੱਲ ਕੋਈ ਬੰਦਾ ਖਾਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਇਸ ਗੱਲ ਦੇ ਉੱਤੇ ਗੁੱਸਾ ਚਿੰਨ ਕੀਤੀ ਜਾਂਦੀ ਹੈ। ਕੱਲ ਹੀ ਮੈਂ ਇੱਕ ਲੇਖ ਪੜ੍ਹ ਰਿਹਾ ਸੀ ਜੀ, ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਛੋਟਾ ਜਿਹਾ ਇੱਕ ਚਿੱਠੀ ਲਿਖੀ ਸੀ, ਉਹਦੇ 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਸੀ ਅਰਦਾਸ ਵਿੱਚ ਮਾਮੂਲੀ ਸੋਧ ਲਈ। ਮੈਨੂੰ ਵੀ ਪਹਿਲਾਂ ਪਹਿਲੀ ਵਾਰੀ ਪੜ੍ਹ ਕੇ ਗੱਲ ਜੀ ਠੀਕ ਜੀ ਨਹੀਂ ਲੱਗੀ, ਤੇ ਮੈਂ ਵੀ ਸੋਚਿਆ ਮੈਂ ਕਿਹਾ ਚਲੋ ਮੈਂ ਕਾਲ ਕਰਦਾ ਬਾਈ ਹੋਰਾਂ ਨੂੰ ਪੁੱਛਦਾ ਵੀ ਕੀ ਉਹਨਾਂ ਦੇ ਵਿਚਾਰ ਆ, ਪਰ ਜਦੋਂ ਮੈਂ ਦੋ ਚਾਰ ਵਾਰੀ ਪੜ੍ਹੀ ਤਾਂ ਮੈਨੂੰ ਗੱਲ ਦੀ ਸਮਝ ਆਈ। ਉਹਦੇ ਵਿੱਚ ਉਹਨਾਂ ਨੇ ਮਾਮੂਲੀ ਸੁਧਾਰ ਜਿਹੜਾ ਲਿਖਿਆ ਸੀ ਉਹ ਇਹ ਸੀ ਵੀ ਕਹਿੰਦੇ ਅਰਦਾਸ ਜਿਹੜਾ ਮੂਲ ਅਰਦਾਸ ਸੀ ਨਾ ਉਸ ਅਰਦਾਸ ਦੇ ਵਿੱਚ ਨਨਕਾਣਾ ਸਾਹਿਬ ਦਾ ਜਿਹੜਾ ਜ਼ਿਕਰ ਆਉਂਦਾ ਉਹ ਨਹੀਂ ਸੀਗਾ। ਵੀ ਤਾਂ ਇਹ 47 ਤੋਂ ਬਾਅਦ ਆਇਆ ਜ਼ਿਕਰ ਜਿਹਦੇ ਚ ਇਹ ਸੀਗਾ ਵੀ ਭਾਈ ਜੀ ਵਿਛੋੜੇ ਜਿਹੜੇ ਸਾਡੇ ਧਰਮ ਤੋਂ ਵਿਛੋੜੇ ਗਏ ਆ ਜਿਹੜੇ ਸਥਾਨ ਉਹਨਾਂ ਦੀ ਸੇਵਾ ਸੰਭਾਲ ਦਾ ਸਾਨੂੰ ਬਲ ਬਖਸ਼ੋ। ਹੁਣ ਗੱਲ ਉਹਨਾਂ ਨੇ ਜਿਹੜਾ ਪੁਆਇੰਟ ਰੇਜ ਕੀਤਾ ਪੰਨੂ ਸਾਹਿਬ ਨੇ, ਉਹਨਾਂ ਨੇ ਰੇਜ ਇਹ ਕੀਤਾ ਵੀ ਦੁਨੀਆਂ ਦੇ ਵਿੱਚ ਇਸ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧਰਮ ਸਥਾਨ ਹੋ ਗਏ ਇੰਡੀਆ ਦੇ ਆਪਣੇ ਸਿੱਖਾਂ ਦੇ, ਠੀਕ ਹੈ ਜੀ। ਤਾਂ ਫਿਰ ਕੱਲੇ ਨਨਕਾਣਾ ਸਾਹਿਬ ਨੂੰ ਅਸੀਂ ਜੋੜ ਕੇ ਕੱਲੇ ਉੱਥੋਂ ਦੇ ਕਿਉਂ ਮੰਗਦੇ ਹਾਂ, ਕੱਲੇ ਉੱਥੋਂ ਦਾ ਕਿਉਂ ਅਸੀਂ ਮੰਗਦੇ ਹਾਂ ਵੀ ਉੱਥੋਂ ਦਾ ਸਾਨੂੰ ਸਿੱਖ ਸਿੱਖ ਸੇਵਾ ਸੰਭਾਲ ਦਿੱਤੀ ਜਾਵੇ, ਸੇਵਾ ਸੰਭਾਲ ਤੇ ਹੋਰ ਸਾਰੀ ਦੁਨੀਆਂ ਦੀ ਕਿਉਂ ਮੰਗਦੇ। ਤਾਂ ਇਹ ਇੱਕ ਪੁਆਇੰਟ ਤਾਂ ਵੈਲਿਡ ਪੁਆਇੰਟ ਆ, ਪਰ ਕੋਈ ਬੰਦਾ ਇਹਨੂੰ ਸੁਣਨ ਲਈ ਤਿਆਰ ਨਹੀਂ, ਕੋਈ ਬੰਦਾ ਉਹ ਸੋਧ ਕਰਨ ਲਈ ਤਿਆਰ ਨਹੀਂ, ਕਿਉਂਕਿ ਸਾਡੇ ਚ ਬਹੁਤ ਜ਼ਿਆਦਾ ਇਸ ਚੀਜ਼ਾਂ ਤੇ ਆ ਜਾਂਦਾ ਵੀ ਉਹ ਕਾਮਰੇਡ ਆ, ਉਹ ਬੁੱਧੀਜੀਵੀ ਆ, ਉਹ ਤੇ ਇੱਕ ਜਿਹੜੇ ਪਿਛੋਕੜ ਦੇ ਵਿੱਚ ਜਿਹਨਾਂ ਨੇ ਇਸ ਆੜ ਦੇ ਵਿੱਚ ਸਾਡੇ ਧਰਮ ਨੂੰ ਚੀਰਨ ਦੀ ਕੋਸ਼ਿਸ਼ ਕੀਤੀ ਉਹ ਲੋਕ ਉਹ ਆਏ ਆ ਜਾਂਦੇ ਆ। ਸੋ ਕਾਫੀ ਇਹ ਜੇ ਮਸਲੇ ਆ ਸਾਡੇ ਸਿੱਖ ਕੌਮ ਦੇ ਵਿੱਚ, ਪਰ ਅਸੀਂ ਕੋਸ਼ਿਸ਼ ਕਰੀਏ ਵੀ
ਅਸੀਂ ਜੀ ਭਾਈ ਇੱਕ ਚੀਜ਼ ਹੋਰ ਬੜੀ ਆਉਂਦੀ ਭਾਈ, ਜਦੋਂ ਨਾ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਆਪਣੇ ਧਰਮ ਪ੍ਰਤੀ ਗੱਲ ਕਰਦੇ ਹਾਂ ਕਿਸੇ ਧਰਮ ਪ੍ਰਤੀ, ਇੱਕ ਕੱਟੜ ਦਾ ਸ਼ਬਦ ਉਹ ਬਹੁਤ ਚੀਜ਼ ਮਾਰ ਕਰ ਰਿਹਾ ਹਰੇਕ ਧਰਮ ਦੇ ਉੱਤੇ, ਜਿਹੜਾ ਕਹਿੰਦੇ ਮੈਂ ਕੱਟੜ ਹਿੰਦੂ ਹਾਂ, ਮੈਂ ਕੱਟੜ ਸਿੱਖ ਹਾਂ, ਕੱਟੜ ਮੁਸਲਮਾਨ ਹਾਂ, ਉਹ ਚੀਜ਼ ਬਹੁਤ ਗਲਤ ਹੋ ਰਹੀ ਆ। ਆਪਾਂ ਨੂੰ ਜੇ ਕੋਈ ਗੱਲ ਕਹਿੰਦਾ ਵੀ ਭਾਈ ਯਾਰ ਉਹ ਬਹੁਤ ਵਧੀਆ ਤੁਸੀਂ ਉਹਨਾਂ ਨਾਲ ਗੱਲ ਕਰਿਓ, ਉਹ ਵੀਰ ਬਹੁਤ ਕੱਟੜ ਸਿੱਖ ਆਂਦਾ, ਕਿ ਯਾਰ ਕੱਟੜ ਤਾਂ ਸਿੱਖੀ ਦੇ ਵਿੱਚ ਹੈ ਹੀ ਨੀ ਗੀ, ਕੱਟੜ ਦਾ ਤਾਂ ਨਾਮ ਨਿਸ਼ਾਨ ਹੀ ਹੈਗਾ ਸਿੱਖੀ ਦੇ ਵਿੱਚ ਨਾ,
ਕੱਟੜ ਦਾ ਧਰਮ ਤੇ ਕੱਟੜ ਸ਼ਬਦ ਕੱਟੜ ਕੱਟੜ ਸ਼ਬਦ ਮਾਫੀ ਚਾਹੁੰਦਾ ਧਰਮ ਦੇ ਵਿੱਚ ਹੈ ਹੀ ਨੀ, ਕਿਸੇ ਵੀ ਧਰਮ ਦੇ ਵਿੱਚ ਕੱਟੜ ਸ਼ਬਦ ਹੀ ਹੈ ਨੀ
ਜੀ। ਬਿਲਕੁਲ
ਬਣਾ ਲੈਂਦੇ
ਇਹ ਚੀਜ਼ ਬਣ ਰਹੀ ਹੈ ਨਾ ਆਪਣੇ ਆਪਣੇ ਹਰੇਕ ਧਰਮ ਦੇ ਵਿੱਚ ਬਣ ਰਹੀ ਹੈ, ਇਹ ਚੀਜ਼ ਦੁਨੀਆਂ ਨੂੰ ਆਪਣੇ ਹਰੇਕ ਧਾਰਮਿਕ ਇਨਸਾਨ ਨੂੰ ਦੋ ਫਾੜ ਕਰ ਰਹੀ ਹੈ, ਕਿਉਂਕਿ ਆਪਾਂ ਧਰਮ ਨੂੰ ਸਮਝਿਆ ਨੀ। ਧਰਮ ਤਾਂ ਸਿਰਫ ਇੱਕ ਉਹ ਨਦੀਆਂ ਜਿੱਦਾਂ ਭਾਜੀ ਇੱਕ ਸੂਏ ਨਿਕਲ ਰਹੇ ਆ ਜਿਹੜੇ ਸਮੁੰਦਰ ਚ ਆ ਕੇ ਮਿਲਦੇ ਆ, ਦੈਟਸ ਇਟ।
ਮੈਨੂੰ ਜੇ ਕੋਈ ਪੁੱਛੇ ਵੀ ਗੁਰਿੰਦਰ ਸਿੰਘ ਬੈਂਸ ਕੌਣ ਆ, ਕੀ ਉਹਦਾ ਹੈਗਾ ਉਹਦੀ ਆਈਡੀਓਲੋਜੀ, ਤਾਂ ਮੈਂ ਉਹਨੂੰ ਕਹੂੰਗਾ ਵੀ ਨਰਿੰਦਰ ਸਿੰਘ ਬੈਂਸ ਭਾਈ ਸਿੱਖ ਪਰਿਵਾਰ ਚੋਂ ਪੈਦਾ ਹੋਇਆ, ਸਿੱਖੀ ਨੂੰ ਫੋਲੋ ਕਰਨ ਵਾਲਾ, ਇਸ਼ਟ ਦਾ ਪੱਕਾ ਸਿੱਖ, ਠੀਕ ਆ, ਆਪਣੇ ਇਸ਼ਟ ਦਾ ਪੱਕਾ ਸਿੱਖ ਆ, ਇਹ ਸ਼ਬਦ ਕਹੂੰਗਾ ਮੈਂ। ਤੇ ਜੇ ਮੈਂ ਕਹਾਂ ਵੀ ਉਹ ਤਾਂ ਕੱਟੜ ਸਿੱਖ ਆ ਜੀ, ਤਾਂ ਜਿਹੜੀ ਤੁਹਾਡੀ ਪਰਿਭਾਸ਼ਾ ਜਾਂ ਤੁਹਾਡੇ ਪ੍ਰਤੀ ਜਿਹੜਾ ਬੰਦਾ ਤੁਹਾਨੂੰ ਮਿਲਣ ਜਾ ਰਿਹਾ ਜਿਹਨੇ ਮੇਰੇ ਤੋਂ ਰੈਫਰੈਂਸ ਲੈ ਕੇ, ਉਹਦਾ ਨਜ਼ਰੀਆ ਹੋਰ ਹੋਊਗਾ, ਤੁਹਾਨੂੰ ਹੋਰ ਢੰਗ ਨਾਲ ਡੀਲ ਕਰੂਗਾ। ਕੱਟੜ ਹੋਣਾ ਤਾਂ ਇੱਕ ਬਹਿਸਬਾਜ ਹੋਣਾ ਸੇਮ ਚੀਜ਼ ਆ, ਵੀ ਬੰਦਾ ਬਹਿਸਬਾਜ ਆ ਤੇ ਉਹਨੂੰ ਕੱਟੜ ਕਿਹਾ ਜਾਂਦਾ। ਜਿਹੜਾ ਇਸ਼ਟ ਦਾ ਪੱਕਾ ਹੋਣਾ, ਕਿਸੇ ਵੀ ਆਪਦੇ ਇਸ਼ਟ ਦਾ ਪੱਕਾ ਹੋਣਾ, ਉਹ ਇੱਕ ਹੋਰ ਚੀਜ਼ ਆ। ਸੋ ਇਸ ਕਰਕੇ ਸਾਨੂੰ ਨਾ
ਬਿਲਕੁਲ
ਸ਼ਬਦਾਂ ਦਾ ਹੇਰ ਫੇਰ ਕਰਨਾ ਚਾਹੀਦਾ, ਬੋਲਣ ਲੱਗੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਸ਼ਬਦਾਂ ਦੇ ਹੇਰ ਫੇਰ ਨਾਲ ਹੀ ਰਿਮੂਵ ਹੋ ਜਾਂਦੀਆਂ,
ਹੋ ਜਾਂਦੀਆਂ ਜੀ। ਬਿਲਕੁਲ ਡੈਫੀਨਿਟਲੀ ਹੋ ਜਾਂਦੀ। ਬਹੁਤ ਧੰਨਵਾਦ ਭਾਈ,
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਦੋਸਤੋ, ਗੁਰਿੰਦਰ ਸਿੰਘ ਬੈਂਸ ਜੁੜੇ ਹੋਏ ਸਨ ਤੇ ਇੱਧਰ ਜਗਤਾਰ ਸਿੰਘ ਗਿੱਲ ਔਰ ਨੇ ਅਖੀਰ ਮੈਸੇਜ ਚ ਲਿਖਤਾ ਜੀ, ਕਹਿੰਦੇ ਜੇ ਤੁਸੀਂ ਕਿਸੇ ਦਾ ਸਤਿਕਾਰ ਕਰਦੇ ਜਾਓਗੇ ਤੁਹਾਡਾ ਸਤਿਕਾਰ ਲੋਕ ਆਪਣੇ ਆਪ ਕਰਨ ਲੱਗ ਜਾਣਗੇ। ਬਿਲਕੁਲ ਸੱਚ ਆ ਜੀ, 100% ਸੱਚ ਆ ਜੀ। ਸੋ ਬਹੁਤ ਬਹੁਤ ਮਿਹਰਬਾਨੀ ਦੋਸਤੋ ਮਿੱਤਰੋ, ਅੱਜ ਦੇ ਪ੍ਰੋਗਰਾਮ ਜਿੱਥੋਂ ਵੀ ਤੁਸੀਂ ਜੁੜੇ ਹੋ, ਤੇ ਮੈਨੂੰ ਪ੍ਰੋਗਰਾਮ ਹੁਣ ਇੱਥੇ ਛੱਡਣਾ ਪੈ ਰਿਹਾ, ਮੇਰੀਆਂ ਕੁਝ ਇੱਕ ਮਜਬੂਰੀਆਂ ਤੇ ਮਜਬੂਰੀਆਂ ਤੇ ਇੱਕ ਗਰਮੀ ਮਜਬੂਰੀ ਤੇ ਇੱਕ ਕਬੀਲਦਾਰੀ ਮਜਬੂਰੀ ਤੇ ਇੱਕ ਜਿਹੜਾ ਮੈਂ ਤੁਹਾਨੂੰ ਪਤਾ ਹੀ ਹੈ ਵੀ ਆਸਟ੍ਰੇਲੀਆ ਦੀ ਧਰਤੀ ਦੇ ਵਾਪਾ ਹੋਇਆ ਇੱਕ ਗਰੀਬ ਕਿਸਾਨ ਆ, ਤੇ ਗਰੀਬ ਕਿਸਾਨ ਜੇ ਆਪਦੀ ਕਿਸਾਨੀ ਵਾਲੇ ਪਾਸੇ ਧਿਆਨ ਨਾ ਦੇਊਗਾ ਤਾਂ ਕੱਲ ਨੂੰ ਖਾਊਗਾ ਕਿ ਇਹ ਗੱਲਾਂ ਨੇ ਤਾਂ ਕੁਛ ਨੀ ਦੇਣਾ। ਤੇ ਸੋ ਇਸ ਕਰਕੇ ਖਾਣਾ ਪੀਣਾ ਜਿਹੜਾ ਉਹ ਰੋਟੀ ਆ ਉਹ ਤਾਂ ਜਿਹੜੀ ਕੰਮ ਨੇ ਹੀ ਦੇਣੀ ਆ, ਕੰਮ ਸਾਡੀ ਗੁਰਬਾਣੀ ਵੀ ਕਹਿੰਦੀ ਆ, ਵਾਹਿਗੁਰੂ ਵੀ ਇਹ ਕਹਿੰਦਾ ਵੀ ਇਹ ਕੰਮ ਕਰੋਗੇ ਤਾਂ ਰੋਟੀ ਮਿਲੂਗੀ। ਜਾਂਦੇ ਜਾਂਦੇ ਮੇਰੇ ਨਾ ਇੱਕ ਸੱਚੀ ਗੱਲ ਦੇ ਉੱਤੇ ਆ ਗਈ ਤੇ ਹੈ ਕਿ ਚੁਟਕਲਾ ਵੀ, ਪਰ ਇਹਨੂੰ ਉਲਟ ਪਾਸੇ ਨਾ ਲਾਇਓ ਦੋਸਤੋ ਕਿਸੇ ਵੀ ਪਾਸੇ, ਤਾਂ ਸੁਣਾ ਦਿੰਦਾ। ਮੇਰੇ ਨਾ ਮਿੱਤਰ ਪਿਆਰੇ ਆ ਸਾਡੇ ਪਿੰਡ ਤੋਂ, ਤੇ ਉਹ ਚੰਗੇ ਘਰੋਂ ਸੀ, ਪਰ ਚਲੋ ਮਾਂ ਬਾਪ ਜਾਂ ਕਿਸੇ ਨੇ ਸਹੀ ਸੰਭਾਲ ਨਹੀਂ ਕੀਤੀ ਤੇ ਘਰ ਜਿਹੜਾ ਥੋੜਾ ਜਿਹਾ ਪਿੱਛੇ ਚਲਾ ਗਿਆ। ਪਰ ਚਲੋ ਜੀ, ਉਹਨਾਂ ਨੇ ਬੜਾ ਵਧੀਆ ਪਹਿਲਾਂ ਜਮਲਾ ਚੱਕ ਦੇ ਚੇਲੇ ਦੇ ਤੌਰ ਦੇ ਉੱਤੇ ਉਹਨਾਂ ਨੇ ਕੋਸ਼ਿਸ਼ ਕੀਤੀ ਗਾਉਣ ਦੀ, ਪਰ ਸਿੱਖੀ ਸਰੂਪ ਨਾਲ ਜੁੜੇ ਹੋਣ ਕਾਰਨ ਉਹ ਨਹੀਂ ਗੱਲ ਬਣੀ। ਫਿਰ ਉਹਨਾਂ ਨੇ ਜੀ ਚਲੋ ਇੱਕ ਪਾਠੀ ਸਿੰਘ ਦਾ ਜਿਹੜਾ ਆਪਣਾ ਕੈਰੀਅਰ ਸਟਾਰਟ ਕੀਤਾ ਤੇ ਉਹ ਅੱਜ ਕੱਲ੍ਹ ਇੱਕ ਬੜੇ ਵਧੀਆ ਪਾਠੀ ਹੈ ਸਾਡੇ ਏਰੀਏ ਦੇ, ਤੇ ਪਾਠ ਕਰਦੇ। ਕਹਿੰਦੇ ਉਹਨਾਂ ਨੇ ਨਾ ਗਾਂ ਰੱਖ ਲਈ ਤੇ ਉਹ ਗਾਂ ਲਈ ਜਦੋਂ ਉਹਨਾਂ ਨੇ ਦੇਖਿਆ ਵੀ ਪੱਠੇ ਵੀ ਚਾਹੀਦੇ ਆ ਤੇ ਉਹ ਪੱਠੇ ਲੈਣ ਚਲੇ ਗਏ ਕਿਸੇ ਦੇ ਖੇਤ। ਤੜਕੇ ਤੜਕੇ ਜਾ ਕੇ ਨਾਲੇ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰੀ ਜਾਣ ਤੇ ਨਾਲ ਉਹ ਪੱਠੇ ਵੱਢੀ ਜਾਣ। ਤੇ ਕਹਿੰਦੇ ਉੱਥੇ ਜਿਮੀਦਾਰ ਆ ਗਿਆ ਤੇ ਜਿਮੀਦਾਰ ਆ ਕੇ ਤੇ ਪਿੰਡਾਂ ਪਿੰਡਾਂ ਬੋਲਣ ਲੱਗ ਗਿਆ ਤੇ ਉਹਨਾਂ ਨੂੰ ਆਉਂਦਾ ਕਹਿੰਦਾ ਤੈਨੂੰ ਗਿਆਨੀ ਸ਼ਰਮ ਨੀ ਆਉਂਦੀ ਵੀ ਪਹਿਲਾਂ ਇੱਕ ਪਾਸੇ ਗਿਆਨੀ ਬਣਿਆ ਹੋਇਆ ਪਾਠ ਕਰੀ ਜਾਂਦਾ ਤੇ ਦੂਜੇ ਪਾਸੇ ਚੋਰੀ ਕਰੀ ਜਾਂਦਾ। ਤੇ ਉਹ ਮੂਹਰੋਂ ਗਿਆਨੀ ਜੀ ਬੜੀ ਨਿਮਰਤਾ ਨਾਲ ਖੜੇ ਹੋ ਕੇ ਕਹਿੰਦੇ ਜੀ ਦੇਖੋ ਜੀ ਕਹਿੰਦੇ ਮੈਂ ਆਪਣਾ ਕਰਮ ਕਰ ਰਿਹਾ, ਮੈਂ ਕੋਈ ਚੋਰੀ ਨੀ ਕਰ ਰਿਹਾ, ਜਿਹੜਾ ਪਾਠ ਆ ਪਾਠ ਮੈਂ ਆਪਣੀ ਰੂਹ ਦੀ ਖੁਰਾਕ ਲਈ ਕਰ ਰਿਹਾ ਤੇ ਗਾਂ ਜਿਹੜੀ ਉਹ ਗਾਂ ਨੂੰ ਪੱਠੇ ਜ਼ਰੂਰੀ ਸੀ ਇਸ ਲਈ ਮੈਂ ਪੱਠੇ ਵੱਢ ਰਿਹਾ, ਮੈਂ ਪੱਠੇ ਕੱਢ ਕੇ ਲਿਜਾ ਰਿਹਾ। ਤੇ ਬੜਾ ਇਹਨਾਂ ਨੇ ਸਰਲ ਜਿਹਾ ਜਵਾਬ ਦਿੱਤਾ। ਸੋ ਇਹੀ ਮੈਂ ਆਪ ਜੀ ਨੂੰ ਦਿੰਦਾ ਵੀ ਜੇ ਢਿੱਡ ਭਰਨ ਲਈ ਆ ਮੈਨੂੰ ਖੇਤ ਦੇ ਕੰਮ ਕਰਨਾ ਜ਼ਰੂਰੀ ਪੈਣਾ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਹੀ ਲੈਂਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਧਨੀ ਸਾਹਿਬ ਹੋਰਾਂ ਦਾ ਮੈਸੇਜ ਆਇਆ ਜੀ ਤੇ ਧਨੀ ਸਾਹਿਬ ਕਹਿੰਦੇ ਲੈ ਜਾਓ ਅੱਧਾ ਅੱਧਾ ਘੰਟਾ ਹੋਰ ਚੰਗਾ ਲੱਗਦਾ ਭਾਜੀ। ਬਿਲਕੁਲ ਜੀ ਬਹੁਤ ਮੈਨੂੰ ਵੀ ਚੰਗਾ ਲੱਗਦਾ ਆਪ ਜੀ ਦਾ ਮਲਕ ਖਾਣਾ ਕਿਉਂਕਿ ਮੇਰੀ ਰੂਹ ਦੀ ਖੁਰਾਕ ਆ, ਕਿਸੇ ਦਾ ਵੀ ਦਿਮਾਗ ਖਾਣਾ ਮਲਕ ਖਾਣਾ ਮੇਰੀ ਰੂਹ ਦੀ ਖੁਰਾਕ ਆ ਤੇ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਆ। ਤੇ ਪਰ ਹੁਣ ਮੈਂ ਕੀ ਕਰਾਂ, ਮੈਂ ਵੀ ਮੇਰਾ ਵੀ ਉਹੀ ਹਾਲ ਆ ਜਿਵੇਂ ਕਟਰੂ ਨੂੰ ਦੁੱਧ ਦਵਾਉਣਾ ਹੈ ਜਦੋਂ ਆਪਾਂ ਪਹਿਲਾਂ ਥੋੜਾ ਜਿਹਾ ਆਪਾਂ ਸਮਾਉਣ ਲਈ ਤਾਂ ਮਾਝੀ ਦੇ ਥੱਲੇ ਛੱਡ ਲੈਂਦੇ ਹਾਂ ਤੇ ਮੁੜ ਕੇ ਫਿਰ ਉਹਨੂੰ ਖਿੱਚ ਕੇ ਛਡਾ ਲੈਂਦੇ ਹਾਂ। ਉਹੀ ਪੋਜੀਸ਼ਨ ਮੇਰੇ ਤੇ ਆ, ਮੇਰੀਆਂ ਫੀਲਿੰਗ ਤੁਸੀਂ ਸਮਝ ਸਕਦੇ ਹੋ। ਤੇ ਕੋਈ ਨੀ ਜੀ, ਬਾਕੀ ਦੀ ਪੜਾਸ ਕੱਲ ਨੂੰ ਕੱਢਾਂਗੇ। ਹੁਣ ਮੈਨੂੰ ਰਿਵਰਲੈਂਡ ਤੋਂ ਮਿੰਟੂ ਬਰਾੜ ਨੂੰ ਤੇ ਸੁਖਜੀਤ ਸਿੰਘ ਨੂੰ ਪਟਿਆਲੇ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਜੀ।
ਅਮੀਰੀ ਬਾਰੇ ਅਫਗਾਨਿਸਤਾਨ ਦੀ ਇੱਕ ਕਹਾਵਤ ਹੈ, ਭਰੇ ਪੇਟ ਵਾਲਾ ਫਾਰਸੀ ਬੋਲਦਾ ਹੈ ਅਤੇ ਅਫਰੀਕਾ ਵਾਲੇ ਕਹਿੰਦੇ ਹਨ ਆਦਮੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਉਹ ਇੱਕੋ ਵਕਤ ਦੋ ਬਿਸਤਰਿਆਂ ਵਿੱਚ ਨਹੀਂ ਸੌਂ ਸਕਦਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।